क्या बात है जी, क्या बात है। बिल्कुल दोस्तों, जुड़े हों देसी वर्ल्ड रेडियो दे नाल ते देसी वर्ल्ड रेडियो सुन रहे सारे ही श्रोतियां नूं मेरे वल्लों जानकि थोड़े अपने होस्ट एंड दोस्त हरमनजोत सिद्धू वल्लों प्यार भरी सत श्री अकाल, की हाल चाल ने, ठीक ठाक हो? तो उम्मीद करते हैं थोड़े सब दे हाल चाल बहुत वधिया होणगे। स्टूडियो की घड़ी के मुताबिक टाइम शाम के 7:01 हो चुका है, तो जुड़ चुके हैं थोड़े नाल लाइव गल्लां बातां दे लई। दिन शुक्रवार ते शुक्रवार का दिन टॉक शो दे लई हुंदा, गल्लां बातां दे लई हुंदा। तुसी प्रोग्राम दे विच कॉल करके जुड़ सकते हो। अज कोई भी रिक्वेस्ट बॉक्स विच रिक्वेस्ट शामिल तो नहीं करूँगा, पर थोड़ियां कॉलां नूं जरूर शामिल करूँगा। सब तो पहला नंबर नोट कर लो जिस नंबर के उत्ते कॉल करके तुसी जुड़ सकते हो। नंबर तुहानूं पता वैसे +91+91 इंडिया का कंट्री कोड 9023333024 जाने की 90233303024। इस नंबर के उत्ते वट्सएप कॉल कर सकते हो, रैगुलर कॉल कर सकते हो, तो कॉल करके तुसी भी प्रोग्राम का हिस्सा बन सकते हो, जुड़ सकते हो प्रोग्राम के अपन गल्लां बातें करन दे लई। सो अज दियां गल्लां बातें प्रोग्राम दे विच थोड़े नाल रिलेटड ही रहणगियां ने। आपां अज कोई हल्का फुल्का जिहा टॉपिक ही छेड़ांगे, कोई ज़्यादा डूंघाई वालियां गल्लां नहीं करांगे। सो अज दे टॉपिक दे उत्ते बेसिकली जिहड़ियां थोड़े नाल ही गल्लां बातें होणगियां। सो मैं थोड़े तो यह पुछना चाहूँगा ना, आखिरी टाइम तुसी फैमिली नाल जां इकट्ठे कदों होए सी, है ना? क्योंकि बहुत सारे जिहड़े अपने बाहरों सुणदे पए ने भरा, है ना, ते फैमलिया तो दूर ने, रिश्तेदारां तो दूर ने, है ना। इंडिया विच तां इकट्ठे होण दा मौका मिल जांदा विआहां शादियां विच, पर बाहरलिआं नूं इह मौका नहीं मिलदा गा। अज मेरा सवाल सारिआं नूं इही है कि आखिरी टाइम कदों तुसी सारी फैमली इकट्ठी होई सी, जां रिश्तेदारां नाल कदों इकट्ठे होए सी, जां सब तो वध खुशी तुहानूं कदों मिली सी, जे आखिरी टाइम की गल करिए, जां हुण तक जिंदगी दी सब तो वड्डी खुशी तुहानूं कदों मिली सीगी, ते क्यों मिली सी, ते किवें मिली सी, ते आखिरी वार तुसीं फैमिली नाल कदों इकट्ठे होए सीगे, इस बारे जरूर दस सकदे हो। जां मेरा एक सवाल तुहाडे सारिआं नूं इह रहूगा कि मान लो कि रब तो कुछ मंगणा चाहुंदे हो, रब तुहानूं कहे कि चल मंग ला, तूं की मंगणा चाहुंदा, पर तुसीं एक विश ही मंग सकदे हो, एक वारी ही रब तो मंग सकदे हो, तां तुसीं की मंगणा चाहोगे? सारे सोच लियो जी, रब थानू मौका देवे कि मंग सिर्फ तेरी एक विश पूरी करूँगा मैं, तो रब तो की मंगोगे तुसी, वो एक विश जिहड़ी तुहाडी की होवेगी? आखिरी टाइम तुसी फैमिली नाल कदों इकट्ठे होए सीगे, कदों मस्ती कीती, इंजॉय कीता, जां सब तो वध तुहानू जिंदगी विच खुशी कदों मिली आ हुण तक? सोचियो, विचार करियो, तो मेरे नाल अज गल्लां करियो, है ना। बाकी गल्लां विचों निकलणगियां जो आपां करांगे तुहाडे नाल, अज कोशिश आ वो तो वह गल्ला करिए थोड़े नाल। आ जाओ फिर रौनक मेला लावे, कॉला 5 मिनटा तक शामिल करा प्रोग्राम में, हजे नहीं मैं लूँगा कॉला। सो प्रोग्राम की शुरुआत करा बहुत प्यारे जी धार्मिक ट्रैक के नाल, उन्नी देर तुम सोचो तो जुड़े रहो देसी वर्ल्ड रेडियो के नाल। सो प्रोग्राम की शुरुआत हो चुकी है बहुत प्यारे जे ट्रैक के नाल, तो हुण तुसी प्रोग्राम दे विच जुड़ सकते हो, गल्लां बातें करन दे लई कॉल ला सकते हो मैनू। अज आजो फिर फटाफट गल्लां बातें करिए, है ना। वैसे पहला मैं सोच रहा सी टॉक शो नहीं करते यार, अज गाने गुणे प्ले करिए, है ना, बाला टाइम बोलिया नहीं जाना, बट फिर मैं क्या चल कोई ना, कॉलां करन वाले अपने दोस्त मित्र आ जाते होंगे ने, तो हुण तुसी फटाफट कॉलां करियो तो प्रोग्राम दे विच जुड़ियो, तो गल्लां बातें करांगे जी थोड़े नाल ही करांगे। तो तुसी फिलहाल सोच ही लिया होना गा कि आखिरी टाइम यानी कि लास्ट टाइम तुसी कदों सारी फैमिली इकट्ठे होए सीगे, जां सब तो वध खुशी तुहानू हुण तक कदों मिली है पूरी लाइफ दे विच, किवें मिली सी जां क्यों मिली सी, उस बारे सांझी कर सकदे हो अपनी गलबात, ते बाकी जिहड़ियां गल्लां बातां तुहाडे नाल जिहड़ियां चलदियां रहणगियां। पहले कॉलर प्रोग्राम दे विच जुड़े ने, गलबात करदे उहनां दे नाल। सति श्री अकाल जी, कौन गल कर रहे हो ते कित्थों गल कर रहे हो? बहुत वधिया ने जी, मेरे हाल चाल तुसी सुनाओ, थोड़े की हाल चाल ने?
बस ठीक है, और भाई फैमिली किदा?
बिल्कुल
सारे वधिया,
सारे सारे बहुत वधिया ने जी। ते तुसी दसो बहरीन वालों, तुहाडे बहरीन दे की हाल ने?
शाजी बहुत गर्मी है यार,
तुसी कदे आए ना गयो भी ठंड हो गई, तुसी हमेशा इदा ही कहने हो गर्मी बहुत है। चलो कोई गल नी, है हुण मेहनत करदे पए हो, पसीना तो फिर आई
करना
गल सही है ना। चलो आप गलबात करते हैं, गल सब तो पहला ये होंगी पई है कि ਇਹੋ ਜਿਹਾ ਕਿਹੜਾ ਪਲ ਸੀ, ਮੂਮੈਂਟ ਸੀਗਾ ਜਿਹੜਾ ਤੁਹਾਨੂੰ ਸਭ ਤੋਂ ਵੱਧ ਜ਼ਿੰਦਗੀ ਦੇ ਵਿੱਚ ਉਹਨੇ ਖੁਸ਼ੀ ਦਿੱਤੀ ਹੋਵੇ, ਜਿਹੜੀ ਤੁਸੀਂ ਕਦੇ ਨਹੀਂ ਭੁੱਲ ਸਕਦੇ? ਇੱਦਾਂ ਦਾ ਕੁਝ ਹੋਇਆ ਹੋਵੇ ਜਾਂ ਕਦੋਂ ਖੁਸ਼ੀ ਮਿਲੀ ਹੋਵੇ ਜਾਂ ਕਿਹੜੀ ਖੁਸ਼ੀ ਮਿਲੀ ਤੁਹਾਨੂੰ ਮਿਲੀ ਹੋਵੇ ਹੁਣ ਤੱਕ ਪੂਰੀ ਜ਼ਿੰਦਗੀ?
ਫਿਰ ਭਾਈ 4 ਸਾਲ ਪਹਿਲਾਂ ਜਦੋਂ ਇੰਡੀਆ ਗਏ ਸੀ ਉਦੋਂ ਹੀ ਉਹੀ ਸਭ ਤੋਂ ਵੱਡਾ ਮੂਮੈਂਟ ਹੁੰਦਾ ਕਿ 4 ਸਾਲ ਬਾਅਦ ਆਪਣੀ ਫੈਮਿਲੀ ਨੂੰ ਮਿਲਣਾ।
ਅੱਛਾ,
ਤੇ ਮੇਰੇ ਤੋਂ ਵੀ ਕਈ ਬਹੁਤ ਜ਼ਿਆਦਾ ਜਿੱਦਾਂ 8 ਸਾਲ ਬਾਅਦ 10 ਸਾਲਾਂ ਬਾਅਦ ਕੋਈ ਮਿਲਦੇ, ਮੈਂ ਆਈ ਥਿੰਕ ਉਹਨਾਂ ਲਈ ਸਾਰਿਆਂ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਆ ਜਦੋਂ ਫੈਮਿਲੀ ਨੂੰ ਮਿਲਣਾ ਲੌਂਗ ਟਾਈਮ ਬਾਅਦ। ਭਾਈ
ਓਕੇ, ਮਤਲਬ ਉਹ ਚਾ ਹੀ ਹੁੰਦਾ ਦਿਲ
ਦੇ ਅੰਦਰ। ਸਭ ਤੋਂ ਵੱਡਾ ਮੂਮੈਂਟ ਸੀਗਾ ਜਦੋਂ ਆਪਾਂ 4 ਸਾਲ ਪਹਿਲਾਂ ਮੈਂ ਛੁੱਟੀ ਗਿਆ ਸੀਗਾ, ਉਦੋਂ ਵੀ ਮੈਂ 4 ਸਾਲ ਬਾਅਦ ਗਿਆ ਸੀ ਤੇ ਹੁਣ ਮੈਨੂੰ ਫਿਰ 4 ਸਾਲ ਪੂਣੇ ਵਾਲੇ ਆ ਤਕਰੀਬਨ ਹੋ ਹੀ ਗਏ,
ਤਾਂ ਹੁਣ ਵੀ ਉਨੀ ਕੀ ਖੁਸ਼ੀ ਆ, ਉਨਾ ਕੀ ਚਾ ਹੈਗਾ ਜਿਵੇਂ ਪਹਿਲਾਂ ਸੀ?
ਭਾਜੀ ਹੁਣ ਬਹੁਤ ਜ਼ਿਆਦਾ, ਹੁਣ ਤਾਂ ਮੈਂ ਰੋਜ਼ ਹੀ ਅਹਿਸਾਸ ਕਰਦਾ ਕਦੋਂ ਕਰੋਨਾ ਖਤਮ ਹੋਵੇ ਕਦੋਂ ਇੰਡੀਆ ਪਹੁੰਚੀ।
ਕਿਆ ਬਾਤ ਹੈ, ਇਹ ਵੀ ਗੱਲ ਸਹੀ। ਨਹੀਂ ਹੁਣ ਇੰਡੀਆ ਆਉਣ ਦਾ ਵੈਸੇ ਚਾ ਕਿ ਵਿਆਹ ਹੋਣ ਦਾ ਚਾ ਵੀ, ਵਿਆਹ ਵੀ ਹੋਣਾ ਹੁਣ? ਖੁਸ਼ੀ ਤੁਹਾਡੇ ਲਈ ਜਾਂ ਮਤਲਬ ਆਖਰੀ ਟਾਈਮ? ਫਿਰ ਤਾਂ ਮੈਂ ਇਹੀ ਕਹੂੰਗਾ ਵੀ ਆਖਰੀ ਟਾਈਮ ਤੁਸੀਂ ਇਕੱਠੀ ਫੈਮਿਲੀ ਤਾਂ ਫਿਰ ਉਹਦੀ ਹੋਈ ਹੋਊਗੀ, ਜਾਂ ਆਖਰੀ ਟਾਈਮ ਜਦੋਂ ਸੈਲੀਬ੍ਰੇਟ ਕੀਤਾ ਹੋਊਗਾ ਜਾਂ ਇੰਜੋਏ ਕੀਤਾ ਹੋਣਾ ਲਾਸਟ ਟਾਈਮ? ਬਾਹਰਲਿਆਂ ਤੋਂ ਇਹ ਹੁੰਦਾ ਗਾ ਜਦੋਂ ਬਾਹਰਲਾ ਕੋਈ ਇੰਡੀਆ ਵਿੱਚ ਆਉਂਦਾ ਤੇ ਰਿਸ਼ਤੇਦਾਰਾਂ ਦੀਆਂ ਥੋੜੀਆਂ ਡਿਮਾਂਡਾਂ ਇਕੱਠੀਆਂ ਹੋ ਜਾਂਦੀਆਂ ਨੇ ਵੀ ਮੇਰੇ ਵਾਸਤੇ ਪਰਫਿਊਮ ਲੈ ਕੇ ਆਈ, ਮੇਰੇ ਵਾਸਤੇ ਆਹ ਲੈ ਕੇ ਆਈ। ਤੁਹਾਡੇ ਵੀ ਇੱਦਾਂ ਹੁੰਦਾ ਰਿਸ਼ਤੇਦਾਰੀ ਦੇ ਵਿੱਚ ਕਿ ਡਿਮਾਂਡਾਂ ਵੱਧ ਜਾਂਦੀਆਂ ਨੇ ਕਜ਼ਨ ਦੀਆਂ ਜਾਂ ਰਿਸ਼ਤੇਦਾਰਾਂ ਦੀਆਂ ਵੀ ਮੁੰਡੇ ਨੇ ਬਾਹਰੋਂ ਆਉਣਾ ਤੇ ਪਹਿਲੇ ਕੱਪੜੇ ਕੁੱਪੜੇ ਜਾਂ ਕੁਛ ਮੰਗਾਈਏ ਤੋਂ ਵਧੀਆ?
ਭਾਜੀ ਉਹ ਤਾਂ ਸਾਰੀਆਂ ਫੈਮਿਲੀਆਂ ਦੇ ਵਿੱਚ ਇੱਦਾਂ ਹੁੰਦਾ ਨਾ, ਉਹ ਹੁਣ ਦੇਖੋ ਪਹਿਲਾਂ ਤਾਂ ਉਹ ਇੰਡੀਆ ਵਾਲੇ ਕੀ ਕਰਦੇ, ਫੋਨ ਚੱਕਦੇ ਨੀ, ਹੁਣ ਜਦੋਂ 2 ਸਾਲ ਹੋ ਜਾਣੇ ਪਤਾ ਇਹਦਾ ਬਿਜ਼ਨਸ ਖਤਮ, ਇਹਨੇ ਛੁੱਟੀ ਮਿਲਣੇ ਵਾਲੀ ਆ, ਤੇ ਉਹਨਾਂ ਨੇ ਫੋਨ ਚੱਕਣਾ ਸਟਾਰਟ ਕਰ ਦੇਣਾ, ਉਹਨਾਂ ਨੂੰ ਪਤਾ ਲੱਗ ਜਾਣਾ ਹਾਂ ਬੰਦੇ ਨੇ ਹੁਣ ਆਉਣਾ ਹੋਣਾ ਆ ਜਾਂ ਕਿਸੇ ਘਰਦਿਆਂ ਤੋਂ ਪੁੱਛਣਾ ਇਹਨੇ ਆਉਣਾ ਆ, ਇਹ ਹੌਲੀ ਹੌਲੀ ਫੋਨ ਚੱਕ ਕੇ ਗੱਲਾਂ ਬਾਤਾਂ ਹੋਰ ਕਿੱਦਾਂ ਕੀ ਆ ਗਿਆ ਕੰਮ ਕਾਰ, ਇਹ ਹੌਲੀ ਹੌਲੀ ਡਿਮਾਂਡਾਂ ਚਾਲੂ ਹੋ ਜਾਂਦੀਆਂ ਵਾ।
ਓਕੇ, ਇਹ ਵੀ ਗੱਲ ਸਹੀ ਹੈ ਨਾ ਵੀ ਮਤਲਬ ਕਰਕੇ ਫਿਰ ਯਾਦ ਕਰਨ ਲੱਗ ਪੈਂਦੇ ਨੇ ਕਿ ਹਾਲ ਚਾਲ ਪੁੱਛੀਏ ਨਾ ਵੀ ਜਦੋਂ ਆਊਗਾ ਤੇ ਉਦੋਂ ਕੁਛ ਨਾ ਕੁਛ ਲੈ ਕੇ ਆਊਗਾ।
ਉਹ ਗੱਲਾਂ ਗੱਲਾਂ ਚ ਭਾਜੀ ਪੁੱਛ ਲੈਂਦੇ ਫਰੈਂਡ ਵੀ ਪੁੱਛ ਲੈਂਦੇ ਗੱਲਾਂ ਗੱਲਾਂ ਚ ਕਿ ਹੁਣ ਆਉਣਾ ਕਦੋਂ ਆ, ਕਦੋਂ ਹੁਣ ਤਾਂ ਬਹੁਤ ਚਿਰ ਹੋ ਗਿਆ ਤੈਨੂੰ ਗਏ ਨੂੰ, ਗੱਲਾਂ ਗੱਲਾਂ ਚ ਭਾਈ ਸਾਰਿਆਂ ਦਾ ਇਹੀ ਹਾਲ ਹੁੰਦਾ, ਹੁਣ ਮੇਰੇ ਹਿਸਾਬ ਨਾਲ ਸਾਰਿਆਂ ਦਾ ਇਹੀ ਹਾਲ ਹੁੰਦਾ ਵਾ, ਗੱਲਾਂ ਗੱਲਾਂ ਚ ਸਾਰਿਆਂ ਨੇ ਫਰੈਂਡ
ਪੁੱਛ,
ਹਾਂ ਯਾਰ ਤੈਨੂੰ ਤਾਂ ਹੁਣ ਬਹੁਤ ਚਿਰ ਹੋ ਗਿਆ ਬਾਹਰ ਗਏ ਨੂੰ, ਹੁਣ ਆਉਣਾ ਕਿੱਦਾਂ, ਉੱਥੇ ਗੱਲਾਂ ਲਿਆ ਆਇਆ ਗੇੜਾ ਮਾਰ ਜਾ ਇੰਡੀਆ ਚ ਮਿਲ ਜਾ ਇੱਕ ਵਾਰ,
ਫਿਰ ਜਦੋਂ ਕੋਈ ਚੀਜ਼ ਚਾਹੀਦੀ ਹੁੰਦੀ ਹੈ ਫਿਰ ਉਹਨਾਂ ਦੇ ਮੰਗਣ ਦਾ ਸਟਾਈਲ ਵੀ ਬੜਾ ਵਧੀਆ ਹੁੰਦਾ ਨਾ ਵੀ ਉਹ ਯਾਰ ਮੈਂ ਸੁਣਿਆ ਤੁਹਾਡੇ ਬਹਿਰੀਨ ਦੇ ਵਿੱਚ ਪਰਫਿਊਮ ਬੜੇ ਵਧੀਆ ਹੁੰਦੇ ਨੇ, ਬੜੇ ਜੈਨੂਨ ਆਉਂਦੇ ਨੇ, ਬੜੇ ਵਧੀਆ ਘੈਂਟ ਹੁੰਦੇ ਨੇ, ਹਨਾ?
ਸਹੀ ਗੱਲ ਆ ਜੀ, ਸਹੀ ਗੱਲ, ਬਿਲਕੁਲ ਸਹੀ ਗੱਲ ਆ ਭਾਈ। ਇਹ ਪਾਜੀ ਪਰੇ ਕਿਤਾ ਇੰਡੀ ਇਹ ਸਾਰੀਆਂ ਚੀਜ਼ਾਂ ਇੰਡੀਆ ਦੀਆਂ ਜਾਂ ਸਾਰੀਆਂ ਕੰਟਰੀਆਂ ਤਕਰੀਬਨ ਆਉਂਦੀਆਂ ਵਾ, ਬਟ ਉਹਨਾਂ ਨੂੰ ਕੀ ਹੁੰਦਾ ਇੰਡੀਆ ਵਾਲਿਆਂ ਨੂੰ ਉਹਨਾਂ ਨੂੰ ਬਾਹਰੋਂ ਆਈ ਇਹ ਚੀਜ਼, ਇਹ ਬਾਹਰੋਂ ਆਉਣੀ ਆ ਕਿ ਨੰਬਰ 1 ਦਾ ਉਹਨਾਂ ਨੂੰ ਪੈਸੇ ਨਹੀਂ ਪੇ ਕਰਨੇ ਪੈਂਦੇ, ਨੰਬਰ 2 ਚ ਉਹਨਾਂ ਨੂੰ ਹਰ ਚੀਜ਼ ਹੋ ਜਾਂਦਾ ਕਿ ਓਰਿਜਿਨਲ ਚੀਜ਼ ਆਈ ਆ ਬਾਹਰੋਂ, ਚਾਹੇ ਆਪਾਂ ਇੱਥੋਂ ਕਾਪੀ ਲੈ ਜਾਈਏ ਜਾਂ ਕੋਈ ਵੀ ਲੈ ਜਾਈਏ ਉਹਨਾਂ ਨੂੰ ਲੱਗਦਾ ਓਰਿਜਿਨਲ ਚੀਜ਼ ਆ ਭਾਜੀ, ਇਸ ਕਰਕੇ ਉਹ ਬਾਹਰਲੀ ਚੀਜ਼ ਬਾਹਰਲੀ ਚੀਜ਼ ਨੂੰ ਪਸੰਦ ਕਰਦੇ ਆ।
ਇਹ ਵੀ ਗੱਲ ਸਹੀ ਹੈ, ਚਲੋ ਬਿਲਕੁਲ। ਫਿਰ ਬਾਈ ਜੀ ਫੇਸਬੁੱਕ ਤੇ ਸਟੇਟਸ ਵੀ ਪਾਉਣਾ ਹੁੰਦਾ ਗਾ ਵੀ ਫਿਰ ਬੰਦਾ ਜਦੋਂ ਕੋਈ ਚੀਜ਼ ਗਿਫਟ ਮਿਲਦੀ ਹੈ ਪਹਿਲਾਂ ਤਾਂ ਨੈਟ ਤੇ ਸਰਚ ਕਰਦਾ ਵੀ ਕਿੰਨੀ ਕੁ ਮਹਿੰਗੀ ਹੈ ਖਾਣੀ ਹੈ, ਫਿਰ ਟੌਰ ਨਾਲ ਦਾਤਾ ਦੇਖ ਲਾ ਵੀ ਹਰਪ੍ਰੀਤ ਬਾਈ ਨੇ ਮੇਰੇ ਵਾਸਤੇ ਗਿਫਟ ਲਿਆ ਕੇ ਦਿੱਤਾ ਇੰਨਾ ਮਹਿੰਗਾ ਇੰਡੀਆ ਦਾ। ਮੈਂ ਤਾਂ ਕੋਈ ਚੱਕਰ ਨੀ ਹੈਗਾ, ਮੈਂ ਤਾਂ ਉਹ ਰਿਸ਼ਤੇਦਾਰਾਂ ਦੀ ਗੱਲ ਕਰਦਾ ਜਿਹੜਾ ਮੌਕੇ ਦੇ ਉੱਤੇ ਆ ਕੇ ਜਦੋਂ ਕਹਿੰਦੇ ਨੇ ਕਿ ਭਾਈ ਸਾਡੇ ਵਾਸਤੇ ਆਹ ਲਿਆਵੀ ਸਾਡੇ ਵਾਸਤੇ ਇਹ ਲਿਆਵੀ ਨਾ, ਮੈਂ ਤਾਂ ਉਹਦੀ ਗੱਲ ਕਰ ਦੱਸੀ। ਚਲੋ ਐਨੀ ਹੋਵ ਤੇ ਆਪਾਂ ਇੱਕ ਗੱਲ ਇੱਕ ਕੁਐਸਚਨ ਹੋਰ ਵੀ ਸੀ ਮੇਰਾ ਸਵਾਲ ਇਹ ਵੀ ਸੀਗਾ ਕਿ ਅਗਰ ਰੱਬ ਕਵੇ ਕਿ ਕੋਈ ਇੱਦਾਂ ਦੀ ਤੇਰੀ ਵਿਸ਼ ਹੈਗੀ ਆ ਮੰਗਣਾ ਚਾਹੁੰਦਾ ਸਿਰਫ ਓਨਲੀ ਇੱਕ ਕੀ ਵਿਸ਼ ਮੰਗਣਾ ਚਾਹੋਗੇ ਭਾਅ ਜੀ ਸਿਰਫ ਰੱਬ ਤੁਹਾਨੂੰ ਇੱਕ ਵਾਰੀ ਮੌਕਾ ਦੇਵੇ ਤੁਹਾਡੀ ਵਿਸ਼ ਪੂਰੀ ਕਰਨ ਦਾ ਤੁਸੀਂ ਕੀ ਮੰਗੋਗੇ ਰੱਬ ਕੋਲੋਂ
ਭਾਜੀ ਮੈਂ ਰੱਬ ਤੋਂ ਇੱਕੋ ਹੀ ਵਿਸ਼ ਮੰਗਣਾ ਚਾਹੁੰਦਾ ਹਾਂ ਕਿਸੇ ਵੀ ਫੈਮਿਲੀ ਦੇ ਮੈਂਬਰ ਨੂੰ ਦੂਰ ਨਾ ਕਰੀ ਉਹਦੇ ਲਾਗੇ ਰੱਖੇ ਚਾਹੇ ਉਹ ਥੋੜੀ ਖਾਵੇ ਚਾਹੇ ਉਹ ਜ਼ਿਆਦਾ ਖਾਵੇ ਪਰ ਉਹਨੂੰ ਦੂਰ ਨਾ ਕਰੇ ਕਿਉਂ ਇਹ ਗੱਲ ਭਾਜੀ ਜਦੋਂ ਦੂਰ ਹੁੰਦਾ ਹਨਾ ਉਹੀ ਬੰਦਾ ਸਮਝ ਸਕਦਾ ਜਿਹੜਾ ਬੰਦਾ ਦੂਰ ਬੈਠਾ ਆ
ਬਿਲਕੁਲ
ਜਿਹੜਾ ਬੰਦਾ ਬਾਹਰ ਆ ਉਹੀ ਸਮਝ ਸਕਦਾ ਫੈਮਿਲੀ ਤੋਂ ਦੂਰ ਹੋ ਕੇ ਸਮਾਂ ਕਿੰਨਾ ਕੱਟਣਾ ਔਖਾ ਹਾਲਾਂਕਿ ਇੰਡੀਆ ਚ ਕਹਿ ਦਿੰਦੇ ਨੇ ਤੇਰੇ ਨਹੀਂ ਆ ਰਹੇ ਤੇ ਵਧੀਆ ਇੱਥੇ ਕੰਮ ਆ ਪਰ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਭਾਜੀ ਪਤਾ ਹੁੰਦਾ ਕਿ ਹਾਂ ਉਹਦੇ ਇੱਕ ਇੱਕ ਦਿਨ ਕਿੱਦਾਂ ਲੰਘਦਾ
ਬਿਲਕੁਲ ਬਿਲਕੁਲ ਇਹ ਤਾਂ ਹੈਗਾ ਚਲੋ ਬਹੁਤ ਵਧੀਆ ਤੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ ਥੈਂਕ ਯੂ ਸੋ ਮਚ ਜੁੜੇ ਤੁਸੀਂ ਕਾਲ ਕੀਤੀ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਅਗਲੇ ਕਾਲਰ ਜੋੜਦੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ
ਮਤਲਬ
ਵੀ ਜੇ ਇੱਕ ਨੇ ਕੀਤੀ ਦੂਜਾ ਵੀ ਕਰੂ ਹੈ
ਉਹ ਕਹਿੰਦੇ ਨੀ ਹੁੰਦੇ ਐ ਤਾਂ ਚੱਲ ਆਪਾਂ ਜੁੜਵੇ ਤਾਂ ਹੈ ਨੀ ਉਹ ਕਹਿੰਦੇ ਨੇ ਜੇ ਇੱਕ ਜੁੜਵੇ ਨੂੰ ਹੋ ਗਿਆ ਤਾਂ ਦੂਜੇ ਨੂੰ ਵੀ ਹੋ ਜਾਂਦਾ
ਇਹ ਵੀ ਗੱਲ ਸਹੀ ਹੈ ਫਿਰ ਖਰਬੂਜੇ ਨੂੰ ਦੇਖ ਖਰਬੂਜਾ ਰੰਗ ਫੜਨ ਵਾਲੀ ਗੱਲ ਹੋ ਗਈ ਮਤਲਬ
ਬਿਲਕੁਲ ਜੀ ਬਿਲਕੁਲ ਮਜ਼ਾਕ ਕਰਦਾ ਇੱਧਰ ਉੱਧਰ ਹੁਣ ਵੀ ਬੱਚੀਆਂ ਦੇ ਟੀਕੇ ਲਾ ਕੇ ਨਿਕਲਿਆ ਬਾਈ ਦੂਜੇ ਫਾਰਮ ਚ ਚੱਲਿਆ ਕੁਦਰਤੀ ਤੇਰੇ ਘਰ ਕਾਲ ਮਿਲ ਗਈ ਵੀਰੇ ਤੇ ਲਾ ਜੀ
ਸਿਹਤ ਠੀਕ ਆ ਮਤਲਬ ਕੱਟੀਆਂ ਬੱਚੀਆਂ ਸਾਰੀਆਂ ਸਹੀ ਹੈ
ਮੈਂ ਨੋਕਿਆ ਵੀਰੇ ਟੱਲੀ ਵਰਗੀਆਂ ਮੈਂ ਕਹਿੰਦਾ ਨਜ਼ਾਰੇ ਲੈਂਦੀਆਂ
ਜਦੋਂ ਤੁਹਾਡਾ ਰਾਜ ਹੋਵੇ ਤੇ ਤੁਹਾਡੇ ਰਾਜ ਚ ਨਜ਼ਾਰੇ ਨਾ ਲੈਣ ਫਿਰ ਹੋ ਹੀ ਨੀ ਸਕਦਾ
ਨਹੀਂ ਚਲੋ ਪਰਮਾਤਮਾ ਦੀ ਮਿਹਰ ਆ ਤੁਹਾਡੇ ਕਰਕੇ ਅਸੀਂ ਵੀ ਰੱਬ ਨੂੰ ਥੋੜਾ ਥੋੜਾ ਮੰਨਣ ਲੱਗ
ਗਿਆ ਤੁਸੀਂ ਨਹੀਂ ਤਾਂ ਬਾਦਲ ਸਰਕਾਰ ਵਾਂਗੂ ਨਾ ਰਾਜ ਨੀ ਸੇਵਾ
ਸੇਵਾ ਵਿੱਚ ਮੇਵਾ ਵੀ ਖਾਣਾ ਹੁੰਦਾ ਵੀਰੇ ਤੁਸੀਂ ਜਿੰਨੇ ਵੀ ਇਟਲੀ ਜਾਂ ਫਾਰਮਾ ਚ ਕੰਮ ਕਰਦੇ ਉਹਨਾਂ ਨੂੰ ਜੇ ਫੋਨ ਆਇਆ ਪੁੱਛੋ ਵੀ ਕਿਹੜਾ ਕਿਹੜਾ ਕਰਦਾ ਜਦੋਂ 5 ਮਿੰਟ ਵੀ ਲੇਟ ਹੋ ਜਾਣਾ ਪਹਿਲਾਂ ਤਾਂ ਬੰਦਾ ਅੰਦਰੋਂ ਅੰਦਰ ਹੀ ਸੜੀ ਜਾਂਦਾ ਵੀ ਲੇਟ ਹੋ ਗਈ ਚੁਆਈ ਦੁੱਧ ਚੋਣਾ ਲੇਟ ਹੋ ਗਿਆ ਲੋ ਜੀ ਕੁੱਟੋ ਗਾਵਾਂ ਨੂੰ ਵੜ ਜਾ ਅੰਦਰੋਂ ਵੜ ਜਾ ਇੱਦਾਂ ਹੀ ਚੱਲੀ ਜਾਂਦੀ
ਹੈ ਇੱਥੇ ਵੀ ਕੁੱਟਾ ਕਟਾਈ ਹੋ ਜਾਂਦੀ ਹੈ
ਬਾਈ ਕਿਹੜਾ ਬਖਸ਼ਦਾ ਨਾਲੇ ਜਿੱਥੇ ਪੰਜਾਬੀ ਹੁਣ ਉੱਥੇ ਕੁੱਟ ਮਾਰ ਨਾ ਹੋਵੇ ਚੁਗਲੀਆਂ ਨਾ ਹੋਣ ਜਾਂ ਲੜਾਈ ਨਾ ਹੋਵੇ ਮੈਂ ਕਹਿੰਦਾ ਵੀਰੇ ਭੁੱਲ ਜਾ
ਲੈ ਪਰ ਇੱਕ ਗੱਲ ਤੁਹਾਡੇ ਨੀ ਹੋਣੀ ਕਿ ਜਿਵੇਂ ਪੰਜਾਬ ਦੇ ਵਿੱਚ ਕੀ ਹੈ ਕਿ ਜਦੋਂ ਗਾਂ ਲਿਆਉਂਦੇ ਆ ਨਾ ਗਾਂ ਦੁੱਧ ਦਿੰਦੀ ਆ ਦੁੱਧ ਪੀਂਦੇ ਜਿੰਨਾ ਚਿਰ ਦੁੱਧ ਦਿੰਦੀ ਆ ਜਦੋਂ ਫੰਡਰ ਹੋ ਜਾਂਦੀ ਆ ਦੁੱਧ ਇਹਨੂੰ ਹਟ ਜਾਂਦੀ ਆ ਫਿਰ ਉਦਾਂ ਹੀ ਸੜਕਾਂ ਛੱਡ ਦਿੰਦੇ ਵੀ ਚੱਲ ਖੇਡ ਤੂੰ ਕਰ ਕੰਮ
ਵੀਰੇ ਬਸ ਆਪਾਂ ਜੇ ਤਾਂ ਟੀਕਾ ਟੂਕਾ ਲੱਗਿਆ ਹੁੰਦਾ ਕੋਈ ਵੈਸੇ ਤੁਹਾਡੇ ਟੋਪਿਕ ਤੋਂ ਬਾਹਰ ਚਲੇ ਗਏ ਆਪਾਂ ਜੇ ਟੀਕਾ ਟੂਕਾ ਲੱਗਿਆ ਹੁੰਦਾ ਤਾਂ ਇਹਨੂੰ ਰੱਖਣਾ ਪੈਂਦਾ 15 ਦਿਨ 20 ਦਿਨ ਜਿੰਨੇ ਦਿਨ ਤਾਂ ਟੀਕੇ ਦੀ ਉਹ ਹੁੰਦੀ ਆ ਵੈਲਿਡਿਟੀ ਹੁੰਦੀ ਆ ਨਹੀਂ ਤਾਂ ਦੂਜੇ ਦਿਨ ਚੜਾ ਦਿੰਦੇ ਆ ਗਿਰੀ ਹੋਵੇ ਲੱਤ ਟੁੱਟੀ ਹੋਵੇ ਕੁਛ ਵੀ ਹੋਵੇ ਉਹਨਾਂ ਦਾ ਬਿੱਲੀਆਂ ਦਾ ਜਾਂ ਕੁੱਤਿਆਂ ਦਾ ਫੀਡ ਬਣ ਕੇ ਆ ਜਾਂਦੀ ਆ ਖਾਣਾ ਬਣ ਕੇ ਆ ਜਾਂਦਾ ਬਾਈ ਦਾ
ਅੱਛਾ ਏਦਾਂ ਵੀ ਹੁੰਦਾ
ਤਾਂ ਹੀ ਤਾਂ ਫੇਲ ਨੀ ਹੈਗੇ ਇੱਥੇ ਬਾਈ ਫਾਰਮ ਗੁੱਸਾ ਨਾ ਕਰਿਓ ਜਿਹੜੇ ਸਰੋਤੇ ਮੰਨਦੇ ਆ ਗਾਵਾਂ ਨੂੰ ਮੱਥਾ ਟੇਕਦੇ ਆ ਕਿਉਂਕਿ ਇੱਥੇ ਬਾਈ ਤਾਂ ਹੀ ਫੇਲ ਨੀ ਹੈਗੇ ਇਹ ਲੋਕ ਕਾਮਯਾਬ ਆ ਜੇ 500 ਯੂਰੋ ਦੀ ਵਿਕ ਜਾਂਦੀ ਆ ਗਾਂ ਮਰੀ ਹੋਈ ਵੀ ਉਰੇ
ਓਕੇ ਚਲੋ ਆਪਾਂ ਟੌਪਿਕ ਵੱਲ ਉਹਨੇ ਟੌਪਿਕ ਆਇਆ ਚੱਲਦਾ ਪਿਆ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਕਦੋਂ ਮਿਲੀ ਸੀ ਤੇ ਕਿਵੇਂ ਮਿਲੀ ਸੀ ਤੇ ਕਿਹੜੀ ਖੁਸ਼ੀ ਸੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਜਿਹੜੀ ਸਭ ਤੋਂ ਵੱਡੀ ਖੁਸ਼ੀ ਹੋਵੇ ਤੁਹਾਡੇ ਲਈ
ਬਾਈ ਝੂਠ ਬੋਲਣਾ ਸੱਚ
ਤੇ ਸੱਚ ਹੀ ਬੋਲੋਗੇ ਝੂਠ ਕਿਉਂ ਬੋਲਣਾ
ਮੈਂ ਤਾਂ ਬਾਈ ਜਿੱਦਾਂ ਜੰਮਿਆ ਕੋਈ ਖੁਸ਼ੀ ਨੀ ਮਿਲੀ
ਅੱਛਾ ਮਤਲਬ ਕੋਈ ਖੁਸ਼ੀ ਮਿਲੀ ਨੀ ਮਤਲਬ ਖੁਸ਼ੀ ਮਤਲਬ ਮੈਂ
ਕਹਿੰਦਾ ਜੱਦੀ ਜੱਦੀ ਸੋਜੀ ਸੰਭਲੀਆ ਜਾਂ ਜੱਦੇ ਛੋਟਿਆ ਜਿਹੜੀ ਚੀਜ਼ ਚਾਹੀ ਉਹ ਮਿਲਿਓ ਨੀ।
ਅੱਛਾ
ਹਾਂਜੀ, ਤੇ ਧੱਕੇ ਗੱਲ ਜਰੂਰ ਕਬਜ਼ਾ ਕਰ ਲਿਆ ਹੋਊਗਾ ਕਿਤੇ, ਪਰ ਖੁਸ਼ੀ ਗੱਲ ਕੋਈ ਨੀ ਮਿਲੀ।
ਅੱਛਾ, ਮਤਲਬ ਹੁਣ ਤੁਸੀਂ ਇਹ ਤਾਂ ਨੀ ਕਹਿਣਾ ਚਾਹੁੰਦੇ ਕਿ ਮੈਂ ਕੈਟਰੀਨਾ ਕੈਫ ਨਾਲ ਵਿਆਹ ਕਰਾਉਣਾ ਸੀ ਤੇ ਉਹ ਹੋਇਆ ਨਹੀਂ?
ਨਾ 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 ਭਾਈ, ਉਹਦੇ ਨਾਲ ਤਾਂ ਤੁਸੀਂ ਕਹਿਣਾ, ਉਹਦੇ ਨਾਲ ਤਾਂ ਬੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਸੀ ਕਾਲਜ ਚ ਵੀ ਸਕੂਲ ਚ ਵੀ। ਇਹ ਤਾਂ ਇੱਕ ਚਲੋ ਪਰਦੇ ਤੇ ਆ ਵੀ ਮੂੰਹ ਵਾਂ ਲਿਪ ਲੁਪ ਕੇ ਆ ਜਾਂਦੀਆਂ, ਜਿਹੜੀਆਂ ਅਸਲੀ ਬਿਊਟੀ ਆ ਅਸਲੀ ਸੋਹਣੀਆਂ ਕੁੜੀਆਂ ਉਹਦਾ ਮੇਕਅਪ ਕਰਦੀਆਂ ਨੀ ਭਾਈ।
ਇਹ ਵੀ ਗੱਲ ਤੇ ਨੀ, ਪਰ ਏਦਾਂ ਕਦੇ ਵੀ ਨੀ ਤੁਸੀਂ ਕੋਈ ਕੋਈ ਖੁਸ਼ੀ ਹੋਈ ਹੋਵੇ ਦਿਲ ਨੂੰ ਕਿ ਯਾਰ ਤੁਸੀਂ ਕਹਿੰਦੇ ਹੋ ਕਿ ਆਹ ਹਮੇਸ਼ਾ ਯਾਦ ਆਉਂਦੀ ਹੋਵੇ ਕਿ ਏਦਾਂ ਆਹ ਚੀਜ਼ ਮਤਲਬ ਮੇਰੀ ਲਾਈਫ ਦੇ ਵਿੱਚ ਖੁਸ਼ੀ ਦਿੱਤੀ ਹੈ ਮੈਨੂੰ ਜਾਂ ਕੁਛ ਏਦਾਂ?
ਦੇਖ ਹਰਮਨ ਵੀਰੇ, ਇਹਦੀ ਇੱਕ ਪ੍ਰੋਬਲਮ ਆ ਕਿਉਂਕਿ ਪਹਿਲੀ ਵਾਰ ਖੁਸ਼ੀ ਹੁੰਦੀ ਹੈ ਜੇ ਤੁਹਾਨੂੰ ਕੋਈ ਵੀ ਚੀਜ਼ ਪਹਿਲੀ ਵਾਰ ਛੇਤੀ ਮਿਲ ਜੇ, ਹੈਨੀ?
ਓਕੇ,
ਤੇ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੰਘਰਸ਼ ਰਿਹਾ, ਜੇ ਇੱਕ ਵਾਰ ਗਏ ਤਾਂ ਮਿਲੀ ਨੀ, ਦੂਜੀ ਵਾਰ ਗਏ ਤਾਂ ਮਿਲੀ ਨੀ, ਤੀਜੀ ਵਾਰ ਮਿਲ ਜਾਂਦੀ ਆ ਉਹ ਵੀ ਅੱਧੀ ਕੁ ਖੁਸ਼ੀ ਤੁਹਾਨੂੰ ਪਤਾ ਖਤਮ ਹੋ ਜਾਂਦੀ। ਹੁਣ ਤੁਸੀਂ ਕੋਈ ਵੀ ਕੰਮ ਕਰਨ ਜਾਓ, ਜੇ ਤਾਂ ਤੁਹਾਡਾ ਪਹਿਲੀ ਵਾਰ ਹੋ ਗਿਆ ਤੁਸੀਂ ਕਿੰਨੇ ਖੁਸ਼ ਹੋਣਾ, ਹੈ ਨੀ? ਜਦੋਂ ਪਹਿਲੀ ਵਾਰ ਨਹੀਂ ਹੁੰਦਾ, ਦੂਜੀ ਵਾਰ ਵੀ ਨੀ ਹੁੰਦਾ, ਤੀਜੀ ਵਾਰ ਫਿਰ ਬੰਦਾ ਕਹਿੰਦਾ ਯਾਰ ਜੇ ਹੋ ਗਿਆ ਹੋ ਗਿਆ, ਨਹੀਂ ਤਾਂ ਸਤਿ ਸ੍ਰੀ ਅਕਾਲ।
ਇਹ ਵੀ ਗੱਲ ਸਹੀ ਹੈ,
ਉਦਾਂ ਸਾਨੂੰ ਸਤਿ ਸ੍ਰੀ ਅਕਾਲ ਚ ਮਿਲਿਆ ਸਾਰਾ ਕੁਛ ਬਾਈ,
ਸਤਿ ਸ੍ਰੀ ਅਕਾਲ ਹੈ। ਚਲੋ ਇਹ ਵੀ ਗੱਲ ਸਹੀ ਹੈ। ਤੇ ਮੇਰਾ ਸਵਾਲ ਨਾਲ ਇਹ ਵੀ ਸੀ ਤੁਹਾਡੇ ਸਾਰਿਆਂ ਨੂੰ ਕਿ ਆਖਰੀ ਵਾਰ ਪੂਰੇ ਪਰਿਵਾਰ ਨਾਲ ਪੂਰੀ ਫੈਮਿਲੀ ਨਾਲ ਰਿਸ਼ਤੇਦਾਰਾਂ ਨਾਲ ਕਦੋਂ ਇਕੱਠੇ ਹੋਏ ਸੀ ਤੁਸੀਂ, ਯਾਦ ਤੁਹਾਨੂੰ?
ਇਹ ਤਾਂ ਹੈ ਤਾਂ ਬੜਾ ਔਖਾ ਜਿਹਾ ਸਵਾਲ, ਪਰ ਚਲੋ ਸੌਖਾ ਕਰ ਲੈਂਦੇ ਆ। ਆਖਰੀ ਵਾਰ ਬਾਈ 20 ਸਾਲ ਦੀ ਉਮਰ ਸੀ।
ਅੱਛਾ,
ਤੇ ਘਰ ਦੇ ਵਿੱਚ ਛੋਟੀ ਮੋਟੀ ਟੈਂ ਟੈਂ ਪੈ ਪੈ ਹੋ ਗਈ।
ਓਕੇ,
ਤੇ ਬਾਅਦ ਜਦੋਂ ਘਰ ਛੱਡਿਆ 20 ਸਾਲ ਦੀ, ਅੱਜ ਮੈਂ 20 ਸਾਲ ਤਾਂ ਹੋਏ ਗਏ 25 ਛੱਡੇ ਨੂੰ ਘਰ, ਮੁੜ ਕੇ ਘਰ ਦੇ ਇਕੱਠੇ ਨੀ ਹੋਏ। ਹਾਂ, ਵਿਆਹ ਨੂੰ ਜਰੂਰ ਹੋਏ ਸੀ, ਉੱਥੇ ਇਕੱਠੇ ਹੋਣਾ ਨਾ ਹੋਣਾ ਕੋਈ ਐਡੀ ਜਰੂਰੀ ਵੀ ਨੀ ਹੈਗਾ, ਕਿਉਂਕਿ ਉਹ ਇੱਕ ਫਰਜ਼ ਨਿਭਾਉਣ ਆ ਜਾਂਦੇ ਆ ਆਪਣੇ ਘਰ ਦੇ, ਠੀਕ ਆ, ਚਾਹੇ ਭੈਣ ਭਰਾ ਹੋਣ ਚਾਹੇ ਰਿਸ਼ਤੇਦਾਰ ਹੋਣ, ਹੈ ਨੀ? ਉਹ ਇੱਕ ਉਹ ਕਹਿੰਦੇ ਆ ਨਾ ਸਿਆਣੇ, ਬੇਸ਼ੱਕ ਨਾ ਰਿਸ਼ਤੇਦਾਰ ਜਿਉਂਦੇ ਜੀ ਆਉਣ, ਮਰੇ ਤੇ ਜਰੂਰ ਆ ਜਾਂਦੇ ਹੁੰਦੇ ਆ ਬਾਈ।
ਬਿਲਕੁਲ ਬਿਲਕੁਲ,
ਬੋਲਣ ਚਾਹੇ ਉਹ ਨਾ ਬੋਲਣ।
ਨਹੀਂ, ਪਰ ਗੱਲ ਉਹ ਵੀ ਹੋ ਜਾਂਦੀ ਨਾ ਕਿ ਉਦਾਂ ਭਾਵੇਂ ਕਿਸੇ ਨੇ ਤੁਹਾਡੇ ਮੂੰਹ ਤੇ ਤਾਰੀਫ ਕੀਤੀ ਨਾ, ਫਿਰ ਮਰੇ ਤੇ ਤਾਰੀਫਾਂ ਵੀ ਹੋਣ ਲੱਗ ਪੈਂਦੀਆਂ, ਬੜਾ ਚੰਗਾ ਬੰਦਾ ਸੀ ਉਦਾਂ ਜਿਵੇਂ ਮਰਜ਼ੀ ਸੀਗਾ।
ਮੂੰਹ ਤੇ ਬਾਈ ਜੀ ਤਾਰੀਫ ਇੱਕੋ ਤਾਰੀਫ ਹੁੰਦੀ ਆ, ਜਦੋਂ ਤਾਂ ਕਿਸੇ ਦੀ ਮਦਦ ਕਰੀਏ, ਪੈਸੇ ਪੂਸੇ ਦੇਈ ਜਾਈਏ, ਫਿਰ ਤਾਂ ਮਾਮਾ ਵੀ ਵਧੀਆ ਲੱਗਦਾ, ਚਾਚਾ ਵੀ ਵਧੀਆ ਲੱਗਦਾ, ਤੇ ਹੋਰ ਰਿਸ਼ਤੇ ਵੀ ਵਧੀਆ ਲੱਗਦੇ ਉਹਨਾਂ ਨੂੰ। ਜਦੋਂ ਕਿਤੇ ਤੁਸੀਂ ਮਾੜੀ ਜੀ ਵੀ ਨਾ ਕਰਤੀ, ਤੇ ਫਿਰ ਰਿਸ਼ਤੇ ਰੁਸ਼ਤੇ ਸਭ ਸਤਿ ਸ੍ਰੀ ਅਕਾਲ ਹੋ ਜਾਂਦੀ ਆ ਵੀਰੇ, ਕੋਈ ਐਡੀ ਖਾਸ ਨੀ। ਮੈਂ ਤਾਂ ਤੁਹਾਨੂੰ ਵੈਸੇ ਉਹੀ ਕਿਆ ਕਹਿੰਦੇ ਹੁੰਦੇ ਆ,
ਚਲੋ ਹਰ ਇੱਕ ਦੀ ਲਾਈਫ ਦੇਖੋ ਇੱਕੋ ਜਿਹੀ ਨੀ ਹੁੰਦੀ, ਕਈਆਂ ਦੀ ਚੰਗੀ ਵੀ ਹੁੰਦੀ ਹੈ, ਕਈਆਂ ਦੀ ਮਾੜੀ ਵੀ ਹੁੰਦੀ ਹੈ। ਚਲੋ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਰੱਬ ਤੁਹਾਨੂੰ ਕਵੇ ਕਿ ਕੋਈ ਏਦਾਂ ਦੀ ਕੋਈ ਵਿਸ਼ ਮੇਰੇ ਤੋਂ ਮੰਗਣਾ ਚਾਹੁੰਦਾ, ਮੈਂ ਤੇਰੀ ਪੂਰੀ ਕਰ ਦੂੰਗਾ, ਕੋਈ ਇੱਕ ਵਿਸ਼ ਤੁਸੀਂ ਕੀ ਮੰਗੋਗੇ, ਸਿਰਫ ਇੱਕ ਖੁਆਇਸ਼ ਆਪਣੀ?
ਬਾਈ ਮੇਰੀ ਇੱਕੋ ਖੁਆਇਸ਼ ਆ, ਮੇਰੀ ਬੇਟੀ ਤੁਰਨ ਬੋਲਣ ਲੱਗ ਜੇ, ਤੇ ਮੈਂ ਉਹਦੇ ਵਾਸਤੇ ਕੁਛ ਕਰ ਸਕਾਂ ਜ਼ਿੰਦਗੀ ਜੇ ਰਵੇ ਮੇਰੀ। ਜੇ ਕੱਲ ਨੂੰ ਜ਼ਿੰਦਗੀ ਨਹੀਂ ਰਹਿੰਦੀ ਉਹ ਜੁਦੀ ਗੱਲ ਆ, ਬਾਕੀ ਇਹੀ ਖੁਆਇਸ਼ ਆ। ਬਾਕੀ ਪਰਿਵਾਰ ਦੇ ਵਿੱਚ ਸਾਰੇ ਰਾਜੀ ਖੁਸ਼ੀ ਆ, ਕਿਰਪਾ ਮਾਲਕ ਦੀ, ਤੇ ਵਧੀਆ ਰੋਟੀ ਖਾਂਦੇ ਆ, ਤੇ ਬਸ ਬੇਟੀ ਦਾ ਹੀ ਆ, ਵੱਡੀ ਦਾ ਵੀ ਤੁਰਨ ਬੋਲਣ ਲੱਗ ਜੇ, ਤੇ ਫਿਰ ਉਹਦੇ ਜਿਹੜੀਆਂ ਖੁਸ਼ੀਆਂ ਆਪਣੀਆਂ ਪੂਰੀਆਂ ਹੋ ਜਾਣ। ਬਾਕੀ ਆਪਣੇ ਵੱਲੋਂ ਬਾਈ ਪੂਰੀ ਕੋਸ਼ਿਸ਼ ਕਰੀ ਵੀ ਆ ਕਿ ਸਾਰੇ ਪਾਸਿਓਂ ਕੱਲ ਨੂੰ ਦੁਨੀਆਂ ਚ ਰਹੀਏ ਨਾ ਰਹੀਏ, ਪਰ ਬੱਚੇ ਤਕਲੀਫ ਚ ਨੀ ਰਹਿਣਗੇ ਬਾਈ।
ਬਿਲਕੁਲ, ਕਦੇ ਵੀ ਕੋਈ ਮਾਂ ਪਿਓ ਨੀ ਚਾਹੂਗਾ ਕਿ ਬੱਚੇ ਸਾਡੇ ਤਕਲੀਫ ਚ ਹੋਣ, ਚਾਹੇ ਬਿਲਕੁਲ ਤੁਹਾਡੀ ਗੱਲ ਸਹੀ ਆ।
ਚਲੋ
ਮੈਂ ਤੇ ਇਹੀ ਅਰਦਾਸ ਕਰੂੰਗਾ ਕਿ ਪਰਮਾਤਮਾ ਕਦੇ ਕਦੇ ਨਾ ਇਹੋ ਜਿਹਾ ਟਾਈਮ ਹੁੰਦਾ ਬੜਾ ਨੇੜੇ ਹੋ ਕੇ ਸੁਣਦਾ ਹੁੰਦਾ ਗਾ, ਤੇ ਉਹ ਚੀਜ਼ ਪੂਰੀ ਵੀ ਹੋ ਜਾਂਦੀ ਹੈ, ਸ਼ਾਇਦ ਉਹ ਟਾਈਮ ਹੋਵੇ ਤੇ ਪਰਮਾਤਮਾ ਨੇੜੇ ਹੋ ਕੇ ਤੁਹਾਡੀ ਸੁਣੇ ਤੇ ਇਹ ਚੀਜ਼ ਹੋ ਜਾਵੇ। ਤੇ ਬਾਕੀ ਚਲੋ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ,
ਥੈਂਕ ਯੂ ਵੀਰੇ। ਬਾਕੀ ਸੋਰੀ ਕਿ ਫੋਨ ਮੈਸੇਜ, ਕਿਉਂਕਿ ਇੱਧਰ ਕਈ ਵਾਰ ਇੱਧਰ ਉੱਧਰ ਹੋ ਜਾਂਦਾ, ਹੁਣ ਬੰਦਾ ਸਾਡੇ ਤਿੰਨ ਸੀ ਪਹਿਲਾਂ ਰੱਖੇ ਹੋਏ, ਹੁਣ ਇੱਕ ਘਟਾ ਤਾ ਮਾਲਕ ਨੇ।
ਓਕੇ,
ਤੇ ਹੁਣ ਬਸ ਫਿਰ ਜਾਂ ਤਾਂ ਤੰਗੜੀ ਹੱਥ ਚ ਰਹਿੰਦੀ ਆ, ਜਾਂ ਗਾਂ ਦੀ ਪੂਛ ਹੱਥ ਚ ਰਹਿੰਦੀ ਆ, ਜਾਂ ਟ੍ਰੈਕਟਰ ਹੱਥ ਚ
ਰਹਿੰਦਾ। ਇਹ ਵੀ ਗੱਲ ਸਹੀ। ਚਲੋ ਕੋਈ ਗੱਲ ਨੀ, ਸਾਨੂੰ ਨਾ ਭੁੱਲ ਜਿਓ ਮੱਝਾਂ ਗਾਵਾਂ ਦੇ ਵਿੱਚ, ਉਹ ਜ਼ਰੂਰ ਯਾਦ ਰੱਖਦੇ ਰਹੀਓ। ਬਹੁਤ ਸ਼ੁਕਰੀਆ।
ਓਕੇ ਵੀਰੇ, ਥੈਂਕ ਯੂ।
ਪੰਗੂ ਬਾਈ ਹੈ ਨਾ ਬੜੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਦੇ ਨੇ ਬਾਈ ਹੋਰੀ, ਅਤੇ ਚੰਗੀਆਂ ਵੀ ਲੱਗਦੇ ਨੇ ਬਹੁਤਿਆਂ ਨੂੰ, ਅਤੇ ਹੈ ਨਾ ਚਲੋ ਆਪਣੇ ਆਪਣੇ ਲਾਈਫ ਦੇ ਤਜਰਬੇ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਤੁਸੀਂ ਵੀ ਜੁੜ ਸਕਦੇ ਹੋ, ਅਤੇ ਮੈਸੇਜ ਬਾਕਸ ਵਿੱਚ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਮੈਸੇਜ ਵੀ ਕਰ ਸਕਦੇ ਹੋ, ਮੈਸੇਜ ਵਾਲਾ ਡੱਬਾ ਵੀ ਓਪਨ ਕੀਤਾ ਹੋਏਗਾ ਤੁਹਾਡੇ ਸਾਰਿਆਂ ਦੇ ਲਈ। ਗੁਰਪ੍ਰੀਤ ਕੌਰ ਫਰੋਮ ਯੂਕੇ ਤੋਂ, ਸਤਿ ਸ਼੍ਰੀ ਅਕਾਲ ਹਰਮਨ ਜੀ, ਸਤਿ ਸ਼੍ਰੀ ਅਕਾਲ, ਕਹਿੰਦੇ ਐਵਰੀ ਡੇ ਤੁਹਾਡਾ ਐਵਰੀ ਫਰਾਈਡੇ ਟਾਕ ਸ਼ੋ ਸੁਣਦੀ ਆ, ਕੋਸ਼ਿਸ਼ ਕਰਦੀ ਹੁੰਦੀ ਹੈ ਕਿ ਕਾਲ ਕਰ ਪਾਵਾਂ, ਪਰ ਮੈਂ ਮੇਰੇ ਕੰਮ ਹੀ ਉੱਦਾਂ ਦੇ ਨੇ ਜੋਬ ਦੇ ਉੱਤੇ, ਮੈਂ ਕਾਲ ਨਹੀਂ ਕਰ ਸਕਦੀ, ਸਿਰਫ ਟੈਕਸ ਹੀ ਕਰ ਸਕਦੀ ਹਾਂ, ਅਤੇ ਬਾਕੀ ਪ੍ਰੋਗਰਾਮ ਵਧੀਆ ਚੱਲਦਾ ਪਿਆ, ਬਹੁਤ ਇੰਜੋਏ ਕਰ ਰਿਹਾ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤਿਆਂ ਦੀ ਮਜਬੂਰੀ ਹੁੰਦੀ ਹੈ ਕਿ ਕਾਲ ਨਹੀਂ ਕਰ ਪਾਉਂਦੇ, ਅਤੇ ਜਿਨ੍ਹਾਂ ਦੀ ਮਜਬੂਰੀ ਨਹੀਂ ਹੈਗੀ ਆ ਜਾਓ ਫਿਰ, ਉਹ ਕਾਲ ਕਰ ਸਕਦੇ ਹੋ ਅਤੇ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਅਗਲੇ ਕਾਲਰ ਜੁੜੇ ਹੋਏ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ ਸਰ, ਮੈਂ ਰਵੀ ਸ਼ੰਕਰ ਸ਼ਰਮਾ ਰਾਜਸਥਾਨ ਤੋਂ ਗੱਲ ਕਰ ਰਿਹਾ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਠਾਕ ਹੋ ਜੀ?
ਸਰ ਜੀ ਬਹੁਤ ਵਧੀਆ, ਤੁਹਾਡੇ ਦੱਸੋ ਜੀ, ਬੜੇ ਟਾਈਮ ਬਾਅਦ ਗੱਲ ਹੋ ਰਹੀ ਹੈ ਜੀ ਸਰ।
ਪਹਿਲਾਂ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਸਰ ਨਾ ਕਹੋ ਤੁਸੀਂ ਮੈਨੂੰ, ਕਿਉਂਕਿ ਨਾਮ ਲੈ ਸਕਦੇ ਹੋ, ਸਰ ਬੜਾ ਅਜੀਬ ਜਿਹਾ ਲੱਗਦਾ ਮੈਨੂੰ।
ਸਰ ਆਦਤ ਪਈ ਹੋਈ ਨਾ, ਕਿਉਂਕਿ ਅਸੀਂ ਵੀ ਟੀਚਿੰਗ ਲੈਣ ਚ ਆਏ, ਆਦਤ ਬਣ ਗਈ ਜੀ, ਛੁੱਟਦੀ ਨਹੀਂ ਜੀ।
ਤੁਹਾਡੇ ਤੋਂ ਛੋਟੇ ਹੋਵਾਂਗੇ ਉਮਰ ਦੇ ਵਿੱਚ ਜਾਂ ਜਿਵੇਂ ਵੀ ਹੈ, ਤੁਸੀਂ ਨਾਮ ਲੈ ਸਕਦੇ ਹੋ, ਕੋਈ ਚੱਕਰ ਨਹੀਂ, ਮੈਨੂੰ ਖੁਸ਼ੀ ਹੋਊਗੀ।
ਹਾਂਜੀ ਹਰਮਨ ਵੀਰੇ, ਹੁਣ ਸੁਣੋ ਮੇਰੀ ਗੱਲ।
ਆਹ ਬਣੀ ਗੱਲ, ਆ ਹੋਈ ਨਾ ਗੱਲ ਪੂਰੀ।
ਹਾਂਜੀ
ਹੋਰ ਸੁਣਾਓ, ਠੀਕ ਠਾਕ?
ਹਾਂ ਵੀ ਨੰਬਰ ਇੱਕ ਤਾਂ ਸੋਰੀ, ਮੈਂ ਪ੍ਰੋਗਰਾਮ, ਕਿਉਂਕਿ ਤੁਸੀਂ ਆ ਨਹੀਂ ਰਹੇ ਸੀ, ਰੈਗੂਲਰ ਇੱਕ ਦਿਨ ਆਏ ਸੀ ਵਿੱਚ ਦੀ, ਉਸ ਦਿਨ ਮੈਂ ਪ੍ਰੋਗਰਾਮ ਸੁਣਿਆ ਤੁਹਾਡਾ
ਜੀ,
ਤੇ ਉਹ ਤੁਹਾਡੇ ਪ੍ਰੋਬਲਮ ਸੀ ਸਿਹਤ ਪੱਖੋਂ, ਮੰਨ ਲਓ
ਜੀ ਜੀ ਜੀ,
ਮੈਸੇਜ ਮੈਂ ਤੁਹਾਨੂੰ ਕਰਿਆ ਸੀ। ਤਾਂ ਸਰ ਇੱਕ ਤਾਂ ਵੀਰੇ ਆਏ ਆ ਵੀ ਮੈਨੂੰ ਅੱਜ ਦੇ ਪ੍ਰੋਗਰਾਮ ਬਾਰੇ ਨੀ ਪਤਾ ਵੀ ਕੀ ਆਪਣੀ ਗੱਲਬਾਤ ਚੱਲ ਰਹੀ, ਮੈਂ ਹੁਣੇ ਆਉਣ ਕਰਿਆ 5 ਮਿੰਟ ਪਹਿਲਾਂ,
ਕੋਈ ਗੱਲ ਨੀ,
ਤੇ ਵੀਰ ਜੀ ਨਾਲ ਗੱਲਬਾਤ ਤੁਹਾਡੀ ਹੋ ਰਹੀ ਸੀ।
ਓਕੇ,
ਤੇ ਹਾਂਜੀ
ਕੋਈ ਗੱਲ ਨੀ, ਆਪਾਂ
ਤੁਸੀਂ ਥੋੜਾ ਜਿਹਾ ਚਾਨਣਾ ਪਾ ਦਿਓ ਜੀ, ਵੀ ਅੱਜ ਦਾ ਆਪਣਾ ਵਿਸ਼ਾ ਕੀ ਹੈ ਜਾਂ ਕੀ ਗੱਲਬਾਤ ਕਿਸ ਵਿਸ਼ੇ ਤੇ ਹੋ ਰਹੀ ਹੈ।
ਅੱਜ ਦਾ ਵਿਸ਼ਾ ਤਾਂ ਵੈਸੇ ਤੁਹਾਡੇ ਸਾਰਿਆਂ ਦੇ ਨਾਲ ਰਿਲੇਟਡ ਹੀ ਆ, ਗੱਲਾਂ ਬਾਤਾਂ ਸਾਰਿਆਂ ਤੋਂ ਅੱਜ ਆਪਾਂ ਜਾਣਦੇ ਹਾਂ ਉਹਨਾਂ ਬਾਰੇ। ਫਿਲਹਾਲ ਅੱਜ ਦੇ ਜਿਹੜੇ ਸਵਾਲ ਨੇ ਉਹ ਮੇਰੇ ਨੇ, ਮੇਰੇ ਵੱਲੋਂ ਨੇ ਤੁਹਾਨੂੰ ਸਾਰਿਆਂ ਨੂੰ, ਤੁਹਾਨੂੰ ਵੀ ਚਲੋ ਮੈਂ ਪੁੱਛਦਾਗਾ ਕਿ ਜ਼ਿੰਦਗੀ 'ਚ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਕਦੋਂ ਮਿਲੀ ਸੀ, ਕਿਵੇਂ ਮਿਲੀ ਸੀ, ਅਤੇ ਕਿਹੜੀ ਇਹੋ ਜਿਹੀ ਖੁਸ਼ੀ ਸੀ ਜਿਹੜੀ ਜ਼ਿੰਦਗੀ ਵਿੱਚ ਤੁਹਾਨੂੰ ਮਹਿਸੂਸ ਹੁੰਦਾ ਕਿ ਯਾਰ ਆਹ ਸਭ ਤੋਂ ਵੱਡੀ ਖੁਸ਼ੀ ਹੈ ਮੇਰੀ ਲਾਈਫ ਦੀ?
ਵੀਰੇ ਮੈਂ ਅੱਜ ਦਿਲ ਖੋਲ ਕੇ ਗੱਲ ਕਰਦਾ, ਬਹੁਤ ਵਧੀਆ ਕੁਐਸਚਨ ਕਰਿਆ ਤੁਸੀਂ, ਬਹੁਤ ਹੀ ਵਧੀਆ ਕੁਐਸਚਨ, ਦਿਲ ਨੂੰ ਛੂ ਗਿਆ ਅੱਜ
ਜੀ।
ਤਾਂ ਦੇਖੋ ਇਹਦੇ ਵਿੱਚ ਇੱਕ ਤਾਂ ਦੇਖੋ ਲੋਕਾਂ ਦੀ ਭਾਵਨਾ ਹੁੰਦੀ ਹੈ, ਕੋਈ ਕੁਛ ਮਰਜ਼ੀ ਸਮਝੇ ਇਸ ਬਾਰੇ
ਜੀ,
ਤੇ ਪਰ ਜੋ ਮੈਂ ਸੱਚ ਆ ਰਿਅਲਿਟੀ ਤੁਹਾਡੇ ਮੂਹਰੇ ਬਿਆਨ ਕਰ ਰਿਹਾ, ਤੇ ਤੁਸੀਂ ਸ਼ਾਇਦ, ਮੈਂ ਪਹਿਲਾਂ ਵੀ ਦੱਸਿਆ ਮੈਂ ਟੀਚਿੰਗ ਲਾਈਨ 'ਚ ਵੀ ਹਾਂ, ਮੈਂ ਕਿਸਾਨ ਵੀ ਹਾਂ, ਮੈਂ ਥੋੜਾ ਓਸ਼ੋ ਸੰਨਿਆਸੀ ਵੀ ਹਾਂ, ਮੰਨ ਲਓ ਐਜ ਏ ਦਾਰਸ਼ਨਿਕ, ਮੰਨ ਲਓ ਫਿਲੋਸਫਰ ਤੁਸੀਂ
ਜੀ।
ਤਾਂ ਮੰਨ ਲਓ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਘਰ, ਮੇਰਾ ਬਚਪਨਾ ਬੜਾ ਆਰਥਿਕ ਸਥਿਤੀਆਂ ਬੜੀਆਂ ਮਾੜੀਆਂ ਚ ਗੁਜ਼ਰਿਆ ਹੋਇਆ।
ਓਕੇ,
ਵੀ ਸਰਕਾਰੀ ਸਕੂਲ 'ਚ ਅਸੀਂ ਪਿੰਡ 'ਚ ਪੜ੍ਹਦੇ ਸੀ 8ਵੀਂ ਜਮਾਤ ਤੱਕ, 8ਵੀਂ ਦੇ ਸਕੂਲ ਸੀ ਪਿੰਡ ਦੇ ਵਿੱਚ।
ਓਕੇ,
ਤੇ ਉਦੋਂ ਸਾਨੂੰ ਮਤਲਬ ਲੀੜੇ ਕੱਪੜੇ ਵਾਸਤੇ ਵੀ, ਮੈਂ ਪੰਜਾਬੀ 'ਚ ਗੱਲ ਕਰ ਰਿਹਾ ਬਿਲਕੁਲ ਸ਼ੁੱਧ ਤੁਹਾਡੇ ਨਾਲ, ਤਾਂ ਥੋੜਾ ਜਿਹਾ ਸੰਘਰਸ਼ ਦੀ ਮਤਲਬ ਕਹਿਣਾ ਪੈਂਦਾ ਸੀ, ਮੰਮੀ ਪਾਪਾ ਨੂੰ ਵੀ ਆਹ ਕੱਪੜੇ ਚੱਜਦੇ ਹੋਣ, ਦੂਜੇ ਬੱਚਿਆਂ ਨੇ ਪਾਏ ਆ, ਵੀ ਮਤਲਬ ਸਾਨੂੰ ਦੇਖ ਕੇ ਇਸ ਤਰ੍ਹਾਂ ਹੁੰਦਾ ਹੈ ਨਾ।
ਓਕੇ,
ਇੱਕ ਵਾਰੀ ਤਾਂ ਮੇਰੇ ਮਤਲਬ ਇਸ ਤਰ੍ਹਾਂ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ, ਮੇਰੇ ਟੀਚਰ ਨੇ ਮੈਨੂੰ ਟੋਕਤਾ।
ਅੱਛਾ,
ਵੀ ਮਤਲਬ ਇਹ ਬੇਟਾ ਥੋੜਾ ਚੰਗਾ ਨੀ ਲੱਗਦਾ, ਥੋੜਾ ਜਿਹਾ ਉਹਦੇ ਵਿੱਚ ਲਾਈਨਿੰਗ ਸੀ, ਡੱਬੇਦਾਰ ਲਾਈਨਿੰਗ ਕੁਰਤਾ ਪਜਾਮਾ, ਮੇਰੇ ਯਾਦ ਅੱਜ ਵੀ ਉਹ ਸੀਨ ਆ ਜਾਂਦਾ ਕਈ ਵਾਰੀ ਸਾਹਮਣੇ, ਮਨ ਬੜਾ ਦੁਖੀ ਹੁੰਦਾ ਉਦੋਂ।
ਓਕੇ,
ਤਾਂ ਉਹ ਕਹਿੰਦੇ ਵਧੀਆ ਨੀ ਲੱਗਦਾ।
ਅੱਛਾ ਜੀ,
ਤਾਂ ਜੀ ਹਰਮਨ ਜੀ ਉਹ ਮੈਨੂੰ ਬੜਾ ਫੀਲ ਹੋਇਆ, ਤਾਂ ਹੋਰ ਵੀ ਏਦਾਂ ਦੇ ਜਿਵੇਂ ਅਸੀਂ ਮੰਨ ਲਓ ਉਸ ਤੋਂ ਬਾਅਦ ਸ਼ਹਿਰ ਲੱਗ ਗਏ ਪੜ੍ਹਨ 9th ਕਲਾਸ ਦੇ ਵਿੱਚ, ਤਾਂ ਅਸੀਂ ਸਾਈਕਲ ਤੇ ਜਾਣਾ ਇੱਥੋਂ 7-8 ਕਿਲੋਮੀਟਰ।
ਓਕੇ,
ਤਾਂ ਉਦੋਂ ਵੀ ਮੰਨ ਲਓ ਮੇਰੇ ਯਾਦ ਆ ਠੰਡ ਦੇ ਵਿੱਚ, ਜਿਵੇਂ ਸਰਦੀਆਂ ਦੇ ਵਿੱਚ ਸਾਡਾ ਸਕੂਲ ਸਰਦੀਆਂ 'ਚ ਵੀ 7:30 ਵਜੇ ਸੁਬਹ ਲੱਗਦਾ ਹੁੰਦਾ ਸੀ, 2 ਸ਼ਿਫਟੀ ਸਕੂਲ ਸੀਗਾ, ਬੱਚੇ ਬੜੀ ਸਟਰੈਂਥ ਸੀ ਗੌਰਮੈਂਟ ਸਕੂਲ ਦੇ ਵਿੱਚ, ਉਹਨਾਂ ਦਿਨਾਂ 'ਚ ਸਟਰੈਂਥ ਬਹੁਤ ਹੁੰਦੀ ਸੀ ਜੀ।
ਓਕੇ,
ਯਾਨੀ 9th ਕਲਾਸ 'ਚ ਸਾਡੇ ਐਫ ਤੱਕ ਸੈਕਸ਼ਨ ਸੀ, ਏ ਤੋਂ ਲੈ ਕੇ ABCDE।
ਓਕੇ,
ਤਾਂ ਇੱਕ ਸੈਕਸ਼ਨ 'ਚ ਕਮ ਸੇ ਕਮ 40-45 ਬੱਚੇ ਹੋਣਾ, ਤਾਂ ਪਰ ਪੜ੍ਹਾਈ ਵੀ ਉਹਨਾਂ ਦਿਨਾਂ 'ਚ ਹੁੰਦੀ ਸੀ, ਮੈਂ ਇਹ ਗੱਲ ਨੂੰ ਹੀ ਮੰਨਦਾ ਜੀ। ਠੀਕ ਆ,
ਠੀਕ ਹੈ,
ਟੀਚਰ ਦਾ ਕੋਈ ਉਹ ਅੱਡ ਵਿਸ਼ਾ ਵੀ ਮਤਲਬ ਕੋਈ ਗੁੱਸਾ ਨੀ ਸੀ, ਹੋਰ ਨੀ ਸੀ, ਟੀਚਰ ਨੇ ਕੁੱਟਤਾ ਥੱਪੜ ਮਾਰਤੇ, ਅੱਜ ਕੱਲ੍ਹ ਤਾਂ ਉਹ ਚੀਜ਼ਾਂ ਹੈ ਨੀ, ਖਤਮ ਹੋ ਗਈਆਂ
ਬਿਲਕੁਲ।
ਹਾਂਜੀ, ਤਾਂ ਉਸ ਟਾਈਮ ਦੇ ਵਿੱਚ ਜਿਵੇਂ ਅੱਜ ਕੱਲ੍ਹ ਤਾਂ ਆਪਣੇ ਕੋਲ ਬਹੁਤ ਸੁਵਿਧਾਵਾਂ ਹੈਗੀਆਂ, ਵੀ ਆਪਾਂ ਇਨਰ ਪਾਲਨੇ ਆ, ਨੀਚੇ ਸਿਲੈਕਟ ਪਾਲੀ, ਇਨਰ ਪਾਲੀ, ਹੈ ਨਾ
ਜੀ।
ਉਦੋਂ ਸਿਰਫ ਇਹੀ ਸੀਗਾ ਵੀ ਸਾਈਕਲ ਤੇ ਸੁਬਹ 7:30 ਵਜੇ ਪੋਹ ਮਾਘ ਦੇ ਮਹੀਨੇ ਦੇ ਵਿੱਚ ਜਾਣਾ, ਠੀਕ ਆ, ਤੇ ਉੱਪਰ ਸਿਰਫ ਇੱਕ ਕੋਟੀ ਹੋਣੀ, ਜਿਹਨੂੰ ਆਪਾਂ ਪੰਜਾਬੀ 'ਚ ਕੋਟੀ ਕਹਿੰਦੇ ਹਾਂ, ਤੇ ਨੀਚੇ ਸਿਰਫ ਇੱਕ ਜਿਹੜੀ ਵਰਦੀ ਸਕੂਲ ਦੀ ਖਾਕੀ ਰੰਗ ਦੀ ਪੈਂਟ ਹੋਣੀ, ਸਾਈਕਲ ਦੇ ਪੈਡਲ ਮਾਰਦੇ ਜਾਣਾ, ਬੜੀ ਠੰਡ ਮਹਿਸੂਸ ਹੁੰਦੀ ਸੀ। ਪਰ ਉਹ ਬਚਪਨਾ ਸੀ ਇੱਕ, ਤੇ ਉਦੋਂ ਨੀ ਫੀਲ ਹੁੰਦੀ ਸੀ, ਪਰ ਅੱਜ ਉਹ ਗੱਲਾਂ ਯਾਦ ਕਰਕੇ ਬੜਾ ਫੀਲ ਹੁੰਦੀ। ਜਦੋਂ ਅੱਜ ਆਪਾਂ ਇੰਦਰ ਪਾਉਂਦੇ ਹਾਂ ਨਾ, ਸਲੈਕਸ ਪਾਉਂਦੇ ਹਾਂ ਠੰਡ ਦੇ ਵਿੱਚ, ਉਦੋਂ ਯਾਦ ਹੁੰਦਾ ਵੀ ਯਾਰ ਆਪਾਂ ਇਹਦਾ ਬਚਪਨਾ ਵੀ ਬੀਤਿਆ ਆਪਣੇ। ਅੱਜ ਬੱਚੇ ਪਾ ਰਹੇ ਤੇ ਆਪਾਂ ਇਹ ਚੀਜ਼ਾਂ ਮਤਲਬ ਆਪਣੇ ਕੋਲ ਹੈ ਨਹੀਂ ਸੀ, ਠੀਕ ਆ। ਤਾਂ ਉਹ ਸੰਘਰਸ਼ ਦਾ ਜੀਵਨ ਸੀ ਬਚਪਨਾ ਸੀ ਜਿਹੜਾ। ਤਾਂ ਜਿਹੜੀ ਗੱਲ ਆਪਾਂ ਪੁਆਇੰਟ ਦੀ ਸੀਗੀ, ਜਿਹੜੀ ਤੁਸੀਂ ਕੁਐਸਚਨ ਕਰਿਆ, ਮੈਂ ਉੱਥੇ ਆ ਰਿਹਾ।
ਹਾਂਜੀ,
2005 ਦੇ ਵਿੱਚ ਮੇਰੀ ਮੈਰਿਜ ਹੋਈ।
ਓਕੇ,
ਉਸ ਤੋਂ ਪਹਿਲਾਂ ਮੰਨ ਲਓ ਜੋ ਅੱਜ ਮੈਂ ਹਾਂ ਜਾਂ ਮੇਰਾ ਪਰਿਵਾਰ ਹੈ, ਠੀਕ ਆ, ਅਸੀਂ ਇਸ ਤੋਂ ਮੰਨ ਲਓ 10% ਸੀਗੇ।
ਓਕੇ,
ਤਾਂ ਮੇਰੇ ਦਾਦਾ ਜੀ ਦਾਦੀ ਜੀ ਬੜੇ ਗੁਣਵਾਨ ਸੀਗੇ, ਮੰਨ ਲਓ ਸ਼ਾਸਤਰਾਂ ਦੇ ਗਿਆਤਾ ਸੀਗੇ, ਬ੍ਰਾਹਮਣ ਅਸੀਂ, ਠੀਕ ਆ। ਤਾਂ ਉਹ ਜਦੋਂ ਮੇਰੀ ਵਾਈਫ ਆਈ, ਮੈਂ ਮਤਲਬ ਪਰਿਵਾਰ ਦੇ ਵਿੱਚ ਵੱਡਾ ਸੀਗਾ।
ਓਕੇ,
ਤਾਂ ਮੰਨ ਲਓ ਮੇਰੇ ਦਾਦਾ ਦਾ ਮੈਂ ਵੱਡਾ ਪੋਤਾ ਸੀਗਾ, ਤਾਂ ਮੇਰੀ ਵਾਈਫ ਆਈ ਨਾ 5-7 ਦਿਨਾਂ ਬਾਅਦ, ਮੇਰੇ ਦਾਦਾ ਦਾਦੀ ਜੀ ਬੋਲਦੇ ਆ ਵੀ ਇਹ ਬੜੇ ਕਰਮਾਂ ਵਾਲੀ ਆਈ ਆ
ਜੀ। ਓਕੇ,
ਮਲੋਟ ਮੇਰੇ ਸਸੁਰਾਲ ਆ, ਠੀਕ ਆ ਜੀ। ਤਾਂ ਉਹ ਜਦੋਂ ਆਈ ਤਾਂ ਮੈਂ ਕਿਹਾ ਵੀ ਇਹਨਾਂ ਨੇ ਇਹ ਗੱਲ ਕਿਵੇਂ ਕਹੀ ਵੀ ਇਹ ਬੜੀ ਕਰਮਾਂ ਵਾਲੀ ਭਾਗਾਂ ਵਾਲੀ ਧੀ ਆਪਣੇ ਘਰੇ ਆਈ ਆ।
ਓਕੇ,
ਤਾਂ ਸਰ ਮੈਂ ਤੁਹਾਨੂੰ ਵਿਚਾਲੜੀਆਂ ਗੱਲਾਂ ਲੰਬੀਆਂ ਹੋ ਜਾਣੀਆਂ, ਛੱਡ ਦਿੰਦਾ ਮੈਂ ਸਾਰੀਆਂ, ਸਿਰਫ ਸਿਰੇ ਦੀ ਗੱਲ ਕਰਦਾ ਇੱਕ।
ਓਕੇ,
ਅੱਜ 3-3 ਬਾਈਕ ਆ ਘਰੇ, ਠੀਕ ਆ ਜੀ, 2-2 ਗੱਡੀਆਂ, ਵਧੀਆ, ਠੀਕ ਆ ਜੀ, ਨਾਮ ਲੈਣ ਦੀ ਲੋੜ ਨੀ ਮੈਨੂੰ, ਠੀਕ ਆ, ਵਧੀਆ ਕੋਠੀ ਬਣੀ ਹੋਈ ਆ, ਸਭ ਕੁਛ ਵਧੀਆ। ਵੀ ਮੰਨ ਲਓ ਇਹ ਚੇਂਜ ਆਇਆ ਲਾਈਫ ਦੇ ਵਿੱਚ, ਇਹ ਚੇਂਜ ਆਇਆ ਵੀ ਮੈਂ ਬਿਆਨ ਨੀ ਕਰ ਸਕਦਾ।
ਓਕੇ,
ਤੇ ਸਭ ਹੈਰਾਨ ਰਹਿ ਗਏ। ਮੰਨ ਲਓ ਮੇਰੇ ਦਾਦਾ ਦਾਦੀ ਇਸ ਦੁਨੀਆਂ ਤੇ ਨਹੀਂ, ਮਤਲਬ ਮੇਰੇ ਮਾਂ ਬਾਪ ਨੂੰ ਵੱਧ ਪਿਆਰ ਮੇਰਾ ਉਹਨਾਂ ਨਾਲ ਸੀ। ਇੱਕ ਦਿਨ ਤੁਸੀਂ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ ਤੁਹਾਡੇ ਦਾਦਾ ਜੀ ਬਾਰੇ,
ਹਾਂਜੀ,
ਠੀਕ ਹੈ
ਜੀ।
ਤਾਂ ਮਤਲਬ ਮੇਰੇ ਮੈਨੂੰ ਵੀ, ਅਸੀਂ 5 ਮਤਲਬ ਹੈਗੇ ਭਰਾ, ਮਤਲਬ ਚਾਚੇ ਤਾਇਆਂ ਦੇ।
ਓਕੇ,
ਤਾਂ ਸਭ ਤੋਂ ਕਲੋਜ਼ ਮੈਨੂੰ ਉਹ ਸਮਝਦੇ ਸੀ। ਮਤਲਬ ਮੈਨੂੰ ਮੇਰੇ ਦਾਦਾ ਜੀ ਤੋਂ ਡੈਥ ਹੋਈ, ਮਤਲਬ ਸੇਮ ਡੇਟ ਨਾਲ ਹੋਈ ਹੈ, 1 ਸਾਲ ਦੇ ਫਰਕ ਨਾਲ। ਦਾਦਾ ਜੀ ਜਿਵੇਂ ਨਵੰਬਰ ਦੇ ਵਿੱਚ ਹੋਈ, 27 ਨਵੰਬਰ 2018 ਨੂੰ, ਤਾਂ 27 ਨਵੰਬਰ 2019 ਨੂੰ ਵੀ ਦਾਦੀ ਜੀ ਚਲੇ ਗਏ, 1 ਸਾਲ ਬਾਅਦ ਪੂਰਾ। ਡੇਟ ਉਹੀ ਸੀ ਕਿਉਂਕਿ ਉਹ ਵੈਂਟੀਲੇਟਰ ਤੇ ਬਿਮਾਰ ਰਹੇ, ਪਰ ਉਹਨਾਂ ਨੇ ਉਹ ਡੇਟ ਲੈਣੀ ਸੀ। ਮੇਰੇ ਅੱਜ ਵੀ ਯਾਦ ਆ, ਮੈਂ ਬਠਿੰਡਾ ਉਹਨਾਂ ਦੇ ਕੋਲੇ ਰਿਹਾ ਨਾਲ, ਤੇ ਉਹ ਬਸ ਉਹਨਾਂ ਦੇ ਮਨ ਚ ਵੀ ਇਹ ਗੱਲ ਸੀ, ਕਹਿੰਦੀ ਬਸ ਤੇਰੇ ਦਾਦਾ ਜੀ ਵਾਲੀ ਡੇਟ ਆਉਣ ਵਾਲੀ ਹੈ ਪੁੱਤ।
ਓਕੇ,
ਤਾਂ ਮਤਲਬ ਮੈਂ ਉਹ ਜਜ਼ਬਾਤੀ ਹੋ ਜਾਣਾ ਉਹ ਗੱਲਾਂ ਯਾਦ ਕਰਕੇ, ਵੀ ਅੱਜ ਕੱਲ ਬਜ਼ੁਰਗਾਂ ਦਾ ਸਤਿਕਾਰ ਨੀ ਜਿਵੇਂ ਘਰਾਂ ਚ ਦੇਖੀ ਦਾ ਜਾਂ ਹੋਰ ਨੀ।
ਓਕੇ,
ਤਾਂ ਸਰ ਮੇਰੀ ਇੱਕ ਤਰ੍ਹਾਂ ਲਾਈਫ ਉਹ 2 ਸਾਲਾਂ ਦੇ ਵਿੱਚ, 18 ਨੂੰ ਦਾਦਾ ਜੀ ਐਕਸਪਾਇਰ, 19 ਚ ਉਹ ਹੋਏ। ਤਾਂ ਪਰ ਉਹਨਾਂ ਨੇ ਗੱਲਾਂ ਜਿਹੜੀਆਂ ਸੀ ਨਾ ਉਹ ਬੜੀਆਂ, ਆਪਾਂ ਕਹਿ ਦਿੰਦੇ ਬਜ਼ੁਰਗਾਂ ਦੀਆਂ ਗੱਲਾਂ ਆਪਾਂ ਸਤਿਕਾਰ ਵੀ ਨੀ ਕਰਦੇ, ਕਈ ਵਾਰੀ ਬਜ਼ੁਰਗਾਂ ਦੇ ਕੋਲੇ ਵੀ ਨੀ ਬਹਿੰਦੇ, ਆਪਾਂ ਉਹਨਾਂ ਦੀ ਗੱਲ ਮੰਨ ਲਓ ਇਗਨੋਰ ਵੀ ਕਰ ਦਿੰਦੇ ਹਾਂ। ਪਰ ਉਹ ਗੱਲ ਜਿਹੜੀ ਗਹਿਰੀ ਕਹਿੰਦੇ ਆ ਨਾ, ਆਪਾਂ ਉਹਨੂੰ ਸਮਝ ਨੀ ਪਾਉਂਦੇ ਵੀ ਬੰਦਾ ਇਹ ਗੱਲ ਕਿਉਂ ਕਹਿ ਰਿਹਾ, ਠੀਕ ਆ,
ਬਿਲਕੁਲ,
ਆਪਾਂ ਸੋਚਦੇ ਨੀ ਇਸ ਬਾਰੇ ਵੀ ਉਹਦਾ ਲੰਬਾ ਰਿਜ਼ਲਟ ਹੁੰਦਾ ਕੋਈ,
ਬਿਲਕੁਲ।
ਤਾਂ ਉਹ ਸੇਮ ਗੱਲਾਂ ਦਾਦਾ ਦਾਦੀ ਜਿਉਂਦੇ ਰਹਿਣ ਤੱਕ ਵੀ 5 ਤੋਂ ਲੈ ਕੇ ਲਗਾਤਾਰ ਕਹਿੰਦੇ ਰਹੇ, ਕਿਉਂਕਿ ਉਸ ਤੋਂ ਬਾਅਦ ਫਿਰ ਛੋਟੇ ਬ੍ਰਦਰ ਦੀ ਮੈਰਿਜ ਹੋਈ, ਫਿਰ ਚਾਚੇ ਤਾਇਆਂ ਦੇ ਬੇਟਿਆਂ ਦੀ ਮੈਰਿਜ ਹੋਈ, ਤਾਂ ਘਰੋਂ ਘਰ ਮਨ ਲਗਾਤਾਰ ਤਰੱਕੀ ਕਰਦਾ ਰਿਹਾ, ਮਤਲਬ ਬੈਕ ਗੇਅਰ ਨੀ ਲੱਗਿਆ ਕਦੇ ਵੀ।
ਅੱਛਾ, ਓਕੇ,
ਤਾਂ ਉਹ ਐਂਡ ਤੱਕ ਵੀ ਆਪਦੇ ਮਰਨ ਤੱਕ ਵੀ ਇਹ ਗੱਲ ਕਹਿੰਦੇ ਰਹੇ ਵੀ ਸਾਡੀ ਇਹ ਧੀ ਜਿਹੜੀ ਆਈ ਹੈਗੀ ਨਾ, ਵੀ ਇਹਨੇ ਸਾਡੇ ਪਰਿਵਾਰ ਦੀਆਂ ਜੜਾਂ ਲਾਤੀਆਂ, ਠੀਕ ਆ, ਤੇ ਇਹ ਅਸੀਂ ਵਿਆਹ ਤੋਂ 3-4 ਦਿਨ ਪਹਿਲਾਂ ਹੀ ਬਾਅਦ ਚ ਹੀ ਗੱਲ ਕਹਿਣ ਲੱਗ ਪਏ ਸੀਗੇ, ਠੀਕ ਆ। ਤਾਂ ਉਹਨਾਂ ਦਾ ਉਹ ਫਸਦੇ ਨੇ ਗੱਲ ਕਹਿਣਾ ਵੀ ਆ ਕੁੜੀ ਜਿਹੜੀ ਆਪਣੇ ਘਰੇ ਆਈ ਆ ਸਾਡੀ ਧੀ, ਇਹ ਬਹੁਤ ਭਾਵਸ਼ਾਲੀ ਆ। ਇੱਕ ਤਾਂ ਖੁਸ਼ੀ ਉਦੋਂ ਹੋਈ ਸੀ ਮੈਨੂੰ, ਠੀਕ ਆ, ਫਿਰ ਅੱਜ ਲਗਾਤਾਰ ਹੋ ਰਹੀ ਹੈ ਸਰ, ਇੱਕ ਵੀ ਦਿਨ ਇਹਦਾ ਨੀ ਜਿਹਦੇ ਮੈਨੂੰ ਉਹ ਗੱਲ ਯਾਦ ਕਰਕੇ, ਹਮੇਸ਼ਾ ਯਾਦ ਆਉਂਦੀ ਆ। ਯਾਦ ਦਾ ਕਾਰਨ ਇਹ ਆ ਵੀ ਜਿਹੜੀ ਮੰਨ ਲਓ ਜਿਸ ਬਾਰੇ ਉਹਨਾਂ ਨੇ ਉਹ ਗੱਲ ਕਹੀ, ਉਹ ਬੰਦਾ ਚਿਹਰਾ ਮੇਰੇ ਸਾਹਮਣੇ ਰਹਿੰਦਾ 24 ਘੰਟੇ,
ਠੀਕ ਆ, ਬਿਲਕੁਲ,
ਵੀ ਸੁਬਹ ਸ਼ਾਮ ਵਾਈਫ ਮੇਰੀ ਹੈਗੀ ਜਾਂ ਸ਼ਾਮ ਨੂੰ ਰਾਤ ਨੂੰ ਸੁਬਹ ਜਦੋਂ ਵੀ ਮੈਂ ਉਹਨੂੰ ਚਿਹਰਾ ਦੇਣਾ, ਮੇਰੇ ਦਾਦਾ ਦੀ ਤੁਰੰਤ ਗੱਲ ਯਾਦ ਆਉਂਦੀ ਆ,
ਠੀਕ ਆ,
ਬਿਲਕੁਲ। ਤਾਂ ਭਾਵਾਂ ਉਹ ਵਾਈਫ ਆ, ਠੀਕ ਆ, ਰਾਮ ਕ੍ਰਿਸ਼ਨ ਪਰਮਹੰਸ ਹੋਏ ਜਿਹੜੇ ਵਿਵੇਕਾਨੰਦ ਜੀ ਦੇ ਗੁਰੂ
ਜੀ,
ਉਹ ਆਪਦੀ ਵਾਈਫ ਨੂੰ ਮਾਤਾ ਕਹਿ ਕੇ ਬੁਲਾਉਂਦੇ ਰਹੇ ਆ। ਤੁਸੀਂ ਕਦੇ ਉਹਨਾਂ ਦੀ ਜੀਵਨੀ ਪੜਿਓ, ਹਿਸਟਰੀ ਪੜਿਓ
ਜੀ,
ਮਾਤਾ ਉਹਨਾਂ ਨੇ ਕਦੇ ਆਪਦੀ ਵਾਈਫ ਨੂੰ ਨਾਂ ਤੱਕ ਨੀ ਲਿਆ ਸੀਗਾ, ਉਹ ਮਾਂ ਹੀ, ਉਹ ਕਹਿੰਦੇ ਹਰੇਕ ਇਸਤਰੀ ਮੈਨੂੰ ਮਾਂ ਹੀ ਨਜ਼ਰ ਆਉਂਦੀ ਆ, ਚਾਹੇ ਉਹ ਬੇਟੀ ਹੈ ਚਾਹੇ ਉਹ ਮੇਰੇ ਕਿਸੇ ਵੀ ਉਮਰ ਦੀ ਹੈ, ਮੈਂ ਉਹਨੂੰ ਮਾਂ ਤੋਂ ਬਿਨਾਂ ਹੋਰ ਕਿਸੇ ਨਿਗਾਹ ਨਾਲ ਵੇਖ ਹੀ ਨੀ ਸਕਦਾ, ਠੀਕ ਆ। ਗ੍ਰਸਤੀ ਜੀਵਨ ਆ, ਬਹੁਤ ਕੁਛ ਆਪਾਂ ਨੂੰ ਸਮਾਜ ਦੇ ਨਾਲ ਚੱਲਣਾ ਪੈਂਦਾ, ਪਰ ਅਗਰ ਮੈਂ ਅੱਜ ਇਹ ਟੱਪਾ ਲਵਾਂ ਤਾਂ ਕੋਈ ਬੁਰਾ ਨੀਗਾ, ਬਸ। ਹੋਰ ਤੁਸੀਂ ਹੁਣ ਮੇਰੀ ਗੱਲ ਸਾਰੀ ਸਮਝ ਚੁੱਕੇ ਹੋ, ਇਸ ਤੋਂ ਉੱਪਰ ਮੈਂ ਕੁਛ ਨੀ ਕਹਿ ਸਕਦਾ।
ਬਿਲਕੁਲ ਬਿਲਕੁਲ, ਤੁਸੀਂ ਬਹੁਤ ਵਧੀਆ, ਚਲੋ ਐਕਸਪਲੇਨ ਕੀਤੀ ਆਪਣੀ ਹੈਪੀਨੈਸ ਆਪਣੀ ਖੁਸ਼ੀ ਦੱਸਿਆ ਵੀ ਉਸ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਖੁਸ਼ੀ ਕਦੋਂ ਹੋਈ ਸੀ। ਮੇਰਾ ਸਵਾਲ ਇੱਕ ਇਹ ਵੀ ਤੁਹਾਨੂੰ ਚਲੋ ਬਣਦਾ ਹੈਗਾ, ਮੰਨ ਲਓ ਰੱਬ ਤੁਹਾਨੂੰ ਆ ਕੇ ਕਹੇ ਕਿ ਕੋਈ ਖੁਆਇਸ਼ ਤੁਹਾਡੀ ਹੋਵੇ ਜਿਹੜੀ ਮੈਂ ਪੂਰੀ ਕਰ ਸਕਾਂ, ਪਰ ਮੰਗਣੀ ਸਿਰਫ ਇੱਕ ਖੁਆਇਸ਼ ਹੀ ਆ, ਰੱਬ ਤੋਂ ਇੱਦਾਂ ਦੀ ਕੀ ਖੁਆਇਸ਼ ਮੰਗੋਗੇ ਜਿਹੜਾ ਅਗਰ ਰੱਬ ਤੁਹਾਨੂੰ ਮੌਕਾ ਦੇਵੇ ਤਾਂ?
ਹਾਂ ਵੀਰੇ, ਇਹ ਵੀ ਮੈਂ ਵਧੀਆ ਕੁਐਸਚਨ ਆ ਤੁਹਾਡਾ, ਮੈਂ ਤੁਹਾਨੂੰ ਦੱਸਦਾ
ਜੀ
ਵੀ ਐਕਚੁਅਲ ਤੇ ਮੈਂ ਲੋਕਾਂ ਨੂੰ ਸਮਝਾਉਂਦਾ ਹੁੰਦਾ ਵੀ ਦੇਖੋ ਹਮੇਸ਼ਾ ਆਪਦੇ ਤੋਂ ਮਾੜੇ ਕਰਨੀ ਦੇਖ ਕੇ ਜਿਉਂ
ਜੀ।
ਵੀ ਬਹੁਤ ਲੋਕ ਇਹੋ ਜਿਹੇ ਆ ਵੀ ਆਪਣੇ ਤੋਂ ਬਹੁਤ ਛੋਟੇ ਲੈਵਲ ਦੇ, ਬਹੁਤ ਲੋਕ ਇਹੋ ਜਿਹੇ ਆ ਵੀ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ, ਸੈਕਿੰਡ ਟਾਈਮ ਦੀ ਹੁੰਦੀ ਨਹੀਂ, ਉਹ ਸੋਚਦੇ ਵੀ ਮਿਲੂਗੀ ਜਾਂ ਨਹੀਂ ਮਿਲੂਗੀ।
ਬਿਲਕੁਲ
ਠੀਕ ਆ,
ਬਿਲਕੁਲ।
ਅੱਜ ਆਪਾਂ ਨੂੰ ਰੱਬ ਨੇ ਇੰਨਾ ਕੁਛ ਬਖਸ਼ ਰੱਖਿਆ ਵੀ ਆਪਾਂ ਵਧੀਆ ਦੋਨੇ ਡੰਗ ਖਾਣਾ ਖਾ ਰਹੇ ਹਾਂ, ਰਹਿਣ ਨੂੰ ਆਪਣੇ ਕੋਲੇ ਮਕਾਨ ਹੈਗਾ, ਪਾਉਣ ਨੂੰ ਆਪਣੇ ਕੋਲੇ ਕੱਪੜੇ ਹੈਗੇ ਆ, ਤੁਰਨ ਫਿਰਨ ਨੂੰ ਸਾਧਨ ਦਿੱਤੇ ਆ, ਠੀਕ ਆ, ਇਹ ਉਹਦੀ ਬਹੁਤ ਵੱਡੀ ਬਖਸ਼ਿਸ਼ ਆ ਵੀ ਉਹਦਾ ਸ਼ੁਕਰੀਆ ਹਮੇਸ਼ਾ ਸ਼ੁਕਰਾਨਾ ਕਰੋ ਪਰਮਾਤਮਾ ਦਾ ਉਸਦਾ ਵੀ ਜਿਹਨੇ ਆਪਾਂ ਨੂੰ ਦੋ ਅੱਖਾਂ ਮਤਲਬ ਦੋ ਕੰਨ ਦੇ ਤੇ, ਨੱਕ ਦੇ ਤਾ, ਮੂੰਹ ਦੇ ਤਾ, ਬਹੁਤ ਲੋਕਾਂ ਨੇ ਇਹ ਚੀਜ਼ਾਂ ਵੀ ਹੈਨੀਆਂ ਇੱਕ ਇੱਕ ਆ ਗਈਆਂ ਦੇ, ਠੀਕ ਆ ਨਾ, ਤੁਰਨ ਨੂੰ ਦੋਨੇ ਪੈਰ ਨੀ ਗਈਆਂ ਦੇ, ਦੋਨੇ ਹੱਥ ਨੀ ਗਈਆਂ ਦੇ, ਠੀਕ ਆ ਜੀ, ਵੀ ਉਹਦਾ ਸ਼ੁਕਰਾਨਾ ਕਰਨੀ ਦੇ, ਤੂੰ ਸ਼ਿਕਾਇਤ ਕਿਉਂ ਕਰਦੇ ਹੋ ਵੀ ਆਹ ਦੇ ਦੇ ਆਹ ਦੇ ਆਹ ਦੇ ਦੇ। ਵੀਰੇ ਮੇਰਾ ਇੱਕ ਨਿਯਮ ਆ, ਮੈਂ ਮਤਲਬ ਹਾਲਾਂਕਿ ਮੈਂ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਪਰਮਾਤਮਾ ਦੇ ਵਿੱਚ, ਪਰ ਧਰਮ ਚ ਮੇਰਾ ਜ਼ੀਰੋ ਵਿਸ਼ਵਾਸ ਹੈ ਕਿਸੇ ਵੀ ਧਰਮ ਚ, ਠੀਕ ਆ ਜੀ, ਮਤਲਬ ਮੈਂ ਕਿਤੇ ਜਾਣਾ ਵੀ ਧਰਮ ਥਾਂ ਤੇ ਮੈਂ ਕਿਤੇ ਹੱਥ ਸਾਹਮਣੇ ਕਰਕੇ ਆਇਆ ਨੀ ਮੰਗੇ ਵੀ ਮੈਨੂੰ, ਲੋਕ ਜਾਂਦੇ ਆ ਮੁਰਾਦਾਂ ਮੰਗਣ, ਸਾਨੂੰ ਆਹ ਦੇ ਸਾਨੂੰ ਆਹ ਦੇ ਸਾਨੂੰ ਆਹ ਦੇ, ਮੈਂ ਜਦੋਂ ਵੀ ਜਾਂਦਾ ਮੈਂ ਸ਼ੁਕਰਾਨਾ ਕਰਨ ਜਾਂਦਾ ਵੀ ਪਰਮਾਤਮਾ ਬਹੁਤ ਕੁਛ ਦੇ ਰੱਖਿਆ ਤੇਰਾ, ਥੈਂਕ ਯੂ, ਜੇ ਤੂੰ ਆਹ ਵੀ ਨਹੀਂ ਦਿੰਦਾ ਤੇ ਇਦੂ ਵੀ ਨੀਵੇਂ ਹੁੰਦੇ, ਪਤਾ ਨੀ ਕਿੱਥੇ ਹੁੰਦੇ, ਠੀਕ ਆ, ਹੋ ਸਕਦਾ ਮਜ਼ਦੂਰੀ ਕਰਨੀ ਪੈਂਦੀ, ਹੋ ਸਕਦਾ ਦਿਹਾੜੀ ਕਰਨੀ ਪੈਂਦੀ, ਬਹੁਤ ਲੋਕ ਕਰਦੇ ਆਪਣੇ ਖੇਤਾਂ ਦੀ ਕਰ ਰਹੇ ਆ, ਮੇਰੇ ਹੀ ਕਰ ਰਹੇ ਆ ਜੀ,
ਬਿਲਕੁਲ,
ਠੀਕ ਆ ਨਾ, ਵੀ ਤੁਸੀਂ ਕਿੱਡਾ ਲੈਵਲ ਉੱਚਾ ਰੱਖਿਆ ਵੀ ਚੱਲ ਇਹਨਾਂ ਚੀਜ਼ਾਂ ਤੋਂ ਬਚੇ ਆ, ਵੀ ਚੈਨ ਦੀ ਨੀਂਦ ਆਉਂਦੀ ਆ, ਆਪਦਾ ਖਾ ਕੇ ਸੌਂ ਜਾਂਦੇ ਆ, ਠੀਕ ਆ। ਇੱਕ ਤਾਂ ਇਹਦਾ ਥੈਂਕਸ ਨੰਬਰ ਇੱਕ ਤਾਂ ਥੈਂਕਸ ਕਰਨਾ ਸਿੱਖੋ ਪਰਮਾਤਮਾ ਦਾ, ਲੋਕਾਂ ਨੂੰ ਵੀ ਇਹ ਗੱਲ ਮੈਂ ਸਮਝਾਉਂਦਾ ਹੁੰਦਾ, ਠੀਕ ਆ। ਹੁਣ ਮੈਂ ਉਹ ਕਿਉਂ ਸਮਝਾਉਂਦਾ ਉਹ ਮੈਂ ਸ਼ੇਅਰ ਨੀ ਕਰੂੰਗਾ ਗੱਲ, ਕਾਰਨ ਉਹ ਤਾਂ ਮੇਰੀ ਮਜਬੂਰੀ ਆ, ਕਿਉਂਕਿ ਫਿਰ ਉਹ ਗੱਲ ਹੋ ਜਾਂਦੀ ਆ ਵਿਗਿਆਪਨ ਵਾਲੇ ਵੀ, ਮਤਲਬ ਇਹ ਬੰਦਾ ਆਪਦੀ ਐਡ ਕਰ ਗਿਆ ਹਰਮਨਵੀਰ ਦੇ ਥਰੂ, ਠੀਕ ਹੈ ਨਾ, ਉਹ ਵਿਸ਼ਾ ਨੀ ਮੈਂ ਰੱਖਣਾ ਚਾਹੁੰਦਾ, ਇਹ ਕਿਉਂ ਮੇਰਾ ਕਾਰਨ ਆ ਵੀ ਕਿਉਂ ਲੋਕ ਮੇਰੇ ਟੱਚ ਦੇ ਰਹਿੰਦੇ ਇਹਨਾਂ ਕਾਰਨਾਂ ਕਰਕੇ, ਉਹ ਗੱਲ ਨੀ ਮੈਂ ਕਰਨਾ ਚਾਹੁੰਦਾ। ਅੱਛਾ ਗੱਲ ਪਤਾ ਕੀ ਆ ਵੀ ਪ੍ਰਮਾਤਮਾ ਦਾ ਥੈਂਕਸ ਕਰੋ ਹਮੇਸ਼ਾ। ਪਰਮਾਤਮਾ ਦੇਖੋ, ਪਰਮਾਤਮਾ ਇੰਨੀ ਖੁਸ਼ੀ, ਮੰਨ ਲਓ ਮੈਂ ਮੇਰੀ ਪਰਸਨਲ ਦੱਸਾਂ, ਮੈਨੂੰ ਇੰਨੀ ਖੁਸ਼ੀ ਦਿੱਤੀ ਵੀ ਦੁਨੀਆਂ ਦੀ ਸਭ ਤੋਂ ਵਧੀਆ ਮੈਨੂੰ ਘਰ ਵਾਲੀ ਦੇਤੀ,
ਬਿਲਕੁਲ,
ਵੀ ਇੱਕ ਮੈਂ ਮੰਨ ਲਓ ਛਾਂਟ ਕੇ ਮੇਰੇ ਵਾਸਤੇ ਇੱਕ ਨੰਬਰ ਤੇ ਮੈਨੂੰ ਦੇਤੀ,
ਬਿਲਕੁਲ,
ਠੀਕ ਆ ਜੀ। ਮੈਨੂੰ ਜੁੜਵਾਂ ਤੋਂ ਬੇਟੇ ਦੇਤੇ, ਬੇਟੀਆਂ ਵੀ ਨੀ ਦਿੱਤੀਆਂ, ਜੁੜਵਾਂ ਇਕੱਠੇ ਦਿੱਤੇ, ਜੁੜਵਾਂ ਦਿੱਤੇ ਦੋਨੇ ਵਿਆਹ ਤੋਂ ਡੇਢ ਸਾਲ ਬਾਅਦ। ਬਹੁਤ ਲੋਕਾਂ ਕੋਲੇ ਚੰਗੀ ਵਾਈਫ ਨੀ, ਬਹੁਤ ਲੋਕਾਂ ਕੋਲੇ ਬੇਟੇ ਨੀ, ਬੇਟੇ ਨੂੰ ਤਰਸਦੇ ਆ ਕਈ ਕਹਿੰਦੇ, ਹਾਲਾਂਕਿ ਬੇਟੇ ਬੇਟੀਆਂ ਬਰਾਬਰ ਆ, ਮੇਰੀ ਉਹ ਸੋਚ ਨੀ, ਮੇਰੀ ਗੱਲ ਸਮਝੋ ਤੁਸੀਂ ਥੋੜੀ
ਜੀ, ਠੀਕ ਆ,
ਪਰ ਮੈਂ ਜਿਹੜੇ ਲੋਕਾਂ ਦੇ ਨਜ਼ਰੀਆ ਦੇਖੇ, ਜਿਹੜਾ ਅੱਜ ਲੋਕ ਚਾਹੁੰਦੇ ਆ, ਠੀਕ ਆ ਨਾ, ਚਾਹੇ ਉਹ ਮੂੰਹ ਤੇ ਕੋਈ ਕੁਛ ਕਵੇ, ਪਰ ਉਹ ਫਰਕ ਹਮੇਸ਼ਾ, ਇਸ ਵਿਸ਼ੇ ਤੇ ਵੀ ਲੰਬੀ ਚਰਚਾ ਚੱਲਣ ਵਾਲੀ ਆ ਕਦੇ, ਵੀ ਉਹ ਫਰਕ ਹਮੇਸ਼ਾ ਰਹਿੰਦਾ, ਭਾਵੇਂ ਲੋਕ ਆਖੀ ਜਾਣ ਵੀ ਬੇਟੀਆਂ ਬਰਾਬਰ, ਬੇਟੀਆਂ ਬਰਾਬਰ, ਪਰ ਆਖਿਰ ਕਿਤੇ ਮਨ ਦੇ ਵਿੱਚ ਛੁਪੀ ਹੋਈ ਤਮੰਨਾ ਰਹਿੰਦੀ ਹੈ ਵੀ ਦੋ ਕੁੜੀਆਂ ਹੈਗੀਆਂ ਜਾਂ ਤਿੰਨ ਕੁੜੀਆਂ, ਕਾਸ਼ ਇੱਕ ਅੱਧਾ ਮੁੰਡਾ ਹੁੰਦਾ, ਇਹ ਚੀਜ਼ਾਂ ਅੰਦਰ ਛੁਪੀ, ਅਗਲਾ ਕਹਿੰਦਾ ਨੀਗਾ, ਠੀਕ ਹੈ ਨਾ ਜੀ,
ਬਿਲਕੁਲ ਜੀ।
ਤਾਂ ਵਧੀਆ ਜੋਬ ਦੇਤੀ, ਠੀਕ ਆ ਜੀ, ਹੋਰ ਪਰਮਾਤਮਾ ਕੀ ਦੇ ਸਕਦਾ ਆਪਾਂ ਨੂੰ, ਠੀਕ ਆ। ਅੱਛਾ ਦੂਸਰੀ ਗੱਲ, ਕੋਈ ਬਿਮਾਰੀ ਸ਼ਮਾਰੀ ਨੀ, ਬਹੁਤ ਵਾਰੀ ਘਰੇ ਇਹਦਾ ਕੋਈ ਰੋਗ ਲੱਗ ਜਾਂਦਾ ਵੀ ਪਰ ਮੰਥ ਜਾਂ ਪਰ 6 ਮੰਥ ਪਰ ਈਅਰ ਕੁਛ ਨਾ ਕੁਛ ਆਪਣਾ ਇਨਵੈਸਟਮੈਂਟ ਹੁੰਦਾ ਉਹ ਤਾਂ ਡਾਕਟਰਾਂ ਕੋਲੇ,
ਬਿਲਕੁਲ,
ਠੀਕ ਆ ਜੀ, ਉਹ ਚੀਜ਼ ਹੈ ਨੀ, ਯਾਨੀ ਹੋਰ ਪਰਮਾਤਮਾ ਆਪਾਂ ਨੂੰ ਕੀ ਦੇ ਸਕਦਾ, ਦੇਖੋ,
ਠੀਕ ਆ ਨਾ, ਸੰਤੁਸ਼ਟੀ ਹੈ,
ਬਿਲਕੁਲ ਜੀ, ਸੰਤੁਸ਼ਟੀ ਹਰ ਇੱਕ ਰਾਜਾ ਦੇ ਵਿੱਚ ਰਾਜੀ। ਮੰਨ ਲਓ ਉਹ ਕਹਿੰਦੇ ਨਾ ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨੀ ਹਿਲਦਾ, ਤਾਂ ਮੈਂ ਤਾਂ ਕਹਿੰਦਾ ਮੇਰੇ ਮਨ ਚ ਵਿਚਾਰ ਵੀ ਉਹਦੀ ਮਰਜ਼ੀ, ਜਿਹੜਾ ਮੈਂ ਗੱਲਾਂ ਕਰ ਰਿਹਾ ਇਹ ਵੀ ਉਹ ਕਰਵਾ ਰਿਹਾ ਮੇਰੇ ਤੋਂ, ਮੇਰੇ ਅੰਦਰ ਉਹ ਬੋਲ ਰਿਹਾ, ਇਦੂ ਵੱਧ ਵਿਸ਼ਵਾਸ ਕੀ ਹੋਊਗਾ, ਠੀਕ ਹੈ ਨਾ, ਵੀ ਮਤਲਬ ਉਹਦੀ ਅਗਰ ਉਹਦੀ ਮਰਜ਼ੀ ਬਿਨਾਂ ਪੱਤਾ ਨੀ ਹਿਲਦਾ ਤਾਂ ਉਹਦੀ ਮਰਜ਼ੀ ਬਿਨਾਂ ਮੇਰਾ ਫੋਨ ਵੀ ਨੀ ਲੱਗਿਆ ਤੁਹਾਨੂੰ, ਉਹਦੀ ਮਰਜ਼ੀ ਬਿਨਾਂ ਆਪਣੀ ਗੱਲ ਵੀ ਨੀ ਹੋ ਰਹੀ, ਬਸ ਗੱਲ ਖਤਮ ਆ ਜੀ ਇੱਥੇ, ਠੀਕ ਹੈ ਨਾ। ਤਾਂ ਪ੍ਰਮਾਤਮਾ ਮੈਨੂੰ ਕਵੇ ਤਾਂ ਮੈਂ ਕਹਾਂ ਜਿਹੜਾ ਕੁਝ ਦਿੱਤਾ ਪ੍ਰਮਾਤਮਾ ਬਸ ਇੰਨਾ ਹੀ ਰੱਖੀ, ਹਮੇਸ਼ਾ ਖੁਸ਼ ਰੱਖੀ, ਕੋਈ ਆਪਾਂ ਨੂੰ ਲੋੜ ਨੀ, ਲੋੜ ਹੀ ਨੀ, ਕੋਈ ਖੁਆਇਸ਼ ਹੀ ਨੀ ਜ਼ਿੰਦਗੀ ਦੀ,
ਚਲੋ
ਠੀਕ ਹੈ ਨਾ,
ਬਹੁਤ ਵਧੀਆ
ਸਰ, ਇਦੂ ਵੱਡੀ ਕੋਈ ਗੱਲ ਮੈਂ ਕਹਿ ਨਹੀਂ ਸਕਦਾ ਤੁਹਾਨੂੰ,
ਬਹੁਤ ਵਧੀਆ ਗੱਲ ਆ ਜੀ। ਚਲੋ ਤੇ ਤੁਹਾਡੇ ਵਿਚਾਰ ਜਾਣ ਕੇ ਵੀ ਵਧੀਆ ਲੱਗਿਆ, ਖੁਸ਼ੀ ਹੋਈ ਕਿ ਤੁਸੀਂ ਆਪਣੇ ਜਿਹੜੇ ਦਿਲ ਦੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ, ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ।
ਹਾਂਜੀ, ਥੈਂਕ ਯੂ ਵੀਰੇ,
ਥੈਂਕ ਯੂ ਸੋ ਮਚ ਜੀ, ਓਕੇ। ਸੋ ਬਿਲਕੁਲ ਜੀ, ਹਰ ਇੱਕ ਨੂੰ ਮੌਕਾ ਦਿੱਤਾ ਜਾਊਗਾ ਆਪਣੇ ਆਪਣੇ ਵਿਚਾਰ ਖੁੱਲ੍ਹ ਕੇ ਬਿਆਨ ਕਰਨ ਦਾ। ਲਾਸਟ ਕਾਲਰ ਜਿਹੜੇ ਬਾਈ ਜੀ ਹੋਰੀ ਜੁੜੇ ਸੀਗੇ, ਵਾਕਈ ਹੈ ਨਾ, ਉਹਨਾਂ ਦੀ ਆਵਾਜ਼ ਤੋਂ ਤੁਸੀਂ ਪਹਿਚਾਣ ਸਕਦੇ ਹੋ ਵੀ ਕਦੇ ਕਦੇ ਬੰਦਾ ਕਿੰਨਾ ਕੁ ਸੰਤੁਸ਼ਟ ਹੁੰਦਾ, ਕਿੰਨੀ ਕੁ ਸੰਤੁਸ਼ਟੀ ਹੁੰਦੀ ਹੈ, ਕਿੰਨਾ ਕੁ ਖੁਸ਼ ਹੁੰਦਾ ਹੈ ਨਾ। ਸੋ ਕਹਿ ਸਕਦੇ ਹੋ ਤੇ ਬਾਕੀ ਚਲੋ ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਤੁਸੀਂ ਵੀ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਤੇ ਤੁਸੀਂ ਵੀ ਆਪਣੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਸਕਦੇ ਹੋ। ਅਗਲੇ ਕਾਲਰ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
ਬਾਈ ਪੰਨੂ ਬੋਲਦਾ, ਤਰਨਤਾਰਨ ਸਾਹਿਬ ਤੋਂ ਆਸਟ੍ਰੇਲੀਆ।
ਜੀ ਪੰਨੂ ਬਾਈ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
ਬਾ ਵਧੀਆ। ਤੁਸੀਂ ਕਹਦੇ ਆਪਣੇ ਉਦੋਂ ਤੇ ਅੱਜ ਆਏ, ਜਿੱਦਾਂ ਤੁਹਾਡੇ ਬਾਰੇ ਗੱਲ ਹੋਈ ਹੈ, ਮੈਂ ਪਤਾ ਨੀ, ਮੈਨੂੰ ਲੱਗਦਾ ਤੁਸੀਂ ਉਦੋਂ ਨੇ ਕਾਪੀ ਤੇ ਲਿਖੀਆਂ ਗੱਲਾਂ ਕੀ, ਹੁਣ ਮੈਂ ਇਹ ਗੱਲਾਂ ਦੇ ਪੂਰਤੀ ਕਰਦਾ ਤਾਂ ਨੀ ਜੋ ਤੁਹਾਡੇ ਬਾਰੇ ਗੱਲ ਕੀਤੀ ਹੈ ਉਦੋਂ ਤੇ ਅੱਜ ਆਏ ਤੁਸੀਂ ਫਿਰ।
ਅੱਛਾ ਅੱਛਾ।
ਮੈਂ ਹੁਣ ਸੋਚਦਾ ਵਾਂ ਕਿ ਹੁਣ ਇਹ ਗੱਲਾਂ ਜੋ ਮੇਰੇ ਮੈਂ ਕੁਸ਼ਚਨ ਨਾ ਪੁੱਛਿਆ ਠੀਕ ਹੈ ਜਾਂ ਨਹੀਂ।
ਅੱਛਾ, ਵੀ ਠੀਕ ਹੈ। ਨਹੀਂ ਉਹ ਤਾਂ ਚਲੋ ਕਹਿੰਦੇ ਹੁੰਦੇ ਆ ਕਿ ਆਪਦਾ ਹੀ ਸਕਰੂ ਢਿੱਲਾ ਹੋ ਗਿਆ ਸੀਗਾ ਤੇ ਉਹ ਬਸ ਕਸਿਆ ਗਾ ਤੇ ਹੁਣ ਕੱਸ ਕੇ ਦੁਬਾਰਾ ਵਾਪਸ ਆ ਗਏ ਆ। ਖੁਸ਼ੀ ਇੱਕ ਪਾਸੇ, ਪਰ ਫਿਰ ਵੀ ਤੁਹਾਡੇ ਤੋਂ ਪੁੱਛਣ ਜੋ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਕਦੋਂ ਹੋਈ ਸੀ, ਕਿਹੜੀ ਗੱਲੋਂ ਹੋਈ ਸੀ, ਇਹ ਤੁਸੀਂ ਹੁਣ ਤੁਸੀਂ ਵੀ ਸਾਂਝੀ ਕਰ ਸਕਦੇ ਹੋ।
ਬਾਪੂ ਵੀ ਕੋਈ ਖੁੱਲੇ ਦੇਣ ਦੇ, ਮਾਤਾ ਵੀ ਖੁੱਲੇ ਪੈ ਦੇਣ ਦੀ, ਉਦੋਂ ਵੀ ਦਿਨ ਤੀਆਂ ਚ ਸੀ ਤੇ ਮੈਨੂੰ ਲੱਗਦਾ ਜੀ ਆਪਣੇ ਸਾਰੇ ਇੱਕ ਦਿਨ ਖੁਸ਼ੀ ਵੀ ਲੰਘਿਆ, ਪਰ ਕੁਛ ਗੱਲਾਂ ਹੁੰਦੀਆਂ ਵਾ ਜਦੋਂ ਬੰਦਾ ਇਮੋਸ਼ਨਲੀ ਖੁਸ਼ ਹੋ ਜਾਂਦਾ। ਇੱਕ ਵਾਰ ਮੈਂ ਜਦੋਂ ਉਧਰ ਗਿਆ ਸੀ, ਸਾਡੇ ਪਿੰਡ ਵਾਲਾ ਹੈਗਾ ਨਾ ਆਪਣਾ ਇੱਕ ਭਗਤ ਪੂਰਨ ਸਿੰਘ ਦਾ,
ਹਾਂਜੀ ਹਾਂਜੀ, ਉਧਰ
ਇੱਕ ਦੋ ਪਿੰਡ ਆ, ਇੱਕ ਪਿੰਡ ਆ ਮੈਨੂੰ ਨਾ ਚੇਤਾ ਭੁੱਲ ਲੱਗਾ, ਜੰਡਿਆਲੇ ਲਾਗੇ ਪਿੰਡ ਆ, ਮਾਨਾਲਾ
ਓਕੇ,
ਇੱਕ ਉੱਥੇ ਉਹ ਵੱਡੀ ਬ੍ਰਾਂਚ ਆ ਤੇ ਜਿਹੜੀ ਤਰਨ ਤਾਰਨ ਬੱਸ ਆ ਅੰਮ੍ਰਿਤਸਰ ਦੇ ਸਾਹਮਣੇ ਬੱਚੀ ਉੱਧਰ ਆ। ਮੈਂ ਉੱਥੇ ਗਿਆ ਸੀ, ਮੈਂ ਐਨਐਸਐਸ ਦਾ ਲੀਡਰ ਸੀ ਕਿਉਂਕਿ ਮੈਂ ਮਾਸਟਰ ਕਰਦਾ ਤੇ ਮੈਂ ਉਦੋਂ ਪ੍ਰੈਜੀਡੈਂਟ ਸੀ ਉਹਨਾਂ ਦਾ। ਉਦੋਂ ਮੈਂ ਇੱਕ ਵਾਰ ਮੈਨੂੰ ਸਪੀਚ ਦੇਣੀ ਪਈ ਉੱਥੇ ਜਾ ਕੇ, ਉੱਥੇ ਜਾ ਕੇ ਮੈਂ ਕਹਾਂ ਕਿ ਮੈਂ ਇਹੋ ਜਿਹਾ ਬੰਦਾ ਵਾ, ਮੈਂ ਕਦੀ ਬਾਈ ਰੋਇਆ ਹੋਇਆ ਨੀ, ਕਦੀ ਜ਼ਿੰਦਗੀ ਬਾਹਰਦਾ ਹੀ ਰਿਹਾ ਵਾ, ਮੈਂ ਨੀ ਕਦੀ ਇਮੋਸ਼ਨਲ ਕਦੀ ਹੋਇਆ ਕਿਸੇ ਤਰ੍ਹਾਂ। ਮੰਨ ਲਓ ਵੀ ਤੁਹਾਨੂੰ ਮੇਰੇ ਗੱਲਾਂ ਤੋਂ ਪਤਾ ਲੱਗਦਾ ਹੀ ਹੋਣਾ, ਮੈਂ ਨੀ ਕਦੀ ਇਮੋਸ਼ਨਲ ਨੀ ਕੀਤੀ ਹੁੰਦਾ, ਮੈਂ ਹੱਸਦਾ ਰਹਿੰਦਾ, ਮੈਂ ਹੱਸਦੇ ਜੀ ਹੱਸਦੇ ਰਹਿਣਾ ਬਸ ਗੱਲਾਂ। ਪਰ ਉੱਥੇ ਜਾ ਕੇ ਜਦੋਂ ਬੰਦਿਆਂ ਨੂੰ ਵੇਖਿਆ ਤੇ ਜਦੋਂ ਮੈਂ ਸਪੀਚ ਦਿੱਤੀ ਬਾਈ ਜੀ, ਉਦੋਂ ਮੈਨੂੰ ਲੱਗਦਾ ਕਿ ਜਦੋਂ ਸਾਰਿਆਂ ਕਿਹਾ ਕਿ ਹਾਂ ਯਾਰ ਇਹਦੀ ਮੁੰਡੇ ਦੀ ਸਪੀਚ ਸਭ ਠੀਕ ਸੀ, ਜਿਹਨਾਂ ਨੂੰ ਵੇਖ ਕੇ ਉਦੋਂ ਮੈਨੂੰ ਲੱਗਦਾ ਕਿ ਮੈਨੂੰ ਅੰਦਰੋਂ ਥੋੜੀ ਜਿਹੀ ਖੁਸ਼ੀ ਹੋਈ ਕਿ ਯਾਰ ਮੈਂ ਅਸਲੀ ਯੋਗ ਹੈਗਾ ਜੀ, ਮੈਂ ਸਪੀਚ ਦੇ ਗਿਆ। ਉਹਨਾਂ ਨੂੰ ਵੇਖ ਕੇ ਅੱਖਾਂ ਇੰਨੇ ਅੱਥਰੋਂ ਨਿਕਲ ਗਏ ਕਿ ਤੁਹਾਨੂੰ ਕਈ ਉੱਥੇ ਜਾਓਗੇ ਨਾ ਇੱਕ ਦਿਨ ਵੀ ਸੇਵਾ ਕਰਨਾ, ਉਹਨੂੰ ਦੇਖਣ ਨਾ ਜਾਓ, ਸੇਵਾ ਦੀ ਭਾਵਨਾ ਜਾਓ, ਜੇ ਦੇਖਣ ਜਾਓਗੇ ਮੇਲੇ ਵਰਗੋ ਨੀ, ਉਹ ਮੇਲਾ ਨੀ ਆ, ਤੁਸੀਂ ਮੇਲੇ ਵਰਗੋ ਚੱਲ ਗਏ ਦੇਖਣ ਚੱਲ ਗਈ ਜਾਂ ਕੁਛ ਦੇਖਣ ਵੀ ਜਾਣਾ, ਉਹਦੇ ਸੇਵਾ ਭਾਵਨਾ ਨੂੰ ਜਾਓਗੇ ਤੇ ਫਿਰ ਤੁਹਾਨੂੰ ਮੈਨੂੰ ਲੱਗਦਾ ਇੰਟਰਨਲ ਹੈਪੀਨੈਸ ਮਿਲੂਗੀ, ਇੰਟਰਨਲ ਹੈਪੀਨੈਸ। ਮੈਂ ਮਟੀਰੀਅਲਿਸਟਿਕ ਹੈਪੀਨੈਸ ਦੀ ਗੱਲ ਕਰਦਾ ਪਹਿਲੇ, ਦੋ ਹੈਪੀਨੈਸ ਹੁੰਦੀਆਂ, ਇੱਕ ਮਟੀਰੀਅਲਿਸਟਿਕ ਇੱਕ ਇੰਟਰਨਲ। ਮੈਂ ਇੰਟਰਨਲ ਹੈਪੀਨੈਸ ਦੀ ਗੱਲ ਕਰਦਾ ਵਾ, ਜਦੋਂ ਤੁਸੀਂ ਉਹਨਾਂ ਨੂੰ ਦੇਖੋਗੇ ਜਾਂ ਉਹਨਾਂ ਨੂੰ ਮਹਿਸੂਸ ਕਰੋਗੇ ਤੇ ਮੈਨੂੰ ਲੱਗਦਾ ਕਿ ਹਰ ਇੱਕ ਬੰਦਾ ਅੰਦਰੋਂ ਖੁਸ਼ ਹੋਊਗਾ ਕਿ ਮੈਨੂੰ ਯਾਰ ਸ਼ੁਗਰ ਹੈ, ਮੇਰੇ ਸਾਰੇ ਅੰਗ ਪੈਰ ਪੂਰੇ ਹੈਗੇ ਆ।
ਬਿਲਕੁਲ,
ਤੁਸੀਂ ਖੁਸ਼ ਹੋਊਗੇ ਨਾ। ਇੱਕ ਵਾਰ ਜਦੋਂ ਬਾਪੂ ਨੇ ਕਿਹਾ ਯਾਰ ਮੈਨੂੰ ਤਾਂ ਉਮੀਦ ਨੀ ਤੂੰ ਆਪ ਕਰ ਦੇਗਾ, ਪਰ ਤੂੰ ਫਿਰ ਵੀ ਕਿੰਨਾ ਕੁਛ ਕਰ ਗਿਆ, ਜ਼ਮੀਨ ਵੀ ਕੋਈ ਲੈਣੀ ਤਾਂ ਮੈਂ ਬਾਪੂ ਨੂੰ ਕਿਹਾ ਕਿ ਜ਼ਮੀਨ ਸਾਡੇ ਲੱਗ ਗਈ ਤੇ ਪਹਿਲੀ ਗੱਲ ਤੇ ਮੈਂ ਉਹਨਾਂ ਕਿਹਾ ਕਿ ਅੱਜ ਥੋੜੇ ਜਿਹੇ ਮੈਨੂੰ ਕਹਿੰਦੇ ਕਿ ਮੈਨੂੰ ਉਹਨਾਂ ਕਦੀ ਕਿਹਾ ਨੀ ਪਾਇਆ, ਤੇ ਮੰਮੀ ਨੇ ਕਿਹਾ ਕਿ ਤਾਂ ਇਤਨਾ ਜ਼ਮੀਨ ਲੱਗ ਗਿਆ ਤੇ ਪੈਸੇ ਕਰ ਦੇਗਾ, ਮੈਂ ਕੰਮ ਘੱਟ ਹੀ ਕਰਦਾ ਹਾਂ, ਐਵੇਂ ਕਵਾਂ ਨਾ ਮੈਂ ਕਰੇ ਕਰਦਾ, ਤੇ ਮੈਨੂੰ ਮੈਂ ਚਲੋ ਕੋਈ ਨਾ ਉਹ ਮੈਂ ਦੋ ਤਿੰਨ ਮਹੀਨੇ ਦੱਬ ਆਸਟ੍ਰੇਲੀਆ, ਤੇ ਮੈਨੂੰ ਦੱਸਦਾ ਕਿ ਤੁਸੀਂ ਜਦੋਂ ਆਉਣ ਜੀ ਉਦੋਂ ਪੈਸਾ ਕਮਾ ਸਕਦੇ, ਆਸਟ੍ਰੇਲੀਆ ਬਹੁਤ ਪੈਸਾ, ਇਹ ਝੂਠ ਨੀ ਕੋਈ, ਬਹੁਤ ਪੈਸਾ ਪਏ। ਮੈਂ ਤਿੰਨ ਚਾਰ ਮਹੀਨੇ ਕੰਮ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਮਾਲ ਚੱਕੋ ਪੈਸੇ ਤੀ, ਬਾਪੂ ਮੇਰਾ ਕਹਿੰਦਾ ਯਾਰ ਤੂੰ ਉਹਦੀ ਉਮੀਦ ਨੀ ਸੀ ਤੂੰ ਕੰਮ ਕਰ ਜਾਏਗਾ, ਪਰ ਤੂੰ ਕਰ ਦਿੱਤਾ ਵਾ।
ਓਕੇ, ਮਤਲਬ ਉਦੋਂ ਆਪਣੇ ਆਪ ਚ ਖੁਸ਼ੀ ਹੋਈ ਸਭ ਤੋਂ ਜ਼ਿਆਦਾ,
ਕਿਉਂਕਿ ਮੈਂ 24 ਸਾਲ ਤੱਕ ਤੇ 23 ਸਾਲ ਦਾ ਕੋਈ ਕੰਮ ਹੀ ਨੀ ਕੀਤਾ ਸੀ, ਮੈਂ ਕਦੇ ਨਾ ਕਰ ਦਿੱਤਾ ਸੀ। ਮਤਲਬ ਜੇ ਕਿਤੇ ਜਾਣਾ ਕੋਈ, ਮਤਲਬ ਖਾਦ ਪਾਉਣ ਵੀ ਜਾਣਾ, ਉਹ ਵੀ ਬੁਲਟ ਰੱਖਿਆ ਸੀ ਉਹਨਾਂ ਨੂੰ ਲੈ ਜਾਣਾ, ਪਿੰਡੋਂ ਬੰਦਾ ਲੈ ਜਾਣਾ, ਉਹ ਵੀ ਬੜਾ ਭਾਰਾ ਲੱਗਦਾ ਸੀ, ਉਹਨਾਂ ਕਹਿਣਾ ਯਾਰ ਉਹਨੂੰ ਖਾਦ ਪਾਉਣ ਨੂੰ ਲੈ ਆਈ ਤੇ ਕੰਮ ਲੈ ਉਹਨੂੰ ਲੈ ਕੇ ਚੱਲ ਜਾਣਾ, ਆ ਬੈਠੇ ਰਹਿਣਾ, ਮਤਲਬ ਸਪਰੇਆਂ ਉਹਨੇ ਕਰਨੀਆਂ, ਸਾਰਾ ਕੁਛ ਉਹਨੇ ਕਰਨਾ, ਬਾਕੀ ਪਿੰਡ ਫਿਰ ਪਿੰਡ ਛੱਡਿਆ, ਪਿੰਡ ਵੀ ਕਿਉਂਕਿ ਦੋ ਘਰ ਸੀ ਆਪਣੇ ਕੋਲ ਦੋ, ਪਰ ਸਾਰੀ ਖੁਸ਼ੀ ਹੈਗੀ ਸੀ ਬਾਈ ਜੀ, ਐਵੇਂ ਕਈ ਵਾਂ ਬਹੁਤ। ਤੁਸੀਂ ਦੱਸੋ ਤੁਹਾਨੂੰ ਕਿਹੜੀ ਖੁਸ਼ੀ ਹੋਈ?
ਮੈਂ ਜ਼ਰੂਰ ਦੱਸੂਗਾ, ਮੈਂ ਵੀ ਸੋਚਦਾ ਪਿਆ ਸੀ ਵੀ ਇੱਦਾਂ ਦੀ ਕਿਹੜੀ ਖੁਸ਼ੀ ਹੋਈ ਹੈ, ਮੈਂ ਵੀ ਦੱਸਾਂ, ਮੈਂ ਵੀ ਕੋਈ ਗੱਲ ਨਹੀਂ ਦੱਸ ਕੇ ਜਾਊਂਗਾ, ਪਰ ਮੈਂ ਬਾਕੀਆਂ ਤੋਂ ਪਹਿਲਾਂ ਪੁੱਛ ਲਵਾਂ। ਚਲੋ ਤੁਹਾਡੇ ਤੋਂ ਵੀ ਪੁੱਛਦੇ ਵੀ ਲਾਸਟ ਟਾਈਮ ਪੂਰੀ ਫੈਮਿਲੀ ਰਿਸ਼ਤੇਦਾਰ ਕਦੋਂ ਇਕੱਠੇ ਹੋਏ ਸੀ, ਯਾਦ ਹੋਵੇ ਤੁਹਾਨੂੰ ਵੀ?
ਮੈਨੂੰ ਯਾਦ ਹੈ ਬਾਈ ਜੀ, ਕਿਉਂਕਿ ਮੈਂ 2019 ਦੇ ਇੱਥੇ ਆਇਆ ਵਾਂ, ਮੈਨੂੰ ਲੱਗਦਾ ਕਿ ਮੈਂ ਤਿੰਨ ਦਿਨਾਂ ਲਈ ਆਇਆ, ਜਦੋਂ ਫਾਈਲ ਆਈ ਨਾ ਮੈਂ 14 ਤਰੀਕ ਨੂੰ, ਮੈਨੂੰ ਲੱਗਦਾ ਮੈਂ 14 ਜਨਵਰੀ ਨੂੰ, ਮੈਂ 13 ਲੋਹੜੀ, 14-15 ਨੂੰ ਮੈਨੂੰ ਲੱਗਦਾ ਸ਼ਨੀਵਾਰ, 16-17 ਨੂੰ ਫਾਈਲ ਆਈ, 20 ਨੂੰ ਮੇਰਾ ਵੀਜ਼ਾ ਆ ਗਿਆ। ਉਸ ਤੋਂ ਬਾਅਦ ਮੈਂ ਇੱਕ ਵਾਰ ਮੈਨੂੰ ਸਤਾਈ ਤਰੀਕ ਨੂੰ ਵਿਆਹ ਸੀ ਮੇਰੇ ਕੁਲਦੀਪ ਸੀ ਮੇਰਾ ਯਾਰ ਉਹਦੀ ਭੈਣ ਦਾ ਵਿਆਹ ਸੀ ਉਹ ਵੇਖ ਕੇ 29 ਤਰੀਕ ਨੂੰ ਅਸੀਂ ਫਿਰ ਖੰਡ ਪਾੜ ਵੱਡਾ ਰੱਖਿਆ ਸੀ ਕਿਉਂਕਿ ਮੇਰੇ ਘਰੇ ਆਪਣੇ ਤਰਨ ਤਾਰਨ ਉੱਧਰ ਮੈਨੂੰ ਲੱਗਦਾ ਕਿ ਸਾਰੀ ਫੈਮਿਲੀ ਸਾਡੀ ਇਕੱਠੀ ਹੋਈ ਸੀ ਲਾਸਟ ਵਿਆਹ ਵੇਖਿਆ ਮੈਂ ਕੁਲਦੀਪ ਉਹਦੀ ਉਹਨਾਂ ਦੀ ਭੈਣ ਦਾ ਮੇਰੀ ਭੈਣ ਨੀ ਲੱਗੀ ਮੈਂ ਭੈਣ ਹੀ ਇਹਨਾਂ ਨੂੰ ਤੇ ਯਾਰ ਸੀ ਉਹਦੀ ਉਹ ਭੈਣ ਦਾ ਵਿਆਹ ਵੇਖਿਆ ਲਾਸਟ ਉਹ ਵਿਆਹ ਵੇਖਿਆ ਇੰਡੀਆ ਚ ਬੜੇ ਭੰਗੜੇ ਪਾਏ ਉਸ ਤੋਂ ਬਾਅਦ ਖੁਸ਼ੀ ਸਾਨੂੰ ਮਤਲਬ ਜਦੋਂ ਲਾਸਟ ਫੈਮਿਲੀ ਉਦੋਂ ਇਕੱਠੀ ਹੋਈ ਕੰਡ ਪਰ ਵੱਡਾ ਗਏ
ਭੰਗੜੇ ਪਾਏ ਹੁਣ ਜਦੋਂ ਇੰਡੀਆ ਆਉਂਗੇ ਲੱਗਦਾ ਉਹਨੂੰ ਆਪਦੇ ਵਿਆਹ ਤੇ ਭੰਗੜੇ ਪੈਣਗੇ ਅਜੇ ਨਿਆਣੇ ਇਹ ਵੀ ਗੱਲ ਸਹੀ ਹੈ ਘਰ ਦੇ ਭਾਵੇਂ ਕੁੜੀ ਲੱਭਦੇ ਹੋਣ ਤੁਸੀਂ ਕਹਿੰਦੇ ਨਿਆਣੇ ਹੋ ਨਵੇੜ ਤੋਂ ਕੰਮ ਲੱਗੇ ਹੱਥ ਜਿਹੜਾ ਵਧੀਆ ਸਗੋਂ ਅਸੀਂ ਵੀ ਭੰਗੜੇ ਪਾਲ ਗਏ ਨੀ ਅਸੀਂ ਭੰਗੜੇ ਪਾਲ ਗਏ ਨਾਲੇ ਖਰਚਾ ਅੱਧਾ ਅੱਧ ਹੋ ਜਾਵੇ ਨਾਲੇ ਲੈ ਠੀਕ ਹੈ ਇਹ ਵੀ ਗੱਲ ਆਫੀਸ਼ੀਅਲੀ ਤੁਸੀਂ ਅਨਾਉਂਸ ਕਰਤਾ ਬਈ ਹੁਣ ਸਾਰੇ ਸੁਣਦੇ ਪਏ ਆ ਹੁਣ ਇਹ ਨਾ ਕਹਿੰਦੇ ਵੀ ਇਹ ਸਾਡੂ ਬੰਨੂ ਪਹਿਲਾਂ ਹੀ ਫਿਰਦਾ ਕੁੜੀ ਹੋ ਜੀ ਲੱਭ ਕੇ ਕੁੜੀ ਪੂਰੇ ਕਰ ਦਿੰਦੀ ਹੈ ਜੀ ਕੋਈ ਚੱਕਰ ਨੀ ਤੂੰ ਮੁੰਡਾ ਨੀ ਕਰਦਾ ਕੁੜੀ ਮੁੰਡੇ ਦੇ ਵੰਡੇ ਦੇ ਪੂਰੇ ਕਰ ਵੀ ਗੱਲ ਸਹੀ ਆ ਬਈ ਜੀ ਸਵਾਲ ਇੱਕ ਮੇਰਾ ਵੀ ਚਲੋ ਰੱਬ ਤੁਸੀਂ ਰੱਬ ਨੂੰ ਕੋਈ ਖੁਆਇਸ਼ ਰੱਬ ਪੁੱਛੇ ਵੀ ਕੋਈ ਏਦਾਂ ਦੀ ਖੁਆਇਸ਼ ਹੋਵੇ ਤੁਹਾਡੀ ਜਿਹੜੀ ਮੈਂ ਪੂਰੀ ਕਰ ਸਕਾਂ ਸਿਰਫ ਇੱਕ ਖੁਆਇਸ਼ ਤੁਸੀਂ ਕੀ ਰੱਬ ਤੋਂ ਖੁਆਇਸ਼ ਜਾਂ ਕੀ ਮੰਗਣਾ ਚਾਹੋਗੇ ਇਹੋ ਜਿਹਾ ਅਗਰ ਤੁਹਾਨੂੰ ਮੌਕਾ ਮਿਲੇ
ਖੁਆਇਸ਼ ਬਾਈ ਖੁਆਇਸ਼ ਪਹਿਲੀ ਗੱਲ ਤੇ ਰੱਬ ਦੇ ਆਪਣੇ ਅੰਦਰ ਹੀ ਆ ਦਿਲ ਦੇ ਅੰਦਰ ਹੈ ਜੇ ਤੁਸੀਂ ਆਪਣੇ ਰੱਬ ਜੇ ਤੁਸੀਂ ਆਪ ਕੰਮ ਕਰ ਸਕਦੇ ਆਪਣੀ ਖੁਸ਼ ਸਭ ਪੂਰੀ ਕਰ ਸਕਦੇ ਜੋ ਮੈਂ ਤੇ ਇਹ ਚੀਜ਼ ਬਲੀਵ ਰੱਖਦਾ ਵਾਂ
ਜੀ
ਤੇ ਬਾਕੀ ਜੇ ਤੁਸੀਂ ਰੱਬ ਕੋਈ ਆ ਵੀ ਜਾਏ ਮੈਂ ਕਹੂੰਗਾ ਮੇਰੀ ਜੇ ਮੈਂ ਮਜ਼ਾਕ ਚ ਕਹਾਂ ਮੇਰੀ ਲੋਟੋ ਕੱਢਦੇ ਯਾਰ 80 ਮਿਲੀਅਨ ਦੇ ਮੈਂ ਨਜ਼ਾਰੇ ਲਵਾਂ
ਅੱਛਾ ਓਕੇ 80 ਮਿਲੀਅਨ ਦੀ
ਦੱਸ ਜੇ ਮੈਂ ਬਟ ਮੈਂ ਸੀਰੀਅਸ ਸੀਰੀਅਸ ਮੈਂ ਇਹ ਗੱਲ ਨਹੀਂ ਮੰਨੂਗਾ ਮੈਂ ਜਿਤਨਾ ਹੁਣ ਭੰਗੂ ਵੀਰ ਨੇ ਕਿਹਾ ਵਾ ਕਿਉਂਕਿ ਮੇਰੇ ਤੇ ਚਲੋ ਚਾਚੀ ਦੀ ਉਮਰ ਦਾ ਮੈਨੂੰ ਲੱਗਦਾ ਵੀਰ ਵੱਡਾ ਵਾ ਬਾਕੀ ਮੈਨੂੰ ਪਤਾ ਨਹੀਂ ਆ ਕਿੰਨੀ ਉਮਰ ਵੀਰ ਦੀ ਜਿਤਨਾ ਕਿਹਾ 20 ਸਾਲ ਇੱਥੇ 45 ਸਾਲ ਮੇਰੀ ਉਹਨਾਂ ਦੀ ਕੁੜੀ ਨੇ ਮੈਨੂੰ ਲੱਗਦਾ ਭੈਣ ਹੀ ਲੱਗੀ ਮੇਰੀ ਮੈਂ ਆਪਣੀ ਭੈਣ ਆਤੇ ਅਰਦਾਸ ਕਰੂੰਗਾ ਵੀਰੋ ਉਹ ਜਿਤਨਾ ਉਹ ਕਹਿੰਦੇ ਆ ਵੀ ਤੁਰਨ ਤੇ ਲਾ ਤੇ ਮੈਂ ਤੇ ਸੁਣੀ ਵੀ ਕਹਾਣੀ ਜਿੰਨਾ ਬੰਦਾ ਬਾਈ ਹੱਸਦਾ ਵਾ ਦੇਖੋ ਕਿੰਨਾ ਪਰ ਅੰਦਰ ਕੀ ਕੁਛ ਹੁੰਦਾ ਬੰਦੇ ਪਤਾ ਨੀ ਲੱਗਦਾ
ਬਿਲਕੁਲ
ਉਹ ਮੈਂ ਉਹ ਭੈਣ ਵਾਸਤੇ ਮੈਂ ਕਹਿੰਦਾ ਸਾਰੇ ਅਰਦਾਸ ਕਰਨ ਕਿ ਛੇਤੀ ਛੇਤੀ ਭੈਣ ਠੀਕ ਹੋ ਜੇ ਤੇ ਵੀਰ ਦੀ ਅਰਦਾਸ ਦੇ ਵਿੱਚ ਸਾਡੀ ਇਹ ਹੋਈ ਰੱਬ ਤੇ ਇਹਨੂੰ ਮੰਗਾਂਗੇ ਕਿਉਂਕਿ ਬਾਕੀ ਸਭ ਕੁਛ ਦਿੱਤਾ ਵਾ ਕੀ ਚਾਹੀਦਾ ਬਾਈ ਜੀ ਮਟੀਰੀਅਲਿਸਟਿਕ ਗੱਡੀਆਂ ਵਾ ਕਾਰਾਂ ਵਾ ਸਾਰਾ ਕੁਛ ਹੈਗਾ ਮੈਂ ਕਹੀਏ ਬਾਪੂ ਵੀ ਆਪਾਂ ਨੂੰ ਟਿਕਾਣੇ ਦਾ ਆਪਣਾ ਆਪਣੇ ਜੋਗਾ ਵਾਧੂ ਹੋਗਾ ਬਾਪੂ ਆਪਣੇ ਜੋਗਾ ਵਾਧੂ ਹੋਗਾ
ਬਾਪੂ ਤੇਰਾ ਪੁੱਤ ਨਿਕੰਮਾ ਹੁਣ ਬੜਾ ਕਮਾਊ ਹੋ ਗਿਆ ਹੈ ਜਮਾ ਸੂਟ ਕਰ ਦੇਣਾ
ਮੈਂ ਕਮਾਇਆ ਕੁਛ ਨੀ ਪਰ ਮੈਂ ਮੇਰਾ ਖਰਚਾ ਹੈਗਾ ਸੀ 6000 ਮੈਨੂੰ ਮੇਰਾ ਬੁਲਟ ਬਹੁਤ ਦੇਰ ਖਾਂਦਾ ਸੀ
ਓਕੇ
ਉਹਨਾਂ ਦਾ ਇਹ ਕਿ ਸ਼ੁਗਰ ਸਾਡਾ 6000 ਰੁਪਇਆ ਬਣਿਆ ਭਰਾ ਗਿਆ ਚਲੋ ਨਸ਼ੇ ਪੱਤਾ ਨੀ ਕਦੇ ਕੀਤਾ ਬਾਕੀ ਸਾਰੇ ਕੰਮ ਕੀਤੇ ਸੀ ਉੱਥੇ ਨਜ਼ਾਰੇ ਲਏ ਆ ਤੇ ਚਲੋ ਬਾਪੂ ਕਹਿੰਦਾ ਜੀ ਚਲੋ ਸ਼ੁਗਰ ਹੈ ਭਰਾ ਕੇ ਪਾਸੇ ਲੱਗਾ ਹਜੇ ਵੀ ਪਰ ਮੈਂ ਸਟੱਡੀ ਚ ਮੈਂ ਕਹਾਂਗੇ ਮੈਂ ਅਕਾਊਂਟ ਚ ਮੈਂ
ਚਲੋ ਬਹੁਤ ਚੰਗੀ ਗੱਲ ਆ ਤੇ ਚਲੋ ਬਹੁਤ ਵਧੀਆ ਲੱਗਿਆ ਚਲੋ ਗੱਲ ਕਰਕੇ ਤੁਸੀਂ ਵੀ ਆਪਣੇ ਵਿਚਾਰ
ਸਾਂਝੇ ਕੀਤੇ ਕਿ ਖੁਸ਼ੀ ਬਾਈ ਦੀ ਉਹੀ ਆ ਸਾਰੇ ਅਰਦਾਸ ਕਰੋ ਭੰਗੂ ਵੀਰ ਦੀ
ਥੈਂਕ ਯੂ ਸੋ ਮਚ ਬਾਈ ਜੀ ਸ਼ੁਕਰੀਆ ਕਾਲ ਕਰਨ ਦੇ
ਓਕੇ ਵੀਰ ਜੀ ਓਕੇ
ਸੋ ਬਿਲਕੁਲ ਜੀ, ਪੰਨੂ ਫਰੋਮ ਆਸਟ੍ਰੇਲੀਆ ਤਰਨ ਤਾਰਨ ਤੋਂ ਬਾਈ ਹੁਰੀ ਜੁੜੇ ਸੀਗੇ ਤੇ ਸੱਚੀ ਆ ਤਾਂ ਆਫੀਸ਼ਲੀ ਅਨਾਊਂਸ ਕਰ ਗਏ ਨੇ ਰਿਸ਼ਤਾ ਰੁਸ਼ਤਾ ਹੋਇਆ ਤਾਂ ਕਹਿੰਦੇ ਭੇਜ ਦਿਓ ਇੱਕ ਨਹੀਂ ਜਾਂ ਦੋ ਭੇਜੋ ਹੈ ਕੋਈ ਚੱਕਰ ਨਹੀਂ। ਅਤੇ ਬਾਕੀ ਚਲੋ ਐਨੀਵੇ ਹਾਸੇ ਮਜ਼ਾਕ ਦੀ ਗੱਲ ਹਾਸੇ ਮਜ਼ਾਕ 'ਚ ਰਹਿ ਜਾਂਦੀ ਆ, ਪਰ ਵਾਕਈ ਹੀ ਗੱਲਬਾਈ ਦੀ ਬਿਲਕੁਲ ਠੀਕ ਆ ਕਿ ਵਾਕਈ ਅਰਦਾਸ ਦੇ ਵਿੱਚ ਕਹਿੰਦੇ ਵਾਕਈ ਤਾਕਤ ਬਹੁਤ ਹੁੰਦੀ ਆ। ਚਲੋ ਇੱਕ ਕਾਲਰ ਜੋੜਦੇ ਹਾਂ, ਪੰਗੂਵੀਰ ਦਾ ਵੈਸੇ ਮੈਸੇਜ ਵੀ ਆ ਗਿਆ ਸੀ ਪਰ ਕਾਲ ਜਿਹੜੀ ਆਈ ਹੋਈ ਆਪਾਂ ਸ਼ਾਮਿਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
ਸਤਿ ਸ਼੍ਰੀ ਅਕਾਲ, ਵੀ ਦਵਿੰਦਰ ਬੋਲ ਰਿਹਾ ਇਟਲੀ ਤੋਂ।
ਦਵਿੰਦਰ ਵੀਰ ਜੀ ਕੀ ਹਾਲ ਨੇ, ਠੀਕ ਠਾਕ ਹੋ?
ਬਸ ਵਧੀਆ ਜੀ, ਬਿਲਕੁਲ ਠੀਕ ਠਾਕ, ਬਿਲਕੁਲ ਕਾਇਮ ਨੇ ਸਿਹਤਾਂ। ਤੁਸੀਂ ਸੁਣਾਓ ਜੀ,
ਬਹੁਤ
ਵਧੀਆ ਪਰਿਵਾਰ,
ਬਹੁਤ ਵਧੀਆ, ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਹੈ।
ਬਸ ਥੋੜਾ ਜਿਹਾ ਬਿਜੀ ਹੋ ਗਏ ਸੀ, ਕੋਈ ਬਹੁਤੇ ਜ਼ਰੂਰੀ ਹੋ ਤਾਂ ਹੀ ਮਿਸ ਹੋ ਗਏ, ਨਹੀਂ ਤਾਂ ਆਪਾਂ ਕਿੱਥੇ ਮਿਸ ਹੋਣ ਵਾਲੇ ਵੀਰ।
ਇਹ ਵੀ ਹੈ, ਚਲੋ ਇਹ ਕੰਮ ਕਾਰ ਦੇ ਵਿੱਚ ਮਸ਼ਰੂਫ ਹੈ, ਕੰਮ ਕਾਰਾਂ ਦੇ ਵਿੱਚ ਉਲਝ ਗਏ ਸੀ।
ਆਪ ਕਾਫੀ ਮਿਸ ਹੋਏ ਨਾ, ਆਪ ਜਦੋਂ ਨਹੀਂ ਕਈ ਵਾਰੀ ਕਾਲ ਕਰ ਪਾਉਂਦੇ ਜਾਂ ਨਹੀਂ ਪ੍ਰੋਗਰਾਮ ਸੁਣ ਪਾਉਂਦੇ ਹੈਗੇ, ਆਪ ਵੀ ਕਾਫੀ ਬੁਰਾ ਫੀਲ ਹੁੰਦਾ ਵੀ ਯਾਰ ਕਿਸੇ ਨਾ ਕਿਸੇ ਤਰੀਕੇ ਨਾਲ ਟਾਈਮ ਕੱਢੀਏ ਹਾਜ਼ਰ ਹੋਈਏ ਪ੍ਰੋਗਰਾਮ ਵਿੱਚ।
ਉਹ ਗਾਣਾ ਨਹੀਂ
ਸ਼ਾਇਦ ਤੁਹਾਡੇ ਕੋਲ ਤਾਂ ਬਹੁਤ ਵੱਡਾ ਪਰਿਵਾਰ ਹੈ ਰੇਡੀਓ ਦਾ, ਸਾਡੇ ਤਾਂ ਸਾਡੇ ਲਈ ਤਾਂ ਅਸੀਂ ਤਾਂ ਇਕੱਲੇ ਹੀ ਆ, ਤੇ ਸਾਡੇ ਲਈ ਤਾਂ ਬਹੁਤ ਵੱਡੀ ਗੱਲ, ਸਾਨੂੰ ਵੱਧ ਦੁੱਖ ਹੁੰਦਾ ਨਾ ਜਦੋਂ ਕਿਸੇ ਤੋਂ ਦੂਰ ਹੁੰਦੇ ਆ, ਖਾਸ ਕੇ ਸ਼ੁੱਕਰਵਾਰ ਦੇ ਦਿਨ।
ਨਹੀਂ ਦੁੱਖ ਦੁੱਖ ਉਹਨਾਂ ਹੀ ਹੁੰਦਾ ਹੈਗਾ, ਦੇਖੋ ਕੋਈ ਕਾਲਰ ਜਦੋਂ ਨਹੀਂ ਜੁੜਦੇ ਜਿਹੜੀ ਰੈਗੂਲਰ ਕਾਲ ਕਰਨੀ ਹੁੰਦੀ ਹੈ, ਜਦੋਂ ਕਾਲ ਨਹੀਂ ਕਰਦੇ ਨਾ ਫਿਰ ਉਹ ਇੱਕ ਕਮੀ ਮਹਿਸੂਸ ਹੁੰਦੀ ਹੈ ਵੀ ਯਾਰ ਅੱਜ ਫਲਾਨੇ ਦੀ ਕਾਲ ਨਹੀਂ ਆਈ, ਯਾਰ ਅੱਜ ਉਹਦੇ ਵਿਚਾਰ ਨਹੀਂ ਸੁਣੇ, ਅੱਜ ਪ੍ਰੋਗਰਾਮ ਵਿੱਚ ਕਮੀ ਤਾਂ ਮਹਿਸੂਸ ਹੁੰਦੀ ਹੈ।
ਇਸੇ ਬਹਾਨੇ ਤੁਸੀਂ ਮਿਸ ਤਾਂ ਕਰਦੇ ਮਾੜਾ ਮੋਟਾ ਨਾ,
ਤੁਸੀਂ ਤਾਂ ਹਿੱਸ ਕੇ ਸ਼ਿਕੜੀ ਹੁੰਦੀ ਹੈ ਤਾਂ ਸਾਡੀ ਯਾਦ ਕਰਨ ਦੀ ਹੈ,
ਥੋੜੀ
ਐਲਰਜੀ ਬਹੁਤ ਹੋਈ ਤਾਂ ਕਰਕੇ।
ਤੇ ਮੈਨੂੰ ਇਹ ਗੱਲ ਦੱਸੋ ਵੀਰ, ਪੰਗੂ ਨੇ ਆਪਣੀ ਕੀ ਦੁਸ਼ਮਣੀ ਆ, ਕਿਉਂ ਵਿਚਾਰੇ ਪੰਗੂ ਨੇ ਤੁਸੀਂ ਉਹ ਕਲਾਸ, ਕਈ ਵਾਰੀ ਮੈਨੂੰ ਏਦਾਂ ਲੱਗਦਾ ਨਾ ਤੁਸੀਂ ਪੰਗੂ ਨਾਲ ਗੱਲ ਕਰਦੇ ਮੁਸਕਰੀਆਂ ਹੱਸ ਰਹੇ ਹੁੰਦੇ ਹੋ, ਜਾਂ ਜਾਣ ਕੇ ਇਹੋ ਜਿਹੇ ਟਫ ਜੇ ਕੁਆਸ਼ਨ ਕਰਦੇ ਵੀ ਪੰਗੂ ਨੂੰ, ਜਿਵੇਂ
ਪਹਿਲੀ ਗੱਲ ਤਾਂ ਇਹ ਹੈ ਕਿ ਉਹ ਬੰਦਾ ਸੁਲਝਿਆ ਹੋਇਆ ਪੂਰਾ, ਉਹਨੂੰ ਆਪਾਂ ਫਸਾ ਸਕਦੇ ਨੀ ਕਿਸੇ ਵੀ ਟੋਪਿਕ ਦੇ ਉੱਤੇ, ਉਹ ਬਾਈ ਕੋਲੇ ਹਰ ਚੀਜ਼ ਦਾ ਜਵਾਬ ਨਾ ਐਗਜ਼ਾਮਪਲ ਦੇ ਨਾਲ ਹੁੰਦਾ ਗਾ, ਚਾਹੇ ਕੋਈ ਗੱਲ ਪੁੱਛ ਲੋ
ਬੰਦਾ ਸੁਲਝਿਆ ਹੋਇਆ ਵੀਰ, ਦਿਲ ਦਾ ਸਾਫ ਆ,
ਦਿਲ ਦਾ
ਬਸ ਤੁਹਾਡੀਆਂ ਨਾ ਮੱਖਣ ਮਲਾਈਆਂ ਲਈ ਗੱਲਾਂ ਚ ਫਸ ਜਾਂਦਾ ਕਈ ਵਾਰੀ, ਤੁਸੀਂ ਹੌਲੀ ਹੌਲੀ ਖਿੱਚ ਕੇ ਲੈ ਜਾਂਦੇ ਹੋ ਤੇ ਮੁੜ ਕੇ ਕਦਮ ਛੱਡ ਦਿੰਦੇ ਹੋ। ਹਮੇਸ਼ਾ ਖੁਸ਼ੀ ਹਮੇਸ਼ਾ ਮੈਨੂੰ ਯਾਦ ਰਹਿੰਦਾ, ਆਹ ਟਾਈਮ ਹਮੇਸ਼ਾ ਯਾਦ ਰਹਿੰਦਾ ਜਦੋਂ ਮੈਂ ਬਹੁਤ ਖੁਸ਼ ਹੋਇਆ ਸੀ ਆਪਣੀ ਜ਼ਿੰਦਗੀ ਵਿੱਚ। ਕਾਫੀ ਟਾਈਮ ਤੋਂ ਸੋਚ ਰਿਹਾ ਵੀ ਮੈਂ ਜਿੰਦਗੀ ਦਾ ਕਿਹੜਾ ਮੂਵਮੈਂਟ ਤੁਹਾਡੇ ਨਾਲ ਸਾਂਝੀ ਕਰਾਂ ਇਸ ਤਰ੍ਹਾਂ ਦੀ, ਜੇ ਕਹਾਂ ਜਾਂ ਮੇਰੇ ਮੈਰਿਜ ਹੋਈ ਆ ਜਾਂ ਬੱਚਾ ਹੋਇਆ ਜਾਂ ਮੈਨੂੰ ਨੌਕਰੀ ਮਿਲੀ ਆ ਜਾਂ ਮੈਨੂੰ ਕੋਈ ਪ੍ਰੋਫਿਟ ਹੋਇਆ ਵੀ ਕੋਈ, ਮੈਂ ਕਿਸ ਤਰ੍ਹਾਂ ਕਰਦਾ, ਮੈਨੂੰ ਲੱਗਿਆ ਵੀ ਨਹੀਂ ਯਾਰ ਹਰੇਕ ਤੁਸੀਂ ਇੱਕ ਦੂਜੇ ਨਾਲ ਕੰਪੇਅਰ ਨਹੀਂ ਹੋ ਰਹੀ ਸੀ ਵੀ ਕਦੇ ਲੱਗਦਾ ਉਹ ਵੱਡੀ ਕਦੇ ਉਹ, ਫਿਰ ਮੈਨੂੰ ਏਦਾਂ ਲੱਗਿਆ ਲਾਸਟ ਜਾ ਕੇ ਸੋਚਿਆ ਮੈਨੂੰ ਹਮੇਸ਼ਾ ਖੁਸ਼ੀ ਉਦੋਂ ਮਿਲਦੀ ਆ ਜਦੋਂ ਮੈਨੂੰ ਆਪਦੀ ਸੋਚ ਬਾਰੇ ਸੋਚ ਵਾਲੇ ਬੰਦੇ ਮਿਲਦੇ ਨੇ ਲਾਈਫ ਚ ਹਮੇਸ਼ਾ, ਉਹ ਚਾਹੇ ਵਿਰਲੇ ਹੀ ਹੋਣ ਚਾਹੇ ਸੋਸ਼ਲ ਮੀਡੀਆ ਰਾਹੀਂ ਮੈਨੂੰ ਕਿਸੇ ਪਾਸੇ ਦੇਖਣ, ਜਦੋਂ ਮੈਨੂੰ ਲੱਗਦਾ ਕੋਈ ਬੰਦੇ ਦੇ ਵਿਚਾਰ ਕਿਸੇ ਜਗ੍ਹਾ ਤੇ ਮਿਲ ਰਹੇ ਨੇ ਮੈਨੂੰ ਉਹ ਚੀਜ਼ ਤੇ ਹਮੇਸ਼ਾ ਖੁਸ਼ੀ ਵੱਧ ਮਿਲਦੀ ਆ ਵੀ ਯਾਰ ਹਾਂ ਕੋਈ ਬੰਦਾ ਦੁਨੀਆਂ ਨੂੰ ਇਸ ਨਜ਼ਰੀ ਨਾਲ ਦੇਖਦਾ, ਮੈਨੂੰ ਸ਼ਾਇਦ ਇਹਨਾਂ ਚੀਜ਼ ਵੱਧ ਖੁਸ਼ੀ ਮਿਲਦੀ, ਕੋਈ ਬੰਦਾ ਕਿਸੇ ਵੀ ਫੀਲਡ ਵਿੱਚ ਜਦੋਂ ਕਿਸੇ ਤਰ੍ਹਾਂ ਟੋਪਿਕ ਤੇ ਗੱਲ ਕਰਦੇ ਆ ਜਾਂ ਪੋਲੀਟਿਕਸ ਤੇ ਕਰਦੇ ਆ ਜਾਂ ਧਰਮ ਤੇ ਗੱਲ ਕਰਦੇ ਆ, ਜਦੋਂ ਉੱਥੇ ਮੈਨੂੰ ਕੁਛ ਕੁ ਲੋਕਾਂ ਦੇ ਵਿਚਾਰ ਮਿਲਦੇ ਲੱਗਦੇ ਨੇ ਮੈਨੂੰ ਉਹ ਚੀਜ਼ਾਂ ਖੁਸ਼ੀ ਮਿਲਦੀ ਆ ਵੀ ਹਾਂ ਨਹੀਂ ਇੱਕ ਬੰਦਾ ਨੀ, ਕਾਫੀ ਲੋਕ ਚੀਜ਼ ਨੂੰ ਇਸ ਮਾਇੰਡ ਦਾ ਸੋਚ ਰਹੇ ਨੇ, ਕਿਉਂਕਿ ਕਈ ਵਾਰੀ ਸਾਰੀ ਇੱਕ ਪਰਵਾਹ ਨਾ ਨੈਗੇਟਿਵ ਪਾਸੇ ਨੂੰ ਹੋਣ ਦਾ, ਪਰ ਕਿਸੇ ਵੀ ਚੀਜ਼ ਤੇ ਸਾਰੇ ਬੰਦੇ ਇੱਕ ਤਰ੍ਹਾਂ ਵਿਊ ਹੁੰਦੇ, ਨਾ ਜੀ ਉੱਜੜ ਗਈ ਦੁਨੀਆਂ, ਉੱਜੜ ਗਈ, ਬਰਬਾਦ ਹੋ ਗਈ, ਬਰਬਾਦ ਹੋ ਗਈ, ਸਾਰਾ ਕੁਛ ਖਰਾਬ ਹੋ ਗਿਆ, ਇਨਸਾਨੀਅਤ ਡੁੱਬ ਗਈ। ਪਰ ਉਹਦੇ ਵਿੱਚ ਜਦੋਂ ਕੋਈ ਆਸ਼ਦੀਕਰਨ ਦਿਖਦੀ ਹੈ ਵੀ ਹਾਂ ਯਾਰ ਕੋਈ ਬੰਦਾ ਲੜ ਰਿਹਾ ਸਿਸਟਮ ਨਾਲ, ਕਈ ਬੰਦੇ ਨੂੰ ਸਟਰਗਲ ਕਰ ਰਹੇ ਨੇ, ਉਹਨੂੰ ਦੇਖ ਕੇ ਲੱਗਦਾ ਵੀ ਨਹੀਂ ਬਹੁਤ ਵਧੀਆ, ਮੈਨੂੰ ਲੱਗਦਾ ਵੀ ਨਹੀਂ ਯਾਰ ਕੁਛ ਖਤਮ ਨਹੀਂ ਹੋਇਆ ਹੈਗਾ, ਬਹੁਤ ਖੁਸ਼ੀ ਦੀ ਗੱਲ ਆ। ਉਹ ਮੈਨੂੰ ਅਸੀਂ ਗੱਲਾਂ ਖੁਸ਼ੀ ਮਹਿਸੂਸ ਹੁੰਦੀ ਵੀ ਨਹੀਂ ਕੋਈ ਇਕੱਲਾ ਪਾਗਲ ਨੀ ਸੋਚ ਰਿਹਾ, ਹੋਰ ਪਾਗਲ ਵੀ ਦੁਨੀਆਂ 'ਚ ਹੈਗੇ ਨੇ।
ਨਹੀਂ ਪਾਗਲ ਤਾਂ ਨੀ, ਵੀ ਹੋਰ ਵੀ ਕੋਈ ਹੈਗਾ ਜਿਹੜਾ ਮੇਰੇ ਵਾਂਗੂ ਸੋਚਦਾ ਹੈ, ਏਦਾਂ ਕਹਿ ਸਕਦੇ?
ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਦੋ ਸੋਚਾਂ ਵਾਲੇ ਬੰਦੇ ਮਿਲਦੇ ਨਾ, ਚਾਹੇ ਦੂਰ ਦਾ ਹੋਵੇ, ਪਰ ਵਧੀਆ ਖੁਸ਼ੀ ਮਹਿਸੂਸ ਹੁੰਦੀ ਉਹ ਚੀਜ਼ਾਂ 'ਚ। ਹਾਂ ਬਾਕੀ ਚਲੋ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਰਹਿੰਦੀਆਂ, ਇਹ ਜਾਂਦੀਆਂ ਰਹਿੰਦੀਆਂ ਨੇ, ਤੇ ਜਿੰਦੀ ਦਾ ਹਰ ਇੱਕ ਪਾਲੀ ਖੁਸ਼ੀ ਆ ਵੀਰ।
ਬਿਲਕੁਲ, ਤੁਸੀਂ ਬੜਾ ਹੈ ਨਾ, ਜਦੋਂ ਤੁਸੀਂ ਜਵਾਬ ਦਿੱਤਾ ਕਿ ਮੈਂ ਸੋਚਦਾ ਪਿਆ ਸੀ ਵੀ ਏਦਾਂ ਦੀ ਕਿਹੜੀ ਖੁਸ਼ੀ ਹੋਊਗੀ ਜਿਹੜੀ ਸਭ ਤੋਂ ਵੱਧ ਨਾ, ਕੰਪੇਅਰ ਕਰਨਾ ਤੁਹਾਡੇ ਲਈ ਬੜਾ ਔਖਾ ਹੋਇਆ ਹੋਊਗਾ। ਮੈਂ ਵੀ ਉਹੀ ਚੀਜ਼ ਸੋਚਦਾ ਪਿਆ ਸੀ ਕਿ ਯਾਰ ਜੇ ਮੈਨੂੰ ਦੱਸਣਾ ਪਵੇ ਮੈਂ ਏਦਾਂ ਦੀ ਕਿਹੜੀ ਖੁਸ਼ੀ ਦੱਸੂਗਾ ਨਾ, ਕਿਉਂਕਿ ਹਰ ਇੱਕ ਖੁਸ਼ੀ ਆਪਣੀ ਆਪਣੀ ਜਗ੍ਹਾ ਦੇ ਵਿੱਚ ਵੱਡੀ ਹੈ। ਜੇ ਮੈਂ ਕਹਾਂ ਕਿ ਚੰਗੇ ਨੰਬਰ ਆਏ ਸੀ ਜਾਂ ਕਹਿ ਲਓ, ਹਨਾ, ਬੜਾ ਔਖਾ ਹੋ ਜਾਂਦਾ ਦੱਸਣਾ।
ਹਰ ਇੱਕ ਰਿਸ਼ਤਾ, ਹਰ ਇੱਕ ਫਰੈਂਡ, ਹਰ ਇੱਕ ਰਿਸ਼ਤਾ, ਵਾਈਫ ਆਪਦੀ ਜਗ੍ਹਾ ਤੇ ਆ, ਬੱਚੇ ਦੀ ਖੁਸ਼ੀ ਆਪਦੀ ਜਗ੍ਹਾ ਤੇ, ਮਾਂ ਪਿਓ ਆਪਦੀ ਜਗ੍ਹਾ ਤੇ ਨੇ, ਨੌਕਰੀ ਆਪਦੀ ਜਗ੍ਹਾ ਤੇ ਆ, ਤੇ ਕੁਛ ਭੁੱਲੇ ਪਿਛਲੇ ਯਾਰ, ਹਰ ਇੱਕ ਟਾਈਪ ਦੀ ਸਿਹਤ, ਮਤਲਬ ਇੰਨੇ ਜ਼ਿਆਦਾ ਟੌਪਿਕ ਨੇ ਨਾ, ਮੈਂ ਕਿਸੇ ਨਾ ਇੱਕ ਦੂਜੇ ਨੂੰ ਕੰਪੇਅਰ ਨਹੀਂ ਕਰ ਸਕਦਾ ਹੈਗਾ। ਇਸ ਲਈ ਮੈਨੂੰ ਲੱਗਿਆ ਵੀ ਸਬਜੈਕਟ ਨੋਰਮਲ ਜੇ ਇਹ ਆ, ਜਦੋਂ ਆਪਦੀ ਸੋਚ ਵਾਲੇ ਜਾਂ ਪੋਜ਼ਿਟਿਵ ਸੋਚ ਵਾਲੇ ਜਾਂ ਕਿਸੇ ਚੀਜ਼ ਤੇ ਇੱਕ ਮਾਈਂਡ ਰੱਖਣ ਵਾਲੇ ਲੋਕ ਮੈਨੂੰ ਦੇਖਦੇ ਨੇ, ਮੈਨੂੰ ਉਹਨਾਂ ਤੇ ਵੱਧ ਥੋੜਾ ਪ੍ਰਾਊਡ ਫੀਲ ਹੁੰਦਾ ਵੀ ਨਹੀਂ ਯਾਰ ਮੈਂ ਇਕੱਲਾ ਨੀ ਸੋਚ ਰਿਹਾ। ਕਾਫੀ ਲੋਕ ਇਹ ਵੀ ਕਹਿ ਰਹੇ ਨਹੀਂ, ਇਹ ਚੀਜ਼ ਨੂੰ ਇਸ ਦਾ ਉਸ ਐਂਗਲ ਨਾਲ ਦੇਖਦੇ ਨੇ, ਮੈਨੂੰ ਲੱਗਦਾ ਵੀ ਨਹੀਂ ਇਹ ਹੋਰ ਵੀ ਦੁਨੀਆਂ ਇੱਕ ਇੱਕ ਅਲੱਗ ਐਂਗਲ ਨਾਲ ਇਹ ਵੀ ਚੀਜ਼ ਨੂੰ ਦੇਖ ਰਹੀ ਆ। ਮੈਨੂੰ ਤੇ ਥੋੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਈ ਵਾਰੀ,
ਬਿਲਕੁਲ,
ਮੈਂ ਖੁਸ਼ੀ ਖੁਸ਼ੀ ਨਹੀਂ ਕਹਿ ਸਕਦਾ, ਆਪਦੇ ਨੂੰ ਸੈਟੀਸਫਾਈਡ ਜਿਹਾ ਹੁੰਦਾ ਵੀ ਹਾਂ ਯਾਰ ਸੰਤੁਸ਼ਟੀ ਹੋ ਜਾਂਦੀ ਹੈ।
ਮੈਂ ਗਲਤ ਨਹੀਂ ਹੈਗਾ ਵੀ ਹੋਸ ਮੇਰੀ ਵਰਗੀ ਸੋਚ ਕਿਸੇ ਦੀ ਹੋਰ ਵੀ ਹੈਗੀ, ਹੋਰ ਵੀ ਏਦਾਂ ਹੀ ਸੋਚਦਾ,
ਕਿਉਂਕਿ ਤੁਸੀਂ ਇਕੱਲੇ ਸੋਚ ਰਹੇ ਹੋ ਵੀ ਐ ਨੀ ਹੋਣਾ ਚਾਹੀਦਾ ਸਮਾਜ ਵਿੱਚ। ਪਰ ਬਾਕੀ ਮੰਨ ਲਓ ਵੀ ਚਾਹੇ ਧਰਮ ਦੇ ਟੌਪਿਕ ਤੇ ਹੋ ਗਏ, ਸਾਰੇ ਵੱਢ ਕੱਢ ਵੱਢ ਕੱਢ ਗੱਲ ਚੱਲਦੇ ਨੇ, ਕੋਈ ਬੰਦਾ ਕਹੇ ਨਹੀਂ ਯਾਰ ਪਰਮਾਤਮਾ ਇੱਕ ਆ, ਇਸ ਤਰ੍ਹਾਂ ਸੋਚੇ ਜਾਂ ਉਸਦੇ ਸ਼ਬਦਾਂ 'ਚ ਵੀ ਹੋਵੇ ਤੇ ਉਸਦੇ ਕਿਰਿਆ 'ਚ ਵੀ ਹੋਵੇ, ਉਹ ਚੀਜ਼ ਨੂੰ ਉਸ ਤਰ੍ਹਾਂ ਮੰਨੇ ਵੀ, ਉਦੋਂ ਲੱਗਦਾ ਵੀ ਨਹੀਂ ਸਮਾਜ ਖਤਮ ਨਹੀਂ ਹੋਇਆ ਤੇ ਸਾਰਾ ਕੁਛ ਨੈਗੇਟਿਵ ਨਹੀਂ ਹੈਗਾ, ਵੀ ਕੋਈ ਸ਼ਾਇਦ ਚੀਜ਼ ਨੂੰ ਸਮਝ ਰਿਹਾ। ਉਦੋਂ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਵੀ
ਪੂਰੀ ਫੈਮਿਲੀ, ਪੂਰੇ ਰਿਸ਼ਤੇਦਾਰ ਤੁਸੀਂ ਇਕੱਠੇ ਹੋਏ ਹੋ, ਕਦੇ ਇਹੋ ਜਿਹਾ ਟਾਈਮ ਆਇਆ ਸੀਗਾ, ਕਿਉਂਕਿ ਹੁਣ ਅੱਜ ਕੱਲ ਹਰ ਕੰਮਾਂ ਦੇ ਵਿੱਚ ਬਿਜ਼ੀ ਨੇ, ਟਾਈਮ ਹੀ ਨਹੀਂ ਮਿਲ ਪਾਉਂਦਾ, ਕਦੇ ਯਾਦ ਹੋਵੇ ਏਦਾਂ ਦਾ ਕੋਈ ਮੂਮੈਂਟ?
ਹਾਂਜੀ ਵੀਰ, ਟਾਈਮ ਤਾਂ ਚਲੋ ਕੱਢਣਾ ਪੈਂਦਾ ਪਰਿਵਾਰ ਲਈ, ਮੈਂ ਲਗਭਗ ਜਿੰਨੀ ਕੋਸ਼ਿਸ਼ ਹੁੰਦਾ ਹਰ ਇੱਕ ਸਾਲ ਹੀ ਟਾਈਮ ਕੱਢਦਾ ਹੁੰਦਾ, ਤੇ ਕਿਉਂਕਿ ਕੰਮ ਵੀ ਜ਼ਰੂਰੀ ਨੇ, ਪਰਿਵਾਰ ਵੀ ਜ਼ਰੂਰੀ ਆ। ਪਰ ਪਿਛਲੀ ਵਾਰ ਨਹੀਂ ਆ ਸਕਿਆ ਇੰਡੀਆ, ਵੈਸੇ ਮੈਂ ਲਗਭਗ ਹਰ ਇੱਕ ਸਾਲ 2 ਮਹੀਨੇ 3 ਮਹੀਨੇ ਲਾ ਕੇ ਜਾਣਾ ਹੁੰਦਾ ਟਾਈਮ। 2 ਸਾਲ ਪਹਿਲਾਂ ਪਰਿਵਾਰ ਨਾਲ ਆਇਆ ਸੀ ਤੇ ਪਰਿਵਾਰ ਨਾਲ ਘੁੰਮੇ ਫਿਰਿਆ ਘਰੇ ਰਿਹਾ, ਮੈਨੂੰ ਚਾਹੇ ਹਜੇ ਘੁੰਮਣਾ ਚਾਹੇ ਘੱਟ ਪਸੰਦ ਆ, ਪਰ ਆਪਦੇ ਪਿੰਡ ਦੇ ਵਿੱਚ ਹੀ ਮੋੜਾਂ ਤੇ ਬੈਠਣਾ ਜਾਂ ਉਹ ਦਰਖਤਾਂ ਥੱਲੇ ਬੈਠਣਾ, ਜਾ ਕੇ ਚੌਂਕੜੀਆਂ ਤੇ ਬੈਠਣਾ ਵਧੀਆ ਲੱਗਦਾ। ਆਪਦੇ ਪਰਿਵਾਰ ਨਾਲ 2 ਸਾਲ ਪਹਿਲਾਂ ਪਿੰਡ ਆਇਆ ਸੀ, ਧਾਰਮਿਕ ਸਥਾਨਾਂ ਤੇ ਵੀ ਗਏ ਤੇ ਪਰਿਵਾਰ ਦੇ ਵਿੱਚ ਵੀ ਰਹੇ, ਵਧੀਆ ਲੱਗਿਆ। ਉਹ ਜੀ ਥੋੜੀ ਵੱਧ ਖੁਸ਼ੀ, 2 ਸਾਲ ਪਹਿਲਾਂ ਵਧੀਆ ਟਾਈਮ ਸੀ, ਜਿਹੜੇ 2 ਮਹੀਨੇ ਟਾਈਮ ਸੀ ਉਹ ਆਪਦੀ ਜ਼ਿੰਦਗੀ ਦਾ ਇੱਕ ਜੇ ਮੈਂ ਕਹਿੰਦਾ ਗੋਲਡਨ ਟਾਈਮ ਹੁੰਦਾ ਮੇਰੇ ਲਈ।
ਪਿੰਡ ਵਿੱਚ ਕਦੇ ਆਏ ਹੋਇਆ? ਘਰੇ ਪਿੰਡ ਵਿੱਚ ਕਦੇ ਆਏ ਹੋਇਆ? ਪਿੰਡ ਵਾਲਿਆਂ ਨੇ, ਯਾਰਾਂ ਦੋਸਤਾਂ ਨੇ ਜਾਂ ਰਿਸ਼ਤੇਦਾਰਾਂ ਨੇ ਕਿਹਾ ਵੇ ਲੈ ਆ ਗਿਆ ਬਾਈ ਹੁਣ 2 ਮਹੀਨੇ ਵਿੱਚ, ਹਨਾ, 2 ਮਹੀਨੇ ਲਈ ਜਾਂ ਕੀ ਆ, ਜਦੋਂ ਜਾਂ ਰਿਗਾਰਡ ਨਾਲ ਕਹਿਣ, ਸਤਿਕਾਰ ਨਾਲ ਕਹਿਣ, ਜਾਂ ਇਟਲੀ ਵਾਲਾ ਕਹਿਣ, ਇੱਦਾਂ ਵੀ ਇਟਲੀ ਵਾਲਾ ਆ ਗਿਆ, ਕਦੇ ਏਦਾਂ ਕਹਿੰਦੇ ਨੇ ਕਿ ਉਦਾਂ ਨੋਰਮਲੀ ਗੱਲ ਕਰਦੇ ਆ?
ਸਮਝਣਾ ਲੋਕਾਂ ਨੂੰ ਮੁਸ਼ਕਲ ਜਿਹਾ ਹੋ ਚੁੱਕਿਆ ਹਰਮਨ, ਤੇ ਪਤਾ ਨੀ ਕਿਹੜੇ ਵੇ ਵਿੱਚ ਕਹਿੰਦੇ ਨੇ ਤੇ ਕਿਹੜੇ ਵਿੱਚ ਨਹੀਂ ਕਹਿੰਦੇ ਹੈਗੇ। ਠੀਕ ਆ, ਪਰ ਹੁਣ ਲੋਕਾਂ ਪਤਾ ਨੀ, ਜਦੋਂ ਨਹੀਂ ਸਮਝਦੇ ਸੀ ਤਾਂ ਕੁਛ ਚੰਗਾ ਵੀ ਲੱਗਦਾ ਸੀ, ਬੁਰਾ ਵੀ ਲੱਗਦਾ ਸੀ, ਤੇ ਹੁਣ ਸਮਝਣ ਲੱਗ ਗਿਆ ਤਾਂ ਕੁਛ ਹੋਰ ਤਰੀਕੇ ਨਾਲ ਲੱਗਦਾ, ਤੇ ਹੁਣ ਥੋੜਾ ਸਮਝਾਉਣਾ ਮੁਸ਼ਕਲ ਆ ਤੇ ਕੋਈ ਕਿਵੇਂ ਸੋਚਦਾ ਅੱਜ ਕੱਲ੍ਹ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਮੈਨੂੰ ਵੀ ਲੱਗਦਾ ਹੈਗਾ ਜਿਵੇਂ ਮੈਂ ਅੱਗੇ ਨੂੰ ਕਹਿੰਦਾ ਵੀ ਬਹੁਤ ਦੁਨੀਆਂ ਤੁਹਾਡੇ ਬਾਰੇ ਚੰਗਾ ਸੋਚਦੀ ਹੋਊਗੀ। ਕੁਛ ਕੁ ਲੋਕ ਹੁੰਦੇ ਨੇ ਜਿਹਨਾਂ ਤੁਹਾਡੇ ਮਿਲਣ ਤੇ ਖੁਸ਼ੀ ਹੁੰਦੀ ਹੋਊਗੀ, ਚਾਹੇ ਕੋਈ ਰਿਸ਼ਤੇਦਾਰ ਕਹੋ, ਮੇਰੇ ਖਿਆਲ ਚ ਪਰਿਵਾਰ ਹੀ ਤੁਹਾਡੇ ਤੋਂ ਖੁਸ਼ ਹੁੰਦਾ। ਇਹ ਤੋਂ ਇਲਾਵਾ ਹੋਰ ਕਿੰਨੇ ਲੋਕ ਖੁਸ਼ ਹੁੰਦੇ ਹੋਣਗੇ, ਸ਼ਾਇਦ ਜਾਂ ਤਾਂ ਆਪਾਂ ਨੂੰ ਸਮਝ ਨੀ ਹੈਗੀ ਜਾਂ ਕਦੇ ਉਹਨਾਂ ਨੂੰ ਹਜੇ ਬੁਰਾ ਤੁਹਾਡੇ ਸਹੀ, ਪਰ ਵਿਸ਼ਵਾਸ ਨੀ ਕਰਦਾ ਕਿਉਂਕਿ ਉਹਨਾਂ ਨਾਲ ਥੋੜੇ ਦੂਰ ਦੇ ਲੋਕ ਹਜੇ ਵੱਧ ਖੁਸ਼ੀ ਮਹਿਸੂਸ ਕਰਦੇ ਜਿਹਨਾਂ ਨਾਲ ਮੇਰੇ ਨਾਲ ਕੋਈ ਕੰਪੀਟੀਸ਼ਨ ਨੀ ਹੈਗਾ,
ਜਾਂ ਉਹ ਖੁਸ਼ ਹੁੰਦੇ ਹੋਣਗੇ ਜਿਹਨਾਂ ਲਈ ਤੁਸੀਂ ਕੁਝ ਲੈ ਕੇ ਆਓਗੇ।
ਹਾਂ ਸ਼ਾਇਦ ਇਹਨਾਂ ਨੂੰ ਵੀ ਉਮੀਦ ਹੋਊਗੀ ਕਈਆਂ ਨੂੰ, ਪਰ ਤੁਹਾਨੂੰ ਸਹੀ ਗੱਲ ਦੱਸਿਆ ਮੇਰਾ ਇਸ ਤਰ੍ਹਾਂ ਕੋਈ ਰਹਿੰਦਾ ਨੀ ਕਦੇ ਵੀ, ਮੈਂ ਉਹ ਚੀਜ਼ਾਂ ਚ ਪੈਣਾ ਨੀ ਚਾਹੁੰਦਾ, ਕਿਉਂਕਿ ਮੁੜ ਕੇ ਜੇ ਇੱਕ ਵਾਰੀ ਕਿਸੇ ਨੂੰ ਚੀਜ਼ ਦਵੋ ਤਾਂ ਮੁੜ ਕੇ ਨਾ ਦੇ ਸਕੋ ਨਾ, ਫਿਰ ਉਹ ਆਦਤ ਪੈ ਜਾਂਦੀ ਆ, ਬੰਦਾ ਛੇਤੀ ਗੁੱਸਾ ਕਰ ਦਿੰਦਾ। ਇਸ ਲਈ ਇਹ ਇੱਕ ਫਾਰਮੇਸੀ ਤੋਂ ਦੂਰ ਹੈ ਜਾਂ ਵਧੀਆ ਗੱਲ ਆ।
ਬਿਲਕੁਲ ਬਿਲਕੁਲ, ਮੇਰਾ ਇੱਕ ਸਵਾਲ ਸਾਰਿਆਂ ਨੂੰ ਕਾਮਨ ਸੀਗਾ, ਇੱਕ ਵੀ ਮੰਨ ਲਓ ਤੁਹਾਡੀ ਕੋਈ ਏਦਾਂ ਦੀ ਖੁਆਇਸ਼ ਹੋਵੇ, ਰੱਬ ਤੁਹਾਨੂੰ ਕੋਲੇ ਜਾ ਕੇ ਕਵੇ ਕਿ ਚੱਲ ਤੂੰ ਮੰਗ ਲੈ, ਕਿਹੜੀ ਤੇਰੀ ਇੱਕ ਖੁਆਇਸ਼ ਹੈਗੀ ਮੈਂ ਪੂਰੀ ਕਰ ਦੂੰਗਾ, ਪੂਰੀ ਵੀ ਕਰ ਦੂੰਗਾ ਰੱਬ ਉਹ ਖੁਆਇਸ਼, ਏਦਾਂ ਦੀ ਕੀ ਖੁਆਇਸ਼ ਹੋਊਗੀ ਤੁਹਾਡੀ, ਉਹ ਇੱਕ ਖੁਆਇਸ਼ ਜਿਹੜੀ ਤੁਸੀਂ ਰੱਬ ਨੂੰ ਕਹੋਗੇ ਵੀ ਚੱਲ ਆਹ ਪੂਰੀ ਕਰ? ਫਿਰ
ਰੱਬ ਨਾਲ ਖੁਆਇਸ਼ਾਂ ਤਾਂ ਵੀਰ ਪਤਾ ਨੀ, ਚਲੋ ਇਹ ਜਿਵੇਂ ਕੁਐਸਚਨ ਜਿਵੇਂ ਕਹਿੰਦੇ ਨੇ ਵੀ ਹੋ ਵੀ ਸਕਦਾ ਕਿ ਨਹੀਂ ਹੋ ਸਕਦਾ, ਕਦੇ ਕਾਫੀ ਮੁਸ਼ਕਲ ਜੀ ਗੱਲ ਹੈ ਇਹ ਵੀ ਪਰਮਾਤਮਾ ਹੈ ਨਹੀਂ ਹੈ ਜਾਂ ਕਿਸ ਤਰ੍ਹਾਂ ਹੋਵੇ,
ਚਲੋ
ਫਿਰ ਵੀ ਇੱਕ ਕਲਪਨਾ ਹੁੰਦੀ ਆ, ਇਨਸਾਨ ਆਪਦੀ ਕਲਪਨਾ ਕਰ ਸਕਦਾ ਆਪਦੇ ਆਪਦੇ ਇੱਕ ਪਰਮਾਤਮਾ ਨਾਲ ਆਪਣੀ ਆਪਾਂ ਕਹਿ ਸਕਦੇ ਇੱਕ ਨਾਟਕੀ ਰੂਪ ਦੇ ਸਕਦੇ ਵੀ ਹਾਂ ਪਰਮਾਤਮਾ ਤੁਹਾਨੂੰ ਪੁੱਛੇ ਵੀ ਤੁਸੀਂ ਕੀ ਮੰਗਦੇ ਹੋ, ਬਹੁਤ ਉਹ ਤਾਂ ਹੋਣਗੇ ਪਰ ਜੇ ਇੱਕ ਖੁਆਇਸ਼ ਵੀ ਹੋਵੇ, ਪਰ ਖੁਆਇਸ਼ ਤਾਂ ਬਹੁਤ ਹੁੰਦੀਆਂ ਨੇ ਇਨਸਾਨ ਦੀਆਂ ਪੁੱਛਣ ਦੀਆਂ, ਇੱਕ ਖੁਆਇਸ਼ ਨੂੰ ਮੈਂ ਇਹ ਪੁੱਛਣਾ ਚਾਹੂੰਗਾ ਵੀ ਪਰਮਾਤਮਾ ਵੀ ਕਮ ਸੇ ਕਮ ਸਾਰੇ ਜੱਗ ਨੂੰ ਸੰਬੋਧਿਤ ਕਰਕੇ ਦੱਸ ਵੀ ਤੂੰ ਭਾਈ ਹਿੰਦੂ ਮੁਸਲਮਾਨ ਸਿੱਖ ਈਸਾਈ ਹੈ ਕੀ ਆ, ਤੇ ਕਮ ਸੇ ਕਮ ਇੱਕ ਵਾਰ ਤੂੰ ਇਸ ਤਰ੍ਹਾਂ ਨੀ ਪੁੱਛੋ, ਮੇਰੀ ਇਸ ਵੀ ਤੂੰ ਲੋਕਾਂ ਨੂੰ ਦੱਸ ਕੇ ਜਾ ਵੀ ਤੂੰ ਕਿਹੜੇ ਧਰਮ ਦਾ, ਕਿਉਂਕਿ ਤੇਰੇ ਧਰਮ ਦੇ ਕਰਕੇ ਕਿਸੇ ਜਗ੍ਹਾ ਤੇ ਤੂੰ ਗਊ ਮਾਤਾ ਬਣਾ ਦੀ, ਕਿਸੇ ਜਗ੍ਹਾ ਤੇ ਗਊ ਖਾ ਰਹੇ ਨੇ, ਕਿਸੇ ਲਈ ਸੂਰ ਹਰਾਮ ਹੋ ਗਿਆ, ਕਿਸੇ ਲਈ ਬੁਰਕਾ, ਕਿਸੇ ਲਈ ਪਰਦਾ, ਕਿਸੇ ਲਈ ਕੀ ਆ ਕੀ, ਕਿਸੇ ਲਈ ਹਰਾਮ ਆ, ਕਿਸੇ ਲਈ ਵਧੀਆ, ਵੀ ਤੂੰ ਲੋਕਾਂ ਨੂੰ ਇੱਕ ਵਾਰੀ ਸਪਸ਼ਟ ਕਰਕੇ ਵਗ ਜਾ ਵੀ ਕੀ ਰੂਲ ਨੇ ਤੇਰੇ ਤੇ ਕੀ ਤੂੰ ਧਰਮ ਦਾ ਤੇ ਤੂੰ ਕਿਹਾ ਕੀ ਆ, ਕਿਉਂਕਿ ਤੇਰੇ ਜਾਣ ਪਿੱਛੇ ਬਹੁਤ ਘੱਟ ਵੱਢ ਹੋ ਗਈ, ਬਹੁਤ ਲੋਕ ਵੱਢਤੇ ਲੋਕਾਂ ਨੇ, ਬੱਚੇ ਵੀ ਜਾ ਤੇ ਵੀ ਸ਼ਾਇਦ ਦੁਨੀਆਂ ਤੇ ਦੁਸ਼ਮਣੀ ਖਤਮ ਹੋ ਜਾਵੇ, ਤੇਰੇ ਕਰਕੇ ਡਿਬੇਟਾਂ ਹੋ ਰਹੀਆਂ ਨੇ, ਤੂੰ ਚੀਜ਼ਾਂ ਕੋਈ ਸੁਣਨੀ ਹੈ ਹਿੰਦੂ ਮੁਸਲਮਾਨ ਆ ਵੀ ਤੂੰ ਕਮ ਸੇ ਕਮ ਲੋਕਾਂ ਨੂੰ ਥੋੜੀ ਕਲੀਅਰ ਕਰਕੇ ਵੱਗ ਜਾ ਤੂੰ ਹੈ ਕੀ ਆ, ਧਰਮ
ਦੇ ਨਾਂ ਤੇ ਲੋਕ ਨਾ ਲੜਨ। ਬਿਲਕੁਲ,
ਮੈਨੂੰ ਲੱਗਦਾ ਹਰਮਨ ਅੱਜ ਧਰਮ ਹੀ ਸਭ ਤੋਂ ਬੜੀ ਪ੍ਰੋਬਲਮ ਹੋ ਚੁੱਕੀ ਹੈ ਦੁਨੀਆਂ ਦੀ, ਮੈਨੂੰ ਲੱਗਦਾ ਧਰਮ ਨੇ ਇਸ ਤਰ੍ਹਾਂ ਦਾ ਗੁੱਸਾ ਦਾ ਕਰਨਾ ਗੰਦ ਪਾ ਰੱਖਿਆ ਨਾ ਦੁਨੀਆਂ ਚ, ਤੇ ਜਿਹਦੇ ਵਿੱਚ ਸਮਝ ਨੀ ਪੈ ਰਹੀ ਹੈਗੀ ਵੀ ਇਨਸਾਨ ਹੀ ਇਨਸਾਨ ਨੂੰ ਮਾਰ ਰਿਹਾ ਤੇ ਔਰਤਾਂ ਤੇ ਅਤਿਆਚਾਰ ਹੋ ਰਿਹਾ, ਬੰਬ ਧਮਾਕੇ ਹੋ ਰਹੇ ਨੇ, ਚਾਹੇ ਮੰਦਰ ਮਸਜਿਦ ਹੋ ਰਹੇ ਨੇ, ਮੈਨੂੰ ਲੱਗਦਾ ਵੀ ਦੁਨੀਆਂ ਦਾ ਸਭ ਤੋਂ ਵੱਡਾ ਜੋ ਅੱਜ ਕੱਲ ਇੱਕ ਗੰਦ ਪੈ ਚੁੱਕਿਆ ਉਹ ਇੱਕ ਧਰਮ ਦੇ ਨਾਂ ਤੇ, ਧਰਮ ਨੀ ਮਾੜਾ ਹੋ ਸਕਦਾ ਹੈਗਾ ਪਰ ਧਰਮ ਦੇ ਨਾਂ ਤੇ ਗੰਦ ਪਾਇਆ ਜਾ ਰਿਹਾ, ਇਸ ਲਈ ਮੰਨਣ ਨੂੰ ਕੋਈ ਤਿਆਰ ਨੀ, ਹਰ ਇੱਕ ਆਪਦੇ ਆਪ ਨੂੰ ਮਹਾਨ ਕਹਾ ਰਿਹਾ, ਹਰੇਕ ਧਰਮ ਆਪਦੇ ਆਪ ਨੂੰ ਉੱਚਾ ਕਹਾ ਰਿਹਾ ਤੇ ਉੱਚਾ ਕਹਾ ਰਿਹਾ ਤਾਂ ਉਸਦਾ ਮਤਲਬ ਲਾਸਟ ਟਾਰਗੇਟ ਤਾਂ ਪਰਮਾਤਮਾ ਹੀ ਆ ਨਾ, ਉਹਨਾਂ ਦਾ ਜੋ ਰਸਤਾ ਪਹੁੰਚਦਾ ਉਹ ਲਾਸਟ ਪਰਮਾਤਮਾ ਤੱਕ ਪਹੁੰਚਦਾ, ਜੋ ਪਰਮਾਤਮਾ ਹੀ ਦੱਸ ਦੂ ਵੀ ਮੈਂ ਕਿਹੜੇ ਧਰਮ ਦਾ ਜਾਂ ਮੈਂ ਹੈ ਕੀ ਆ, ਜਾਂ ਉਹ ਕਹਿ ਦੇਵੇ ਤੁਹਾਡੇ ਵਹਿਮ ਭਰਮ ਨੇ ਇਹ ਤਾਂ ਸ਼ਾਇਦ ਲੋਕਾਂ ਦੇ ਦਿਮਾਗ ਚ ਵਹਿਮ ਭਰਮ ਨਿਕਲ ਜੇ ਕਦੇ।
ਬਿਲਕੁਲ ਬਿਲਕੁਲ, ਇਹ ਤਾਂ ਗੱਲ ਤੁਹਾਡੀ
ਸਹੀ ਹੈ, ਪਿੰਡਾਂ ਵਿੱਚ ਬੱਦਰੇ ਬੰਦ ਨੇ, ਕੋਈ ਡੇਰੇ ਬੰਦ ਰਹੇ ਨੇ, ਤੁਸੀਂ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਟੈਲੀਵਿਜ਼ਨ ਦੇਖੋ, ਅਖਬਾਰ ਪੜ੍ਹੋ, ਰੌਲਾ ਹੀ ਧਰਮ ਦਾ ਰਹਿ ਚੁੱਕਿਆ, ਧਰਮ ਦਾ ਉੱਥੇ ਵੋਟਿੰਗ ਹੋ ਰਹੀ ਆ, ਤੁਸੀਂ ਵਿਆਹ ਤੋਂ ਲੈ ਕੇ ਕਾਸਟ ਤੋਂ ਲੈ ਕੇ ਮਤਲਬ ਦੁਨੀਆਂ ਤੁਹਾਡੀ ਜੰਮਾਂ ਤੁਹਾਡੇ ਜੰਮਾਂ ਤੋਂ ਲੈ ਕੇ ਮਰਨ ਤੱਕ ਧਰਮ ਤੁਹਾਡੇ ਚ ਅੜਿਆ ਹੋਇਆ, ਤੇ ਇਹੀ ਸੰਦਰਭ ਦਾ ਵਿਆਹ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ, ਕਿਹਦੇ ਨਾਲ ਬੈਠਣਾ, ਕਿਹਦੇ ਨਾਲ ਖਾਣਾ, ਕਿਹਦੇ ਨਾਲ ਪੀਣਾ, ਕਿਹੜੇ ਕੰਮ ਨੀ ਕਰ ਸਕਦਾ, ਕੀ ਕਰ ਸਕਦਾ ਨਹੀਂ ਕਰ ਸਕਦਾ, ਮਤਲਬ ਤੁਹਾਡੇ ਤੇ ਇੰਨੀਆਂ ਪੋਲੀਆਂ ਧਰਮ ਦੀਆਂ ਪਈਆਂ ਹੋਈਆਂ ਨੇ, ਕੋਈ ਜਦੋਂ ਧਰਮ ਚੋਂ ਬੇਦਖਲ ਕਰ ਦਿੰਦਾ, ਮਤਲਬ ਇਹ ਚੀਜ਼ ਕੋਈ ਕਲੀਅਰ ਹੋ ਜਾਣੀ ਚਾਹੀਦੀਆਂ ਨਾ।
ਬਿਲਕੁਲ ਬਿਲਕੁਲ ਬਿਲਕੁਲ, ਚਲੋ
ਦੁਨੀਆਂ ਦੀਆਂ ਕਾਫੀ ਵੱਡੀਆਂ ਪ੍ਰੋਬਲਮ ਹੱਲ ਹੋ ਜਾਣ ਜੇ ਕਮ ਸੇ ਕਮ ਚੀਜ਼ ਕਲੀਅਰ ਹੋ ਜਾਵੇ।
ਬਿਲਕੁਲ ਬਿਲਕੁਲ,
ਕਿਉਂਕਿ ਮੁਸਲਮਾਨ ਦੇ ਦਿਮਾਗ ਇਹ ਆ ਵੀ ਅਸੀਂ ਮਹਾਨ ਆ, ਈਸਾਈ ਆਪਦੇ ਨੂੰ ਮਹਾਨ ਕਹਿੰਦੇ ਨੇ, ਹਿੰਦੂ ਕਹਿੰਦੇ, ਸਾਰਾ ਕੁਛ ਸੱਚ ਨਿਕਲਿਆ ਤੇ ਹਰ ਇੱਕ ਨੂੰ ਕਲੀਅਰ ਹੋ ਜਾਣਾ ਚਾਹੀਦਾ ਨਾ।
ਬਿਲਕੁਲ, ਬਹੁਤ ਵੱਡਾ
ਦੁਨੀਆਂ ਚ 10-12 ਰੱਬ ਤਾਂ ਹੋ ਨੀ ਸਕਦੇ, ਰੱਬ ਤਾਂ ਸ਼ਾਇਦ ਇੱਕ ਹੀ ਹੋਣਾ, ਪਰ ਇੱਕ ਰੱਬ ਆ ਕੇ ਕਲੀਅਰ ਕਰ ਦੇਵੇ।
ਬਿਲਕੁਲ ਬਿਲਕੁਲ, ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ, ਸਮਾਂ ਕੱਢਿਆ, ਕਾਲ ਕੀਤੀ, ਬਹੁਤ ਵਧੀਆ ਲੱਗਿਆ ਗੱਲ ਕਰਕੇ,
ਧੰਨਵਾਦ ਜੀ। ਤੇ ਚਲੋ ਟੌਪਿਕ ਥੋੜਾ ਹੋਰ ਪਾਸੇ ਲੈ ਗਿਆ ਸੀ, ਮਾਫ ਕਰਨਾ,
ਨਹੀਂ ਕੋਈ ਚੱਕਰ ਨਹੀਂ, ਬਹੁਤ ਬਹੁਤ ਸ਼ੁਕਰੀਆ,
ਕਿਉਂਕਿ ਪਤਾ ਸਾਰਾ ਠੀਕ ਬਾਈ ਚੱਲ ਸੋਚਣ ਦਾ ਤਰੀਕਾ ਹੁੰਦਾ, ਦੇਖ ਲਓ ਜੇ ਆਪਾਂ ਵਿਚਾਰ ਆਪਣੇ ਰੱਖ ਸਕਦੇ ਆ, ਮੇਰਾ ਥੋੜਾ ਵਿਚਾਰ ਇਸ ਤਰ੍ਹਾਂ ਦਾ ਸੀ ਵੀ ਮੈਨੂੰ ਲੱਗਿਆ ਵੀ
ਬਿਲਕੁਲ ਬਰਾਬਰ, ਬੜਾ ਸੈਂਸਿਟਿਵ ਜਿਹਾ ਵਿਸ਼ਾ ਹੈਗਾ ਜੀ, ਆਪਾਂ ਇੱਥੇ ਵੀ ਗੱਲ ਕਰਨੀ ਚਾਹੀਏ ਹਨਾ, ਕਿਉਂਕਿ ਜਿਹੜੀ ਫਿਲਮ ਵੀ ਆਈ ਸੀਗੀ ਪਿੱਛੇ ਜੇ, ਜਿਹੜੀ ਪੀ ਕੇ ਫਿਲਮ ਆਈ ਸੀ, ਉਹਦੇ ਵਿੱਚ ਵੀ ਧਰਮ ਦੇ ਬਾਰੇ ਦੱਸਿਆ ਗਿਆ ਸੀ ਹਨਾ, ਵੀ ਕਿੰਨੇ ਧਰਮਾਂ ਦੇ ਵਿੱਚ ਕਿਵੇਂ ਲੋਕ ਹੁੰਦੇ ਪਏ ਨੇ। ਚਲੋ ਆਪਾਂ ਇੱਦਾਂ ਦੇ ਵਿਸ਼ੇ ਵੀ ਇਹਨੂੰ ਵੀ ਪ੍ਰੋਗਰਾਮ ਵਿੱਚ ਆਪਾਂ ਸ਼ਾਮਿਲ ਕਰਾਂਗੇ, ਅਗਲੇ ਫਰਾਈਡੇ ਗੱਲ ਕਰਾਂਗੇ ਆਪਾਂ ਇਹਦੇ ਬਾਰੇ ਵੀ, ਬਹੁਤ ਵਧੀਆ।
ਥੋੜ੍ਹੀ ਗੱਲ ਲਾਸਟ ਕਹਿ
ਕਹਿਣੀ ਚਾਹੁੰਦਾ, ਕਈ ਵਾਰੀ ਗੱਲ ਬੜੀ ਦੁਖੀ ਹੁੰਦੀ ਹੈ ਹਰਮਨ, ਜਦੋਂ ਆਪਾਂ ਨੈਸ਼ਨਲ ਚੈਨਲ ਦੇਖਦੇ ਹਾਂ ਕਈ ਵਾਰੀ ਉੱਥੇ ਡਿਬੇਟਾਂ ਦੇਖਦੇ ਹਾਂ, ਡਿਬੇਟਾਂ ਦੇ ਉੱਤੇ ਕਈ ਵਾਰੀ ਇੱਕ ਮੁਸਲਮਾਨ ਇਸ ਤਰ੍ਹਾਂ ਦੇ ਬੇਵਕੂਫ ਦੋ ਬਿਠਾਏ ਹੁੰਦੇ ਨੇ ਜਿਹਨਾਂ ਨੂੰ ਨਾ ਤਾਂ ਆਪਦੇ ਧਰਮ ਬਾਰੇ ਪਤਾ ਹੁੰਦਾ ਤੇ ਉਹਨਾਂ ਦੀ ਇੰਨੀ ਕੜਵਾਹਟ ਹੁੰਦੀ ਹੈ ਗੱਲਾਂ ਚ, ਉਹਨੂੰ ਸੁਣ ਤੋਂ ਬਾਅਦ ਲੱਗਦਾ ਸਰ ਜਦੋਂ ਨੈਸ਼ਨਲ ਮੀਡੀਆ ਹੋ ਗਿਆ ਇਹ ਇਹਨਾਂ ਨੇ ਧਰਮ ਦੇ ਦੋ ਮੂਹਰੇ ਮੁਖੀ ਅੱਗ ਬਿਠਾਏ ਨੇ, ਤਾਂ ਇੱਕ ਸਿੱਖ ਬਿਠਾਇਆ ਮੁਖੀ ਲਿਆ ਕੇ ਇਹ ਬੇਕਾਰ ਗੱਲਾਂ ਕਰ ਰਹੇ ਨੇ, ਇਹ ਤਾਂ ਸਾਨੂੰ ਕਿਸੇ ਸਿਖਾਇਆ ਸੀਗਾ, ਗੁੱਸਾ ਆਉਂਦਾ ਕਿਉਂਕਿ ਉਹ ਲੱਗ ਉਹ ਸਮਾਜ ਨੂੰ ਗੰਦਾ ਕਰ ਰਹੇ ਨੇ, ਜਿਵੇਂ ਆਪਾਂ ਕਹਿੰਦੇ ਹਾਂ ਦਰਖਤ ਵੱਢਣ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ, ਇਸੇ ਤਰ੍ਹਾਂ ਸਮਾਜ ਦੂਸ਼ਿਤ ਹੋ ਰਿਹਾ ਇਹਨਾਂ ਦੇ ਧਰਮ ਦੇ ਪਖੰਡਾਂ ਕਰਕੇ, ਜਿਵੇਂ ਆਪਾਂ ਕਹਿੰਦੇ ਗਲੋਬਲ ਵਾਰਮਿੰਗ ਹੋ ਰਹੀ ਹੈ ਇਹਨੂੰ ਬਚਾਓ ਏਦਾਂ ਕਰੋ, ਮੇਰੇ ਖਿਆਲ ਚ ਨਾਲ ਨਾਲ ਇਹ ਵੀ ਦਿਸ਼ਾ ਜ਼ਰੂਰ ਚਾਹੀਦਾ ਵੀ ਥੋੜਾ ਧਰਮਾਂ ਨੂੰ ਵੀ ਥੋੜਾ ਕੰਟਰੋਲ ਕਰਿਆ ਜਾਵੇ ਕਿਸੇ ਤਰੀਕੇ ਨਾਲ, ਇਹਦੇ ਵਿੱਚ ਪਾਬੰਦੀ ਲੱਗੇ ਚਾਹੇ ਤੀਹ ਫੁੱਟ ਵੀ ਲੱਗੇ ਵੀ ਤੁਸੀਂ ਇੰਨੀ ਘਟੀਆ ਪਰ ਤੇ ਬਹਿਸਬਾਜ਼ੀ ਨਹੀਂ ਕਰ ਸਕਦੇ ਹੈਗੇ, ਇੰਨੀ ਡਿੱਗ ਕੇ ਬਹਿਸਬਾਜ਼ੀ ਨਹੀਂ ਕਰ ਸਕਦੀ ਹੈਗੀ,
ਬਿਲਕੁਲ 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 ਸਹੀ ਗੱਲ ਹੈ ਜੀ, ਤੇ ਜੀ
ਓਕੇ ਸਤਿ ਸ਼੍ਰੀ ਅਕਾਲ
ਜੀ, ਨਹੀਂ ਨਹੀਂ ਕੋਈ ਚੱਕਰ ਨਹੀਂ, ਥੈਂਕ ਯੂ ਸੋ ਮਚ ਬਾਈ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ ਕਾਲਾਂ ਤੁਸੀਂ ਵੀ ਪ੍ਰੋਗਰਾਮ ਵਿੱਚ ਕਰ ਸਕਦੇ ਹੋ, ਅਗਲੇ ਕਾਲਰ ਜੁੜੇ ਨੇ ਗੱਲਬਾਤ ਕਰਦੇ ਆ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਹੈਲੋ। ਸੋ ਬਿਲਕੁਲ ਜੀ ਕਾਲ ਕਰ ਸਕਦੇ ਹੋ, ਕਾਲ ਕਰਨ ਦੇ ਲਈ ਨੰਬਰ ਤੁਹਾਨੂੰ ਪਤਾ ਹੀ ਹੈ +919022333024। ਹਰਮਿੰਦਰ ਫਰੋਮ US ਤੋਂ ਜੁੜਿਆ ਸੀ ਸਾਡੇ ਨਾਲ, ਕਹਿੰਦੇ ਹੈਲੋ ਹਰਮਨ ਐਟ ਦੇਸੀ ਵਰਲਡ ਰੇਡੀਓ ਦੇ ਸਾਰੇ ਹੀ ਮੈਂਬਰ ਨੂੰ ਸਤਿ ਸ਼੍ਰੀ ਅਕਾਲ, ਇੰਜੋਏ ਕਰੇ ਟਾਕ ਸ਼ੋ ਐਟ ਵਰਕ ਨਾਓ, ਵੁੱਡ ਆਈ ਲਾਈਕ ਟੂ ਕਾਲ। ਹਾਂਜੀ ਆਜੋ ਕਾਲ ਕਰ ਸਕਦੇ ਹੋ, ਕੰਮ ਦੇ ਉੱਤੇ ਨੇ ਵੈਸੇ ਫਿਲਹਾਲ ਤਾਂ ਹਰਮਿੰਦਰ ਜੀ, ਤੇ ਕਾਲਰ ਜੁੜੇ ਨੇ ਗੱਲਬਾਤ ਕਰਦੇ ਉਹਨਾਂ ਨਾਲ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
ਆਪਣੀ
ਆਵਾਜ਼ ਦੇ ਵਿੱਚ ਲਾਂਭਾ ਦਿਓ, ਮੈਂ ਨੀ ਕੁਝ ਬੋਲੂਗਾ, ਚਲੋ ਤੇ ਗੱਲ ਕਰਦੇ ਆਪਾਂ ਟੋਪਿਕ ਵੱਲ ਆਉਂਦੇ ਆ, ਕਰਨ ਬਾਈ ਜੀ ਗੱਲ ਚੱਲਦੀ ਪਈ ਆ ਸਭ ਤੋਂ ਵੱਡੀ ਖੁਸ਼ੀ ਦੀ, ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਕਦੋਂ ਮਿਲੀ ਸੀ ਤੇ ਕਿਹੜੀ ਇਹੋ ਜਿਹੀ ਖੁਸ਼ੀ ਸੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
ਖੁਸ਼ੀਆਂ ਪਤਾ ਕੀ, ਜਲਿੰਦਰ ਮੇਰੇ ਗੱਲ ਕਰ ਰਹੇ ਸੀਗੇ, ਗੱਲ ਤੋਂ ਖੁਸ਼ ਹੋਣਾ ਉਹਦਾ ਆਪਣਾ ਹੀ ਮਜ਼ਾ ਹੈ। ਜਦੋਂ ਅਸੀਂ ਕੰਪੇਅਰ ਕਰਦੇ ਹਾਂ ਇੱਕ ਖੁਸ਼ੀ ਨੂੰ ਚੁਣਨਾ, ਲਾਈਕ ਇਹਦੋਂ ਗੱਲ ਹੋ ਗਈ ਕਿ ਮਾਤਾ ਪਿਤਾ ਚਾਹੇ ਕਹਿਣੇ ਨੂੰ ਚੁਣਨਾ, ਇਹ ਬਹੁਤ ਮੁਸ਼ਕਿਲ ਹੋ ਜਾਂਦਾ ਇਹ ਮੋਮੈਂਟ।
ਓਕੇ,
ਪਰ ਆਈ ਥਿੰਕ ਇੱਕ ਚੀਜ਼ ਮੈਨੂੰ ਯਾਦ ਆਉਂਦੀ ਹੈ ਕਿ ਮੇਰੇ ਪਾਪਾ ਨੂੰ ਨਾ ਘੜੀਆਂ ਦਾ ਸ਼ੌਂਕ ਸੀ, ਜਿੱਦਾਂ ਮੈਨੂੰ ਵੀ ਹੈ ਤੇ ਪਾਪਾ ਨੂੰ ਵੀ ਹੈ।
ਓਕੇ,
ਉਹਨਾਂ ਦਾ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਇੱਕ ਹੁੰਦੀ ਸੀ ਟੈਗ ਹੀਅਰ ਕੰਪਨੀ ਹੈ, ਉਹਨਾਂ ਦੀ ਘੜੀ ਬ੍ਰਾਂਡ ਦੀ।
ਓਕੇ,
ਉਹ ਕਿਸੇ ਨੂੰ ਦੇ ਦਿੱਤੀ ਸੀ, ਉਹਨਾਂ ਨੇ ਦੇਣੀ ਪੈ ਗਈ ਸੀ, ਕੱਲ ਪੈਸੇ ਪੂਸੇ ਚਾਹੀਦੇ ਸੀ ਤੇ ਦੇਣੀ ਪੈ ਗਈ।
ਓਕੇ,
ਤੇ ਕਦੇ ਕਦੇ ਗੱਲ ਹੋਣੀ ਮੇਰਾ ਵੀ ਦਿਲ ਕਰਨਾ ਵੀ ਚਲੋ ਲੈ ਕੇ ਦਵਾ।
ਓਕੇ,
ਮੈਂ ਫਿਰ 2018 ਚ ਨਾ ਕਿਸੇ ਤਰ੍ਹਾਂ ਪੈਸੇ ਸੇਵ ਕਰਕੇ ਤੇ ਭੇਜੀ।
ਅੱਛਾ,
ਜਦੋਂ ਘੜੀ ਪਾਪਾ ਨੇ ਪਾਈ ਉਹਨਾਂ ਨੇ ਦੱਸਿਆ ਨੀ ਸੀ, ਸਿਰਫ ਇੰਨਾ ਕਿਹਾ ਵੀ ਘੜੀ ਆ ਰਹੀ।
ਓਕੇ, ਅੱਛਾ,
ਪਰ ਇਹ ਨਹੀਂ ਦੱਸਿਆ ਕਿਹੜੀ। ਜਦੋਂ ਪਾਈ ਉਹਨਾਂ ਨੇ ਬੋਲੇ ਕੁਛ ਨੀ, ਬਸ ਦੇਖ ਕੇ ਹੱਸੇ ਤੇ ਆਈ ਥਿੰਕ ਵਰਡ ਨਹੀਂ ਸੀ ਉਹਨਾਂ ਕੋਲ ਕੁਛ ਕਹਿਣ ਦੀ।
ਓਕੇ,
ਕੀ ਕਹਿ,
ਸਰਪ੍ਰਾਈਜ਼ ਹੋ ਗਏ।
ਸਰਪ੍ਰਾਈਜ਼ ਵੀ ਤੇ ਉਹਨਾਂ ਦੀ ਫੇਵਰੇਟ ਜਿਹੜਾ ਬ੍ਰਾਂਡ ਫੇਵਰੇਟ ਜਿਸ ਤਰ੍ਹਾਂ ਦੀ ਉਹ ਚਾਹੁੰਦੇ ਸੀ ਘੜੀ, ਤੇ ਕਿਉਂਕਿ ਉਹ ਬ੍ਰਾਂਡ ਇਸ ਤਰ੍ਹਾਂ ਦਾ ਕਿ ਓਨੈਸਟਲੀ ਭਾਜੀ ਕੰਪਨੀ ਜਦੋਂ ਆਪਾਂ ਨਵੀਂ ਜੁਆਇਨ ਕੀਤੀ ਉਹਨਾਂ ਨੇ ਬੋਨਸ ਦਿੱਤਾ, ਤੇ ਮੈਂ ਕਿਹਾ ਵੀ ਚਲੋ ਬੋਨਸ ਇੱਕ ਤਰ੍ਹਾਂ ਆਪਣਾ ਫ੍ਰੀ ਪੈਸੇ ਮੰਨ ਲਈ ਦੇ, ਟਿਪ ਹੋ ਗਈ ਬੋਨਸ ਹੋ ਗਿਆ ਉਹਨੂੰ ਫ੍ਰੀ ਪੈਸੇ ਮੰਨ ਲਈ ਦੇ ਵੀ ਉੱਪਰਲੀ ਕਮਾਈ ਆ ਗਈ ਤੇ ਉਹੀ ਯੂਜ ਕਰ ਲਈ। ਮੈਂ ਕਿਹਾ ਚਲੋ ਸ਼ੁਕਰ ਹੈ।
ਓਕੇ,
ਕਹਿੰਦੇ ਨਾ ਨੇਤਾ ਨੂੰ ਮੁਰਾਦਾ ਕੀ ਕਹਿੰਦੇ, ਕਿਸੇ ਨਾ ਕਿਸੇ ਤਰੀਕੇ।
ਬਿਲਕੁਲ,
ਇਹ ਤਾਂ ਖੁਸ਼ੀਆਂ ਭਾਜੀ ਛੋਟੀ ਛੋਟੀ ਚੀਜ਼ ਤੋਂ ਮਿਲ ਜਾਂਦੀਆਂ। ਕੱਲ ਦੀ ਗੱਲ ਲੈ ਲਓ,
ਮੈਂ ਘਰ ਬਣਾਇਆ ਨੀ ਸੀ ਕੁਛ ਤੇ ਭੁੱਖ ਲੱਗੀ ਹੋਈ ਸੀ ਬਾਹਰਲਾ ਮੈਂ ਖਾਂਦਾ ਨੀ ਜਲਦੀ ਮੈਂ ਕਿਹਾ ਯਾਰ ਜੇ ਮੈਂ ਘਰ ਗਿਆ ਘਰ ਜਾ ਕੇ ਬਣਾਉਣ ਨੂੰ ਟਾਈਮ ਲੱਗਣੇ 2 ਘੰਟੇ ਤੇ ਮੈਨੂੰ ਭੁੱਖ ਲੱਗੀ ਬਹੁਤ ਜ਼ਿਆਦਾ ਕੀ ਕਰੀਏ ਔਰ ਰੱਬ ਦੇ ਏਦਾਂ ਦੀ ਕਿਰਪਾ ਹੋਈ ਕਿ ਸਾਡੇ ਅਪਾਰਟਮੈਂਟ ਚ ਨਾ ਕਈ ਵਾਰ ਕੰਪਨੀ ਵਾਲੇ ਆਉਂਦੇ ਆ ਮੀਟਿੰਗਸ ਕਰਨ ਤੇ ਮੈਂ ਵੀ ਲਾਈਕ ਮੈਂਬਰ ਆ ਅਪਾਰਟਮੈਂਟ ਕੰਪਲੈਕਸ ਬਿਲਡਿੰਗ ਦਾ ਉਹ ਕੁਦਰਤੀ ਖਾਣਾ ਲੈ ਕੇ ਆ ਗਏ ਨਾਲ ਕਹਿੰਦੇ ਪਹਿਲਾਂ ਆਪਾਂ ਖਾਣਾ ਖਾਵਾਂਗੇ ਸਾਰਿਆਂ ਨੇ ਭੁੱਖ ਲੱਗੀ ਹੈ ਤੇ ਉਸ ਤੋਂ ਬਾਅਦ ਮੀਟਿੰਗ ਕਰਾਂਗੇ ਮੈਂ ਕਿਹਾ ਸ਼ੁਕਰ ਉਹਦੀ ਆਪਣੀ ਖੁਸ਼ੀ ਮਿਲ ਗਈ ਕਿ ਚੱਲ ਹੁਣ ਖਾਣਾ ਬਣਾਉਣ ਦੀ ਲੋੜ ਨੀ ਪਈ
ਓਕੇ ਇਹ ਵੀ ਗੱਲ ਸਹੀ ਹੈ
ਇਹ ਤਾਂ ਭਾਜੀ ਉਹੀ ਗੱਲ ਹੈ ਕਿ ਚੁੰਨਾ ਔਖਾ ਹੋ ਜਾਂਦਾ ਬਹੁਤ ਜ਼ਿਆਦਾ
ਇਹ ਵੀ ਗੱਲ ਸਹੀ ਹੈ ਨਾ ਤੇ ਮਤਲਬ ਤੁਸੀਂ ਆਖਰੀ ਟਾਈਮ ਆਪਣੀ ਫੈਮਿਲੀ ਰਿਸ਼ਤੇਦਾਰਾਂ ਨਾਲ ਕਦੋਂ ਇਕੱਠੇ ਹੋਏ ਸੀ ਜੇ ਕਦੋਂ ਕੋਈ ਸੈਲੀਬ੍ਰੇਟ ਕੀਤਾ ਹੋਵੇ ਜਾਂ ਇਕੱਠੇ ਹੋਏ ਹੋ
ਭਾਜੀ ਮੈਨੂੰ ਤਾਂ ਇੰਡੀਆ ਗਏ ਹੋ ਗਏ ਕਾਫੀ ਟਾਈਮ 9 ਸਾਲ ਹੋ ਗਏ
ਓਕੇ
ਤੇ ਉਹ ਵੀ ਮੈਂ 10 ਸਾਲ ਪਹਿਲਾਂ ਹੀ ਕਹੂੰਗਾ ਮੇਰੀ ਕਜ਼ਨ ਦੀ ਮੈਰਿਜ ਹੋਈ ਸੀ ਉਦੋਂ ਹੀ ਇਕੱਠੇ ਹੋਏ ਸੀ ਅਸੀਂ ਸਾਰਿਆਂ ਨੇ
ਓਕੇ
ਤੇ ਉਸ ਤੋਂ ਬਾਅਦ 10 ਸਾਲਾਂ ਚ ਕਾਫੀ ਜਣਿਆਂ ਦਾ ਵਿਆਹ ਵੀ ਹੋਇਆ ਪਰ ਮੈਂ ਨੀ ਜਾ ਪਾਇਆ
ਓਕੇ
ਪਰ ਇੱਥੇ ਆਪਾਂ US ਛੋਟੀ ਜਾਂ ਫਰੈਂਡਸ ਵਗੈਰਾ ਭਰਾਵਾਂ ਨੂੰ ਫੈਮਿਲੀ ਬਣਾ ਰਹੀ ਹੈ ਉਹਨਾਂ ਨਾਲ ਇਕੱਠੇ ਹੋ ਜਾਈਦਾ ਕਦੀ ਕਦੀ
ਵੀ ਮਤਲਬ ਕਹਿ ਸਕਦੇ ਬਿਜ਼ੀ ਬੰਦਾ ਭਾਈ ਦੇਖ ਲਓ 10 ਸਾਲ ਹੋ ਗਏ ਇੰਡੀਆ ਕਿਸੇ ਦੇ ਵਿਆਹਾਂ ਤੇ ਵੀ ਨਹੀਂ ਆਏ
ਭਾਜੀ ਬਿਜ਼ੀ ਹੋਣਾ ਪੈਂਦਾ
ਓਕੇ
ਬਿਜ਼ੀ ਤਾਂ ਇੱਦਾਂ ਹੋ ਜਾਂਦਾ ਨਾ ਕਿ ਯਾਰ ਤੁਹਾਨੂੰ ਕਹਿੰਦੇ ਬਾਹਰਲੇ ਮੁਲਕਾਂ ਚ ਇੱਕ ਬੜੀ ਵਧੀਆ ਗੱਲ ਕਹੀ ਸੀ ਕਿਸੇ ਸਿਆਣੇ ਨੇ ਕਿ ਇੱਕ ਜਨਰੇਸ਼ਨ ਨੂੰ ਸੈਕਰੀਫਾਈ ਕਰਨਾ ਪੈਂਦਾ ਆਪਣੇ ਆਪ ਨੂੰ ਤਾਂ ਕਿ ਨੈਕਸਟ ਜਨਰੇਸ਼ਨ ਥੋੜੀਆਂ ਸੁਧਰ ਸਕਣ ਜਿੱਦਾਂ ਹੁਣ ਆਪਾਂ ਭੰਗੂ ਵੀਰੇ ਦੀ ਗੱਲ ਕਰ ਲਈਏ ਉਹ ਵੀ ਬਹੁਤ ਹਾਰਡ ਵਰਕ ਕਰ ਰਹੇ ਦਵਿੰਦਰ ਵੀਰੇ ਜਿੰਨੇ ਵੀ ਆਪਾਂ ਬਾਹਰ ਬੈਠੇ ਹਾਂ ਹਾਰਡ ਵਰਕ ਕਰਨਾ ਪੈਂਦਾ
ਬਿਲਕੁਲ
ਹੋਰ ਕੋਈ ਆਪਸ਼ਨ ਨਹੀਂ ਆਪਣੇ ਕੋਲ ਯਾਦ ਹੋਵੇ ਨਾ ਬਜ਼ੁਰਗਾਂ ਦੀ ਬਹੁਤ ਜ਼ਮੀਨ ਜਾਇਦਾਦ ਹੈਗੀ ਆ ਵੇਚ ਕੇ ਇੱਥੇ ਬਿਜ਼ਨਸ ਸ਼ੁਰੂ ਕਰ ਲਿਆ ਉਹ ਗੱਲ ਲੱਗ ਗਿਆ ਪਰ ਹਾਰਡ ਵਰਕ ਏਦਾਂ ਦੀ ਚੀਜ਼ ਆ ਕਿ ਕਰਨੀ ਹੀ ਪੈਣੀ ਹੈ ਤੇ ਸੈਟਿਸਫਾਈ ਕੀਤਾ ਕਿ ਚਲੋ ਠੀਕ ਹੈ ਕਰਨਾ ਪੈਣਾ ਫੈਮਿਲੀ ਲਈ ਸਾਡੇ ਘਰਦਿਆਂ ਨੇ ਵੀ ਕੀਤਾ ਮੰਮੀ ਪਾਪਾ ਨੇ ਵੀ ਕੀਤਾ ਹੁਣ ਸਾਡੀ ਵਾਰੀ ਹੈ ਤੇ ਫੈਮਿਲੀ ਕਹਿੰਦੇ ਨਾ ਕਿ ਜਿੱਥੇ ਤੁਸੀਂ ਖੁਸ਼ ਹੈਗੇ ਆ ਤੁਹਾਡੇ ਨਾਲ ਦੇ ਹਰ ਜਗ੍ਹਾ ਤੁਸੀਂ ਖੁਸ਼ ਰਹਿ ਸਕਦੇ ਆ ਏਦਾਂ ਦੀ ਗੱਲ ਨੀ ਕਿ ਜਿੱਥੇ ਵੀ ਤੁਹਾਡੇ ਮਾਪੇ ਹੈਗੇ ਨੇ ਜਾਂ ਫਿਰ ਆਪਾਂ ਬੈਠ ਰਹੇ ਹਾਂ ਵਧੀਆ ਖਾ ਪੀ ਰਹੇ ਹਾਂ ਦੈਟਸ ਇਨਫ ਸਾਰਿਆਂ ਦੀ ਸਿਹਤ ਵਧੀਆ ਇਸ ਤੋਂ ਵਧੀਆ ਖੁਸ਼ ਨੀ ਚਾਹੀਦੀ ਕਿਸੇ ਨੂੰ
ਬਿਲਕੁਲ
ਦੁਨੀਆਂ ਚ ਮੋਸਟਲੀ ਪੰਗੇ ਪਏ ਹੀ ਰੱਬ ਦੇ ਨਾਮ
ਦੇ
ਧਰਮਾਂ ਦਾ ਹੀ ਕਿਹੜਾ ਸਾਰਾ ਸਾਰਿਆਂ ਦਾ ਰੱਬ ਅਲੱਗ ਅਲੱਗ ਹੈ ਜੇ ਜੜੀ ਖਤਮ ਹੋ ਗਈ ਤੇ ਸਭ ਝਗੜੇ ਵੀ ਕਾਫੀ ਖਤਮ ਹੋ ਜੂਗੇ
ਓਕੇ
ਤੇ ਉਹਦਾ ਨਾ ਸ਼ਾਇਦ ਕੁਝ ਦੁਨੀਆਂ ਸੁਧਾਰ ਹੋ ਜਾਵੇ
ਓਕੇ
ਕਿਉਂਕਿ ਰੱਬ ਦਾ ਹੁਣ ਥੱਲੇ ਆ ਕੇ ਕਹਿਣ ਨੀ ਲੱਗਾ ਕਿ ਭਰਾਵਾ ਮੈਂ ਤੁਹਾਡਾ ਕਿ ਇਹਨਾਂ ਦਾ
ਓਕੇ ਮਤਲਬ ਖੇਡ ਹੀ ਖੇਡ ਹੀ ਹੈ ਨਾ ਮਤਲਬ ਵੀ ਰੱਬ ਤੋਂ ਖੁਆਇਸ਼ ਹੀ ਮੰਗਣੀ ਵੀ ਰੱਬ ਬਸ ਖਤਮ ਹੋ ਜਾਏ ਨਾ ਪੰਗਾ ਰਵੇ ਹੀ ਨਾ
ਧਰਮ ਕਿਤੇ ਜਾ ਕੇ ਖਤਮ ਨੀ ਚਲੋ ਆਪਾਂ ਇਹ ਨੀ ਕਹਿੰਦੇ ਵੀ ਜਿਹੜੀ ਚੀਜ਼ ਦੁਨੀਆਂ ਨੂੰ ਚਲਾ ਰਹੀ ਆ ਅਗਰ ਉਹੀ ਖਤਮ ਹੋ ਗਈ ਤਾਂ ਬੈਲੈਂਸ ਹੀ ਬਿਗੜੇ ਨਾ ਸਾਰਾ ਪਰ ਇਹ ਹੈ ਕਿ ਚਲੋ ਉਹ ਲੁਕ ਜਾਵੇ ਕਿਤੇ ਜਾਂ ਤੇ ਆ ਕੇ ਜਵਾਬ ਦੇ ਦੇਵੇ
ਓਕੇ
ਦੋ ਹੀ ਚੀਜ਼ਾਂ ਬਸ
ਓਕੇ
ਅਗਰ ਦੋਨੋਂ ਨੀ ਕਰ ਸਕਦਾ ਫਿਰ ਤਾਂ
ਚਲੋ ਬਹੁਤ ਸ਼ੁਕਰੀਆ ਤੁਸੀਂ ਵੀ ਜੁੜੇ ਤੇ ਕਾਲ ਕੀਤੀ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਧੰਨਵਾਦ
ਸਾਡਾ ਤਾਂ ਭਾਈ ਤੁਸੀਂ ਪੁੱਛ ਲਿਆ ਪਰ ਆਪਣਾ ਵੀ ਬਿਨਾਂ ਦੱਸੇ ਨਾ
ਮੈਂ ਸੋਚੀ ਜਾਂਦਾ ਸੀਗਾ ਮੈਂ ਉਦੋਂ ਤਾਂ ਨਾ ਮੇਰਾ ਦਿਮਾਗ ਉਧਰ ਵੀ ਚੱਲੀ ਜਾਂਦਾ ਕਿ ਯਾਰ ਮੈਂ ਦੱਸੂਗਾ ਪਰ ਮੈਂ ਸੋਚੀ ਜਾਂਦਾ ਚਲੋ ਦੱਸੂਗਾ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਦੱਸੂਗਾ ਰੇਡੀਓ ਤੇ ਸੁਣਦੇ ਰਹੋ ਕੋਈ ਚੱਕਰ ਨਹੀਂ ਮੈਨੂੰ ਲਾਲਚ ਹੈਗਾ ਖੋੜਾ ਕੋਈ ਗੱਲ ਨੀ
ਕਰਨਾ ਚਾਹੀਦਾ
ਹਾਂ ਐਕਸਾਈਟਮੈਂਟ ਜੀ ਬਣੀ ਰਵੇ ਨਾ ਇੱਕ ਵਿੱਚ
ਭਾਜੀ, ਐਕਸਾਈਟਮੈਂਟ ਬਣੀ ਰਹਿਣੀ ਚਾਹੀਦੀ, ਕਹਿੰਦੇ ਐਕਸਾਈਟਮੈਂਟ ਖਤਮ ਹੋ ਗਈ ਨਾ ਤੇ ਸ਼ੋਅ ਖਤਮ ਹੋ ਜਾਂਦਾ।
ਨਹੀਂ ਸ਼ੋਅ ਨਹੀਂ ਖਤਮ ਕਰਨ ਦਿੰਦੇ, ਕੋਈ ਨੀ 15 ਮਿੰਟ ਹੋਰ ਆ, ਜੇ ਹੋਰ ਵੀ ਜੇ ਕਾਲ ਆਉਣੀ ਕਰਾਵਾਂਗੇ ਤੇ ਜ਼ਰੂਰ ਦੱਸਾਂਗੇ ਇੱਦਾਂ ਦੀ ਕੀ ਚੀਜ਼ ਹੈ। ਮੈਂ ਸੋਚੀ ਜਾਂਦਾ ਸੀ, ਮੈਂ ਦਿਮਾਗ 'ਚ ਸੱਚੀ ਮੈਨੂੰ ਦਿਮਾਗ 'ਚ ਮੇਰੇ ਵੀ ਨਹੀਂ ਆਉਂਦੀ ਪਈ ਸੀ, ਪਰ ਚਲੋ ਐਨੀਵੇ ਤੇ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਤੁਹਾਡਾ।
ਓਕੇ ਭਾਜੀ, ਥੈਂਕ ਯੂ ਵੈਰੀ ਮੱਚ।
ਓਕੇ ਥੈਂਕ ਯੂ।
ਓਕੇ ਬਾਏ।
ਤੇ ਬਿਲਕੁਲ ਬਿਲਕੁਲ ਬਿਲਕੁਲ, ਇਹ ਹਰ ਇੱਕ ਦੇ ਹੈ ਨਾ ਆਪਣੇ ਆਪਣੇ ਵਿਚਾਰ ਨੇ। ਮੈਂ ਹੌਲੀ ਹੌਲੀ ਹੈ ਨਾ ਸੋਚਣਾ ਸ਼ੁਰੂ ਕਰ ਰਿਹਾ, ਨਾਲ ਦੱਸਣਾ ਵੀ ਸ਼ੁਰੂ ਕਰ ਲਈਏ ਨਾਲ ਦੀ ਨਾਲ ਫਿਰ, ਹੈ ਨਾ। ਅਤੇ ਬਾਕੀ ਆਪਾਂ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ। ਓਕੇ, ਪੰਗੂ ਵੀਰ ਦਾ ਆਇਆ ਹੋਇਆ ਸੀ ਵਾਇਸ ਨੋਟ, ਅਤੇ ਸੁੱਖ ਨਾਲ ਆਪਾਂ ਵਾਇਸ ਨੋਟ ਸੁਣ ਲਈਏ ਪਹਿਲਾਂ। ਅਤੇ ਇਹ ਮੈਨੂੰ ਲੱਗਦਾ ਕਿ ਪੰਨੂ ਵੀਰ ਦੀ ਕਾਲ ਤੋਂ ਬਾਅਦ ਆਇਆ ਸੀਗਾ, ਅਤੇ ਕੀ ਕਹਿਣਾ ਚਾਹੁੰਦੇ ਨੇ ਆਪਾਂ ਸੁਣ ਲਈਏ ਬਾਈ ਦਾ ਮੈਸੇਜ, ਕੀ ਕਹਿਣਾ ਚਾਹੁੰਦੇ ਨੇ। ਓਕੇ, ਪੰਗੂ ਫਰੋਮ ਇਟਲੀ ਤੋਂ ਮੈਸੇਜ ਵਾਇਸ ਨੋਟ ਕਰਦੇ ਪਏ ਨੇ। ਤੇ
ਯਾਰ ਜੁੜਿਆ ਹੀ ਤੁਹਾਡੇ ਨਾਲ ਤਾਂ ਹੀ, ਕਈ ਵਾਰ ਤਾਂ ਜੀ ਨਹੀਂ ਕਰਦਾ ਸੱਚੀ ਗੱਲ ਆ ਰੇਡੀਓ ਤੇ ਆਉਣ ਨੂੰ, ਮੂਡ ਖਰਾਬ ਹੋਇਆ ਹੁੰਦਾ ਕਈ ਵਾਰ, ਪਰ ਫੇਰ ਵੀ ਤੁਹਾਡੇ ਕਰਕੇ ਆਉਣਾ ਪੈਂਦਾ ਬਾਈ। ਥੈਂਕ ਯੂ।
ਨਹੀਂ ਨਹੀਂ ਬਾਈ ਜੀ, ਕੋਈ ਚੱਕਰ ਨਹੀਂ, ਮੂਡ ਖਰਾਬ ਕਾਹਤੋਂ ਕਰਨਾ ਗਾ। ਅਤੇ ਦੇਖੋ ਬਹੁਤ ਸਾਰੇ ਕਹਿੰਦੇ ਸਹਾਰਾ ਬਹੁਤ ਵੱਡਾ ਹੁੰਦਾ ਨਾ, ਜਦੋਂ ਕਿਸੇ ਦਾ ਸਹਾਰਾ ਮਿਲਦਾ ਸਾਨੂੰ, ਉਹ ਸਾਨੂੰ ਜਿਹੜਾ ਹੈਗਾ ਟੁੱਟਣ ਨਹੀਂ ਦਿੰਦਾ ਹੈਗਾ, ਇਸ ਕਰਕੇ ਸਹਾਰਾ ਬਹੁਤ ਵੱਡਾ ਨਾ ਹੁੰਦਾ ਨਾ। ਅਤੇ ਚਲੋ ਪ੍ਰੋਗਰਾਮ ਦੇ ਵਿੱਚ ਦਵਿੰਦਰ ਵੀਰ ਨੇ ਹੀ ਮੈਸੇਜ ਕੀਤਾ ਸੀ, ਕਰਨ ਵੀਰ ਨੂੰ ਸਤਿ ਸ਼੍ਰੀ ਅਕਾਲ, ਕਹਿੰਦੇ ਬਾਈ ਤੁਹਾਡਾ ਲਾਂਭਾ ਵੀ ਸਿਰ ਮੱਥਿਆ ਹੈ, ਅਤੇ ਬਹੁਤ ਬਹੁਤ ਸ਼ੁਕਰੀਆ। 10-15 ਮਿੰਟ ਹੋਰ ਆ ਪ੍ਰੋਗਰਾਮ ਦੇ, ਅਤੇ ਅਗਰ ਕਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੁੜ ਸਕਦੇ ਹੋ। ਅਤੇ ਨਾਲ ਨਾਲ ਚਲੋ ਯਾਰ ਮੈਂ ਵੀ ਚਾਨਣਾ ਜਿਹਾ ਪਾ ਦੇਣਾ ਫਿਰ ਕਿਤੇ, ਕਿਉਂ ਕਾਹਲੀ ਦੇ ਵਿੱਚ ਦੱਸਿਆ ਨਹੀਂ ਗਿਆ ਨਾ। ਜੇ ਖੁਆਇਸ਼ ਦੀ ਗੱਲ ਕਰਾਂ ਵੀ ਰੱਬ ਇੱਦਾਂ ਦੀ ਖੁਆਇਸ਼ ਮੇਰੇ ਤੋਂ ਮੰਗੇ ਵੀ ਮੈਂ ਕੀ ਚਾਹੁੰਦਾ ਗਾ ਨਾ, ਕੀ ਮੰਗ ਸਕਦਾ, ਹਰ ਇੱਕ ਦਾ ਆਪਣਾ ਆਪਣਾ ਸੋਚਣਾ ਤਜਰਬਾ ਹੈਗਾ ਨਾ। ਜੇ ਰੱਬ ਹੁੰਦਾ ਤਾਂ ਖੁਆਇਸ਼ ਮੇਰੀ ਫਿਰ ਦੱਸਦਾ। ਇੱਕ ਕਾਲਰ ਆ ਗਈ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
ਸਤਿ ਸ਼੍ਰੀ ਅਕਾਲ ਹਰਮਨ, ਮੈਂ ਆਪਣਾ ਹਰਮਿੰਦਰ ਬੋਲ ਰਿਹਾ ਸੀ USA ਤੋਂ।
ਹਰਮਿੰਦਰ ਜੀ ਕੀ ਹਾਲ ਨੇ, ਠੀਕ ਠਾਕ ਹੋ?
ਹਾਂਜੀ ਹਾਂਜੀ ਵਧੀਆ ਜੀ ਵਧੀਆ ਜੀ, ਬਹੁਤ ਤੁਸੀਂ ਸੁਣਾਓ ਜੀ? ਠੀਕ
ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਨੇ ਹਾਲ ਚਾਲ। ਅਤੇ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਜੀ, ਤੁਹਾਡੇ ਤੋਂ ਵੀ ਜਾਣਦੇ ਹਾਂ ਕਿ ਜ਼ਿੰਦਗੀ ਦੀ ਤੁਹਾਨੂੰ ਸਭ ਤੋਂ ਵੱਡੀ ਖੁਸ਼ੀ ਕਦੋਂ ਮਿਲੀ ਸੀ ਜ਼ਿੰਦਗੀ ਦੇ ਵਿੱਚ, ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਆ, ਸਾਡੇ ਨਾਲ ਸਾਂਝੀ ਕਰਨਾ ਚਾਹੋ?
ਹਾਂਜੀ, ਬਸ ਕੋਈ ਨਹੀਂ ਹਰਮਨ ਜੀ, ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ। ਤੁਸੀਂ ਦੇਸੀ ਵਰਲਡ ਰੇਡੀਓ ਦੇ ਇੰਨੇ ਅਡਿਕਟਿਡ ਬਣਾਤਾ ਨਾ, ਕੰਮ ਤੋਂ ਸਿਰਫ 2 ਮਿੰਟ ਵਾਸਤੇ ਕਾਲ ਕਰਨ ਲਈ ਬ੍ਰੇਕ ਲਈ ਹੈਗੀ ਹੈ ਜੀ।
ਓਕੇ,
ਖੁਸ਼ੀ ਦੇ ਹਾਂਜੀ ਹਾਂਜੀ, ਖੁਸ਼ੀ ਦੇ ਮੌਕੇ ਜ਼ਿੰਦਗੀ 'ਚ ਬਹੁਤ ਹੁੰਦੇ ਨੇ। ਜਦੋਂ ਬੰਦੇ ਦਾ ਵਿਆਹ ਹੁੰਦਾ ਬੰਦਾ ਉਦੋਂ ਵੀ ਖੁਸ਼ ਹੁੰਦਾ ਹੈਗਾ, ਬੰਦੇ ਨੂੰ ਚਾਅ ਹੁੰਦਾ ਹੈਗਾ, ਖੁਸ਼ੀ ਦੇ ਮੌਕੇ ਵੀ ਨੇ। ਜਦੋਂ ਪਹਿਲੀ ਵਾਰੀ USA ਆਏ ਸੀ ਉਦੋਂ ਵੀ ਖੁਸ਼ੀ ਦਾ ਮੌਕਾ ਸੀ, ਕਿਉਂਕਿ ਇਮੈਜੀਨੇਸ਼ਨ ਬੜੀਆਂ ਸੀ ਮਾਇੰਡ ਦੇ ਵਿੱਚ ਕੀ ਉੱਥੇ ਜਾ ਕੇ ਕਿੱਦਾਂ ਦਾ ਹੋਏਗਾ, ਕੀ ਕਰਾਂਗੇ ਕੀ ਨਹੀਂ ਕਰਾਂਗੇ, ਇਹ ਸਾਰੀ ਇਸ ਮੌਕਿਆਂ ਤੇ ਮਤਲਬ ਖੁਸ਼ ਸੀ। ਇਹ ਕਾਫੀ ਮੌਕਿਆਂ ਤੇ ਨਾ ਖੁਸ਼ ਸੀ ਬੰਦੇ 'ਚ, ਬੜੀਆਂ ਇਮੈਜੀਨੇਸ਼ਨ ਸੀ ਉੱਥੇ।
ਓਕੇ, ਮਤਲਬ ਸਭ ਤੋਂ ਵੱਧ ਖੁਸ਼ੀ ਉਦੋਂ ਹੋਈ ਤੁਹਾਨੂੰ?
ਹਾਂਜੀ ਹਾਂਜੀ, ਸਭ ਤੋਂ ਵੱਧ ਖੁਸ਼ੀ ਉਦੋਂ ਹੋਈ।
ਓਕੇ, ਵੈਸੇ ਤਾਂ ਚਲੋ ਤੁਸੀਂ ਗੇੜਾ ਮਾਰਦੇ ਰਹਿੰਦੇ ਹੋ ਇੰਡੀਆ ਮਤਲਬ ਸਾਲ ਦੇ ਵਿੱਚ ਜਾਂ 2 ਸਾਲਾਂ ਬਾਅਦ, ਪਰ ਫਿਰ ਵੀ ਆਖਰੀ ਵਾਰ ਤੁਸੀਂ ਕਦੋਂ ਸਾਰੀ ਫੈਮਿਲੀ ਇਕੱਠੀ ਹੋਈ ਸੀ ਜਦੋਂ ਪੂਰਾ ਇੰਜੋਏ ਕੀਤਾ ਹੋਵੇ?
ਜਦੋਂ ਪੂਰਾ ਇੰਜੋਏ ਕੀਤਾ ਹੋਏ ਆਖਰੀ ਟਾਈਮ ਆਪਣੇ 2013 ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਸੀ, ਤੇ ਉਸ ਟਾਈਮ ਅਸੀਂ ਸਾਰੀ ਫੈਮਿਲੀ ਇਕੱਠੀ ਹੋਈ ਸੀ, ਉਦੋਂ ਇੰਜੋਏ ਕੀਤਾ ਸੀ।
ਓਕੇ,
2013 ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ ਤੇ ਉਦੋਂ ਸਾਰਾ ਪਰਿਵਾਰ ਇਕੱਠਾ ਸੀ। ਉਸ ਤੋਂ ਬਾਅਦ ਤਾਂ ਕੋਈ ਖੁਸ਼ੀ ਜੀ ਤਾਂ ਨਹੀਂ ਹੋਈ, ਗਮੀ ਦੇ ਵਿੱਚ ਤਾਂ ਚਲੋ ਬਾਅਦ ਚ ਵੀ ਹੁੰਦੇ ਰਹੇ ਹੈਗੇ ਇਕੱਠੇ।
ਓਕੇ ਓਕੇ, ਤਰ ਕੋਈ ਏਦਾਂ ਦੀ ਖੁਆਇਸ਼ ਹੋਵੇ ਰੱਬ ਤੋਂ ਮੰਗਣੀ ਚਾਹੁੰਦੇ ਹੋ, ਰੱਬ ਮੌਕਾ ਦੇਵੇ ਕਿ ਮੰਗ ਇੱਕ ਖੁਆਇਸ਼ ਪੂਰੀ ਕਰਦਾ, ਕੀ ਖੁਆਇਸ਼, ਕਿਹੜੀ
ਖੁਆਇਸ਼? ਤਾਂ ਵੈਸੇ ਖੁਆਇਸ਼ ਤਾਂ ਹਰਮਨ ਜੀ ਕੋਈ ਹੈ ਨਹੀਂ, ਲਾਈਫ ਪੂਰੀ ਸੈਟੀਸਫਾਈ ਹੈ। ਹੁਣ ਤੁਸੀਂ ਇਹ ਕੁਐਸਚਨ ਬਾਰ ਬਾਰ ਮੈਂ ਦੇਖਿਆ ਸਾਰੇ ਲਿਸਨਰ ਦਾ ਵੀ ਵਿਚਾਰ ਸੁਣ ਰਿਹਾ ਹੈਗਾ ਕੀ ਹੈ ਕੀ ਨਹੀਂ। ਵੈਸੇ ਹੈ ਤਾਂ ਨਹੀਂ ਖੁਆਇਸ਼, ਚਲੋ ਜੇ ਤੁਸੀਂ ਪੁੱਛਦੇ ਹੀ ਹੋ ਤੇ ਇਹ ਹੈ ਕਿ ਚਲੋ ਥੋੜੇ ਬੰਦੇ ਕੋਲ ਪੈਸੇ 4 ਚੰਗੇ ਹੋਣ ਤਾਂ ਥੋੜੀ ਲਾਈਫ ਈਜ਼ੀ ਹੋ ਜਾਏਗੀ, ਇੰਨਾ ਹਾਰਡ ਵਰਕ ਨਹੀਂ ਕਰਨਾ ਪਏਗਾ, ਥੋੜਾ ਜਿਹਾ ਕੰਮ ਉਹ ਥੋੜਾ ਜਿਹਾ ਕੰਮ ਨੂੰ ਥੋੜਾ ਰਿਲੈਕਸੇਸ਼ਨ ਲਾਈਫ 'ਚ ਮਿਲ ਜਾਏਗੀ। ਬਸ ਇਹ ਜਿਵੇਂ ਹੁਣ ਕਰਨਾ ਪੈਂਦਾ ਭੱਜ ਦੌੜ, ਜ਼ਿੰਦਗੀ ਥੋੜੀ ਜਿਹੀ ਸਲੋ ਹੋ ਜਾਏਗੀ, ਬਸ ਇਹੀ ਕਹਿਣਾ
ਚਾਹਾਂਗੇ। ਇਹ ਵੀ ਗੱਲ ਸਹੀ ਹੈ, ਪਰ ਕੰਮ ਕਰਦਾ ਨਾ ਜ਼ਿੰਦਗੀ ਨਾਲ ਵੈਸੇ ਚੱਲਦੇ ਰਹਿੰਦੇ ਨੇ। ਅੱਜ ਬੰਦਾ ਕਹਿੰਦਾ ਵੈਸੇ ਇਹ ਵੀ ਹੈ ਨਾ, ਇਹ ਵੀ ਹੋ ਜਾਂਦਾ ਕਿ ਅੱਜ ਆਪਾਂ ਕਹਿੰਦੇ ਹਾਂ ਕਿ ਯਾਰ ਮੈਂ ਇੰਨਾ ਕੁ ਕਮਾ ਲਾ, ਸਫੀਸ਼ੈਂਟ ਆ ਮੇਰੇ ਲਈ, ਪਰ ਜਦੋਂ ਆਪਾਂ ਉਨਾ ਕਮਾਉਣ ਲੱਗ ਗਏ ਨੇ ਫਿਰ ਕਹਿੰਦੇ ਹਾਂ ਥੋੜਾ ਜਿਹਾ ਹੋਰ ਕਮਾ ਲਈ ਯਾਰ, ਫਿਰ ਹੋਰ ਥੋੜਾ ਜਿਹਾ ਨਾ, ਇਹ ਬੰਦੇ ਦਾ ਲਾਲਚ ਨਹੀਂ ਖਤਮ ਹੁੰਦਾ ਮੈਨੂੰ ਲੱਗਦਾ ਕਦੇ।
ਹਾਂਜੀ ਹਾਂਜੀ ਬਸ ਇਹੀ ਚੱਕਰ ਹੈ ਨਾ ਕਿ ਹੁਣ ਜਿਵੇਂ ਭੱਜ ਦੌੜ ਕਾਫੀ, ਚਲੋ ਬੰਦਾ ਕਹਿੰਦਾ ਥੋੜੇ ਜਿਹੇ ਚਾਰ ਪੈਸੇ ਹੋ ਜਾਣ, ਲਾਈਫ ਥੋੜੀ ਸਲੋ ਹੋ ਜੇ, ਜਿੰਨੀ ਭੱਜ ਦੌੜ ਮਤਲਬ ਕਿ ਸਾਰੀ ਲਾਈਫ ਕੰਮ ਚ ਹੀ ਨਾ ਨਿਕਲ ਜੇ, ਬਸ ਕਹਿਣ ਦਾ ਭਾਵ ਹੈ।
ਬਿਲਕੁਲ ਬਿਲਕੁਲ ਨਹੀਂ, ਚਲੋ ਚੰਗੀ ਗੱਲ ਆ ਜੀ। ਤੇ ਤੁਸੀਂ ਆਪਣਾ ਕਿ ਬ੍ਰੇਕ ਲਈ ਸਪੈਸ਼ਲ ਕਾਲ ਕਰਨ ਦੇ ਲਈ ਕੀਮਤੀ ਟਾਈਮ ਕੱਢਿਆ, ਮੈਂ ਜ਼ਿਆਦਾ ਟਾਈਮ ਤੁਹਾਡੇ ਤੋਂ ਨਹੀਂ ਲਊਂਗਾ, ਬਹੁਤ ਵਧੀਆ। ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋ ਤਾਂ ਜ਼ਰੂਰ ਕਹਿ ਸਕਦੇ ਹੋ, ਚੰਗਾ ਲੱਗਦਾ।
ਬਹੁਤ ਮਿਹਰਬਾਨੀ, ਬਸ ਮੈਂ ਇਹੀ ਕਹਾਂਗਾ ਭੰਗੂ ਸਾਹਿਬ ਨੂੰ, ਪਤਾ ਨਹੀਂ ਕਿ ਦੁਨੀਆ 'ਚ ਦੇਸ਼ਾਂ ਤੇ ਵਿਦੇਸ਼ਾਂ 'ਚ ਕਿੱਥੇ ਕਿੱਥੇ ਬੈਠੇ ਲੋਕ ਯਾਦ ਕਰਦੇ ਨੇ ਉਹਨੂੰ। ਭਰਾ ਨੂੰ ਕਿਹਾ ਕਿ ਹੌਸਲਾ ਰੱਖ, ਮਤਲਬ ਖੁਸ਼ ਰਿਹਾ ਕਰ, ਜਿਹੜਾ ਵੀ ਟਾਈਮ ਹੈਗਾ ਖੁਸ਼ ਰਿਹਾ ਕਰ। ਚਲੋ ਦੁੱਖ ਸੁੱਖ ਤਾਂ ਹਰੇਕ ਦੀ ਜ਼ਿੰਦਗੀ ਜਾਂਦੇ ਰਹਿੰਦੇ ਹੈਗੇ ਨੇ, ਕੋਈ ਨੀ, ਪੂਰਾ ਪਰਿਵਾਰ ਤੇਰੇ ਨਾਲ ਹੈ, ਦੇਸੀ ਵਰਡ ਫੈਮਿਲੀ ਰੇਡੀਓ ਤੇਰੇ ਨਾਲ ਹੈ, ਮਤਲਬ ਕਿ ਰੱਬ ਅੱਗੇ ਅਰਦਾਸ ਕਰਦੇ ਹਾਂ ਸਾਰੇ ਜਿੱਥੇ ਵੀ ਹੈ ਸੁੱਖ ਸ਼ਾਂਤੀ ਨਾਲ ਤੇ ਪਰਿਵਾਰਾਂ ਦੇ ਨਾਲ ਸਾਂਝ ਬਣੀ ਰਹੇ, ਤਾਂ ਬਹੁਤ ਚੰਗੀ ਗੱਲ ਹੈ ਜੀ। ਸਤਿ ਸ੍ਰੀ ਅਕਾਲ।
ਓਕੇ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ। ਸੋ ਹਰਮਿੰਦਰ ਜੀ ਜੁੜੇ ਸੀ ਸਾਡੇ ਨਾਲ USA ਤੋਂ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਪਾਈ ਸਾਂਝ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਚੱਲਦਾ ਪਿਆ ਸੀ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ, 10 ਮਿੰਟ ਹੋਰ ਆ ਭਾਈ, ਫਿਰ ਆਪਾਂ ਸਾਰਿਆਂ ਤੋਂ ਆਗਿਆ ਲਵਾਂਗੇ, ਬਾਹਲਾ ਲੰਬਾ ਨਹੀਂ ਖਿੱਚਾਂਗੇ ਪ੍ਰੋਗਰਾਮ, ਅਤੇ ਇਹਦੇ ਵਿੱਚ ਵੀ ਲਾਲਚ ਨਹੀਂ ਕਰਾਂਗੇ ਆਪਾਂ, ਹੈ ਨਾ। ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ, ਪੰਗੂ ਵੀਰੇ ਦੇਖ ਲਓ ਕਿੱਥੇ ਕਿੱਥੇ ਤੁਹਾਡੀ ਚੜ੍ਹਾਈ ਹੋਈ ਪਈ ਹੈ, ਹੈ ਨਾ। ਵੀ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਕੋਈ ਫਿਕਰ ਨਹੀਂ ਕਰਦਾ, ਸਾਰੇ ਫਿਕਰ ਕਰਦੇ ਨੇ, ਸਾਰੇ ਤੁਹਾਡੀ ਬਿਲਕੁਲ, ਹੈ ਨਾ, ਪੂਰੀ ਚੜ੍ਹਾਈ ਹੈ ਨਾ ਪੂਰੀ। ਮੈਂ ਕਿਹਾ ਦੇਸੀ ਵਾਲ ਰੇਡੀਓ ਦੀ ਇੱਥੇ ਤਾਂ ਚੜ੍ਹਾਈ ਹੈ, ਅਤੇ ਪੰਗੂ ਵੀਰ ਦਾ ਵੀ ਨਾਂ ਪੂਰਾ ਹੋਇਆ ਹੋਇਆ ਹੈਗਾ। ਗੱਲ ਕਰਦੇ ਪਏ ਸੀ ਖੁਆਇਸ਼ ਦੀ, ਵੀ ਇੱਦਾਂ ਦਾ ਕੀ ਮੰਗੋਗੇ ਰੱਬ ਤੋਂ, ਹੈ ਨਾ। ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਯਾਰ ਮੈਂ ਰੱਬ ਤੋਂ ਵੈਸੇ ਹੀ ਕਹੂੰਗਾ ਕਿ ਜਦੋਂ ਮੈਂ ਦੱਸਣ ਲੱਗਦਾ ਨਾ ਵਿੱਚ ਕਾਲ ਆ ਜਾਂਦੀ ਹੈ, ਲੱਗਦਾ ਰੱਬ ਚਾਹੁੰਦਾ ਨਹੀਂ ਕਿ ਮੈਂ ਕੁਛ ਮੰਗਾਂ। ਅਗਲੇ ਕਾਲਰ ਜੋੜਦੇ ਜੀ, ਗੱਲਬਾਤ ਕਰਦੇ ਹਾਂ, ਫਿਰ ਉਹਨਾਂ ਨਾਲ ਵੇਟਿੰਗ ਦੇ ਵਿੱਚ ਆਪਾਂ ਰੱਖਣਾ ਨਹੀਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਆਸਟ੍ਰੇਲੀਆ ਦੇ ਵਿੱਚ ਪਰ ਤੁਸੀਂ ਫੇਰ ਵੀ ਕਾਲ ਤਾਂ ਡਿਲੀਟ ਆਉਂਦੀ ਹੈ, ਸਭ ਤੋਂ ਇਹ ਰੀਜ਼ਨ ਜਾਂ ਸਮਝ ਚ ਨਹੀਂ ਆਇਆ? ਅੱਛਾ, ਫਰਾਈਡੇ ਲੇਟ ਸੋਣੇ,
ਟਮਾਰੋ ਫਿਰ ਥੋੜਾ ਲੇਟ ਹੀ ਉੱਠਣਾ ਹੁੰਦਾ, 9-10 o'clock ਤੱਕ ਓਕੇ ਛੁੱਟੀ ਹੁੰਦੀ ਹੈ ਕੱਲ ਦੀ।
ਓਕੇ,
ਤਾਂ ਕਰਕੇ ਫਿਰ ਫਰਾਈਡੇ ਲੇਟ ਹੀ ਸੋਈ ਨਾ। ਹਾਂਜੀ ਹਾਂਜੀ,
ਚਲੋ ਇਹ ਵੀ ਗੱਲ ਠੀਕ ਆ। ਤੇ ਤੁਸੀਂ ਦੱਸੋ
ਕਰਕੇ ਥੋੜਾ ਲੇਟ
ਜੀ 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 ਆਪਾਂ ਟੌਪਿਕ ਦੇ ਵੱਲ ਆਉਂਦੇ ਹਾਂ, ਤੁਸੀਂ ਦੱਸੋ ਤੁਹਾਡੀ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਕਦੋਂ ਸੀ, ਕਿਹੜੀ ਸੀਗੀ?
ਦੇਖੋ ਜੀ, ਖੁਸ਼ੀਆਂ ਸਾਰੀ ਜਗ੍ਹਾ ਆਪਣੀ ਆਪਣੀ ਹੈ ਜੀ, ਉਮੀਦ ਛੱਡ ਚੁੱਕੇ ਸੀ। ਏਜੰਟ ਨੇ ਕਿਹਾ ਸੀ ਇੱਕ ਸਾਲ ਬਾਅਦ ਹੀ ਲਾਵਾਂ, ਇੱਕ ਸਾਲ ਤਾਂ ਲੱਗ ਹੀ ਜਾਂਦਾ, ਪਰ ਇੱਕ ਸਾਲ ਦੇ ਵਿੱਚ ਵਿੱਚ ਹੀ ਲੱਗ ਗਿਆ ਸੀ। ਤੁਹਾਨੂੰ ਇਹ ਸੀ ਵੀ ਮੇਰੇ ਨਾਲ ਦੇ ਸਾਰਿਆਂ ਨੇ ਇਨਕੁਆਇਰੀਆਂ ਹੋ ਗਈਆਂ ਨੈਗੇਟਿਵ ਹੋ ਗਏ, ਇਸ ਕਰਕੇ ਉਮੀਦ ਜੀ ਛੱਡ ਦਿੱਤੀ ਸੀ।
ਮਤਲਬ ਸਾਰੀ ਫੈਮਿਲੀ ਜਾਂ ਰਿਸ਼ਤੇਦਾਰ ਇਕੱਠੇ ਹੋਏ ਹੋ ਤੁਸੀਂ, ਏਦਾਂ ਦਾ ਕੋਈ ਮੌਕਾ ਹੋਵੇ?
ਹਾਂਜੀ ਵੀ 2019 ਦੇ ਵਿੱਚ ਅਸੀਂ ਵਾਪਸ ਆਏ ਸੀ, ਮੇਰੇ ਕਜ਼ਨ ਦੀ ਮੈਰਿਜ ਸੀ, ਬ੍ਰਦਰ ਦੀ ਲੜਕੇ ਦੀ, ਤੇ ਉਹ ਮੈਰਿਜ ਵੀ ਉਹਨਾਂ ਨੇ ਉਸ ਦਿਨ ਰੱਖੀ ਸੀ ਵੀ ਜੇ ਤੁਸੀਂ ਆਉਂਗੇ ਤਾਂ ਅਸੀਂ ਮੈਰਿਜ ਕਰਨੀ ਆ, ਮੇਰੇ ਬਰਥਡੇ ਆ ਗਏ, ਜਸ਼ਨ ਸੰਡੇ ਆ ਰਿਹਾ ਸੀ 20 October ਨੂੰ। ਹਾਂਜੀ, ਉਸ ਦਿਨ ਅਸੀਂ ਇਕੱਠੇ ਹੋਏ ਸੀ, ਮਤਲਬ ਕਿ ਨਹੀਂ ਤਾਂ 2018 ਚ ਵੀ 2 ਵਾਰ ਆਏ, ਉਦੋਂ ਵੀ ਮੈਰਿਜ ਤੇ ਆਏ ਸੀ, ਉਦੋਂ ਸਾਰੇ ਇਕੱਠੇ ਹੋਏ ਸੀ ਜੀ। ਹਾਂਜੀ
ਓਕੇ
ਚੜ੍ਹਦੀ ਕਲਾ ਚ ਰੱਖੇ ਤੇ ਪੰਗੂ ਵੀਰ ਜੀ ਦੇ ਜਿਹੜੀ ਬੇਟੀ ਉਹਨਾਂ ਠੀਕ ਠਾਕ ਰੱਖੇ ਜੀ, ਜਲਦੀ ਉਹਨਾਂ ਦੀ ਖੁਸ਼ੀਆਂ ਵਾਪਸ ਆ ਜਾਣ। ਤੇ ਇੱਕ ਰਿੰਕੂ ਵੀਰ ਜੀ ਦਾ ਵੀ ਹੈ, ਉਹਨਾਂ ਦਾ ਵੀ ਬਹੁਤ ਦੇਰ ਗੱਲ ਨੀ ਹੋਏਗੀ, ਇੱਕ ਜਾਣਾ ਨਾ
ਤੁਹਾਨੂੰ
ਯਾਦ ਹੋਏਗਾ, ਉਹਨਾਂ ਦਾ ਵੀ ਕੋਈ ਆਈ ਥਿੰਕ, ਮੈਨੂੰ ਤਾਂ ਪਤਾ ਨੀ, ਤੁਹਾਨੂੰ ਪਤਾ ਹੋ ਗਿਆ ਅਪਡੇਟ ਉਹਨਾਂ ਦਾ ਕੁਛ ਹੋਇਆ ਜਾਂ ਨਹੀਂ?
ਨਹੀਂ, ਮੇਰੇ ਨਾਲ ਵੀ ਕੋਈ ਗੱਲ ਨੀ ਹੋ ਪਾਈ ਉਹਨਾਂ ਦੀ, ਤਾਂ ਜੇ ਪ੍ਰੋਗਰਾਮ ਸੁਣਦੇ ਹੋਣਗੇ ਤਾਂ ਭਾਈ ਜੀ ਮੈਸੇਜ ਜ਼ਰੂਰ ਕਰ ਦੇਣਗੇ।
ਜੀ ਉਹਨਾਂ ਦਾ ਵੀ ਕੰਮ ਬਣ ਗਿਆ ਜੀ, ਉਹ ਵੀ ਇੰਡੀਆ ਦੇਖ ਆਏ ਨੇ ਕਾਫੀ ਦੇਰ ਤੋਂ, ਕਹਿੰਦੇ 14-15 ਸਾਲ ਹੋ ਗਏ ਸਾਨੂੰ ਦੇਖਣਾ, ਸਾਡੇ ਹਜੇ 2019 ਮੀਨ 2 ਸਾਲ ਹੀ ਹੋਏ ਆ, ਪਰ ਸਾਡਾ ਦਿਲ ਬੜਾ ਪੇਰੈਂਟਸ ਨੂੰ ਮਿਲਣ ਲਈ ਬਹੁਤ ਦਿਲ ਕਰਦਾ
ਪਰ
ਹੁਣ ਕਰੋਨਾ ਕਰਕੇ ਬਸ ਅਸੀਂ ਆਏ ਨੀ ਪਤਾ। ਹਾਂਜੀ 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 ਬਾਕੀ ਵਾਹਿਗੁਰੂ ਦਾ ਹੁਕਮ ਆ ਜੀ, ਬਾਕੀ ਵਾਹਿਗੁਰੂ ਦਾ ਸ਼ੁਕਰ ਆ ਜੀ, ਬਹੁਤ ਪਰਿਵਾਰ ਬੋਲਦਾ ਜੀ ਬੈਕ ਸਾਰਾ ਕੁਛ ਠੀਕ ਹੈ।
ਬਿਲਕੁਲ 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 ਇਹ ਤਾਂ ਹੈ, ਬਾਕੀ ਚਲੋ ਬਹੁਤ ਚੰਗੀ ਗੱਲ ਆ ਜੀ। ਤੇ ਬਾਕੀ ਭਾਬੀ ਹੋਰਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਇਓ ਮੇਰੇ ਵੱਲੋਂ, ਉਹ ਵੀ ਸ਼ਾਇਦ ਪਤਾ ਨੀ ਸੁਣਦੇ ਹੋਣਗੇ ਜਾਂ ਨਹੀਂ ਸੁਣਦੇ ਹੋਣਗੇ।
ਨਹੀਂ ਅੱਜ ਘਰੇ ਆਏ ਨੇ ਤੇ ਉਧਰ ਮੇਰੇ ਨਾਲ ਕੰਮ ਕਰਦੇ ਨੇ, ਕੋਈ ਨੀ ਉਹ ਸ਼ਾਇਦ ਤੁਹਾਨੂੰ ਕਾਲ ਵੀ ਕਰ ਲੈਣ, ਮੇਰੇ ਵੀ ਦਿੱਤ ਵੀ।
ਚਲੋ ਮੈਂ ਸਾਡੇ ਵੱਲੋਂ ਫਤਿਹ ਬੁਲਾਇਓ ਉਹਨਾਂ ਨੂੰ ਜ਼ਰੂਰ।
ਜੀ 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 ਓਕੇ ਜੀ ਓਕੇ, ਬਾਕੀ ਤੁਸੀਂ ਤੁਹਾਡੇ ਕੋਲ ਕਾਲਾਂ ਆ ਰਹੀਆਂ ਤੁਸੀਂ ਉਹਨਾਂ
ਨੂੰ ਬਹੁਤ ਨਹੀਂ ਨਹੀਂ ਕੋਈ ਚੱਕਰ ਨਹੀਂ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ
ਲਈ, ਸਤਿ ਸ੍ਰੀ ਅਕਾਲ ਜੀ,
ਥੈਂਕ ਯੂ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਜੀ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ, ਖੁਆਇਸ਼ ਦੀ ਗੱਲ ਕਰਦਾ ਪਿਆ ਸੀਗਾ ਵੀ ਇੱਦਾਂ ਦੀ ਕੋਈ ਖੁਆਇਸ਼ ਹੋਵੇ ਮੇਰੀ, ਤਾਂ ਖੁਆਇਸ਼ ਕੋਈ ਰੱਬ ਤੋਂ ਮੈਂ ਵੀ ਕੋਈ ਇੱਦਾਂ ਖਾਸ ਮੇਰੇ ਕੋਲ ਨਹੀਂ ਹੈਗੀ ਨਾ, ਪਰ ਮੈਂ ਕਦੇ ਕਦੇ ਸੋਚਦਾ ਹੁੰਦਾ ਨਾ ਕਈ ਜ਼ਿੰਦਗੀ ਤੋਂ ਵਿਚਾਰੇ ਬੜੇ ਨਿਰਾਸ਼ ਹੁੰਦੇ ਨੇ, ਸੋਚਦੇ ਨੇ ਹਨਾ ਵੀ ਅਸੀਂ ਉਹਦੇ ਵਰਗੇ ਬਣੀਏ, ਪਰਮਾਤਮਾ ਨੇ ਦਿੱਤਾ ਸਭ ਕੁਛ ਹੈਗਾ ਆਪਣੇ ਕੋਲ, ਚੰਗਾ ਖਾ ਰਹੇ ਹਾਂ, ਚੰਗਾ ਪੀ ਰਹੇ ਹਾਂ, ਚੰਗਾ ਪਹਿਨ ਰਹੇ ਹਾਂ, ਚੰਗਾ ਰਹਿ ਰਹੇ ਹਾਂ, ਸਭ ਕੁਛ ਵਧੀਆ ਦਿੱਤਾ ਕਹਿਣਾ, ਖੁਆਇਸ਼ਾਂ ਬੰਦੇ ਦੀਆਂ ਕਦੇ ਨਹੀਂ ਪੂਰੀਆਂ ਹੋਣਗੀਆਂ। ਮਤਲਬ ਆਪਾਂ ਕਹੀਏ ਨਾ ਕਿ ਖੁਆਇਸ਼ ਸਾਡੀ ਇੱਕ ਲੈਵਲ 'ਤੇ ਜਾ ਕੇ ਪੂਰੀ ਹੋ ਜੂਗੀ, ਕਿਤੇ ਨਾ ਕਿਤੇ ਬੰਦਾ ਨਾ ਹਰ ਇੱਕ ਦੀ ਸੋਚ ਅਲੱਗ ਅਲੱਗ ਆ, ਮੀਨ ਕਹਿ ਲਓ ਮਤਲਬ ਹੀ ਕਹਿ ਲਓ ਬੰਦਾ ਜ਼ਰੂਰ ਹੁੰਦਾ ਆਪਣੇ ਆਪਣੇ ਅੰਦਰ ਹੈ ਨਾ। ਚਲੋ ਮੇਰੀ ਖੁਆਇਸ਼ ਤਾਂ ਇਹੀ ਹੋਊਗੀ ਵੀ ਜੋ ਸੱਚੇ ਦਿਲੋਂ ਪਰਮਾਤਮਾ ਤੋਂ ਜੋ ਵੀ ਕੁਛ ਨਾ ਕੁਛ ਮੰਗੇ ਉਹਨੂੰ ਉਹ ਚੀਜ਼ ਜਾਂ ਉਹਦੀ ਖੁਆਇਸ਼ ਰੱਬ ਪੂਰੀ ਕਰੇ। ਮੇਰੀ ਤਾਂ ਫਿਲਹਾਲ ਇਹੀ ਖੁਆਇਸ਼ ਹੋਊਗੀ ਹੈ ਨਾ, ਕਿਉਂਕਿ ਮੈਂ ਨਹੀਂ ਕਹੂੰਗਾ ਨਾ ਵੀ ਕੋਈ ਇੱਦਾਂ ਦਾ ਪਾਰਟੀਕੁਲਰ ਹੈ ਨਾ ਵੀ ਕੁਛ, ਕਿਉਂਕਿ ਪਰਮਾਤਮਾ ਨੇ ਸਭ ਕੁਛ ਬਹੁਤ ਵਧੀਆ ਦਿੱਤਾ ਹੈਗਾ, ਸੈਟਿਸਫਾਈ ਆਪਾਂ। ਅਗਲੇ ਕਾਲਰ ਜੁੜੇ ਨੇ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
ਰਣਜੋਤ
ਸਿੰਘ, ਓਕੇ, ਆਸਟ੍ਰੇਲੀਆ ਤੋਂ, ਕੀ ਬਾਤ ਹੈ ਆਸਟ੍ਰੇਲੀਆ ਤੋਂ ਬਾਈ ਜੀ, ਕਿਸ ਸ਼ਹਿਰ ਤੋਂ? ਆਸਟ੍ਰੇਲੀਆ ਦੇ ਕਿਸ ਸ਼ਹਿਰ ਤੋਂ ਗੱਲ ਕਰ ਰਹੇ ਹੋ? ਐਡੀਲੇਡ ਵਾਲੇ ਸ਼ਾਇਬ ਹੈ ਨਾ ਪੂਰੇ।
ਜਿਵੇਂ ਤੁਹਾਡਾ ਪ੍ਰੋਗਰਾਮ ਬਹੁਤ ਟਾਈਮ ਤੋਂ ਸੁਣ ਰਿਹਾ ਸੀ ਜੀ, ਬਹੁਤ ਵਧੀਆ ਲੱਗਦਾ ਹੁੰਦਾ ਸੀਗਾ। ਚਲੋ ਮੈਂ ਕਿਤੇ ਕਾਲ, ਮੈਂ ਕਿਹਾ ਚੱਲ ਅੱਜ ਕਰਦੇ ਆ, ਸਾਰੇ ਵੀਰਾਂ ਦਾ ਸੁਣਿਆ, ਚਲੋ ਮੇਰਾ ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ।
ਚੰਗੀ ਗੱਲ ਆ ਬਾਈ ਜੀ, ਖੁਸ਼ੀ ਹੋਈ ਮੈਨੂੰ ਵੀ ਆਸਟ੍ਰੇਲੀਆ ਤੋਂ ਵੀਰ ਨੇ ਕਾਲ ਕੀਤੀ ਅੱਜ, ਤੇ ਚਲੋ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਦੇ ਆ। ਬਾਈ ਜੀ, ਹਰ ਇੱਕ ਤੋਂ ਪੁੱਛਿਆ ਜਾ ਰਿਹਾ ਕਿ ਸਭ ਤੋਂ ਵੱਧ ਜ਼ਿੰਦਗੀ ਦੀ ਖੁਸ਼ੀ ਤੁਹਾਨੂੰ ਕਦੋਂ ਮਿਲੀ ਸੀ, ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਖੁਸ਼ੀ ਕਦੋਂ ਹੋਈ ਸੀ?
ਖੁਸ਼ੀ ਤਾਂ ਜੀ ਤੁਹਾਨੂੰ ਦੱਸਾਂ ਹਜੇ ਤਾਂ ਚੱਲੀ ਜਾ ਰਹੀਆਂ ਨੇ, ਰੱਬ ਨੇ ਖੁਸ਼ੀਆਂ ਦਿੱਤੀਆਂ ਸਾਰੀ ਜ਼ਿੰਦਗੀ ਚ।
ਅੱਛਾ
ਜੀ, ਕੋਈ ਆਪਾਂ ਨੀ ਕਹਿ ਸਕਦੇ ਸਪੈਸੀਫਿਕ ਕਿ ਆਹ ਖੁਸ਼ੀ, ਹਰੇਕ ਖੁਸ਼ੀ ਹਰੇਕ ਚੀਜ਼ ਦੇ ਨਾਲ ਜੁੜੀ ਹੁੰਦੀ ਹੈ ਜੀ ਅਲੱਗ ਅਲੱਗ।
ਓਕੇ,
ਤਾਂ ਮਹਾਰਾਜ ਦੀ ਕਿਰਪਾ ਰਹੀ ਹੈ ਬਹੁਤ ਵਧੀਆ ਹਜੇ ਚੱਕਰ।
ਓਕੇ,
ਬਾਕੀ ਤਾਂ ਹਜੇ ਪੂਰੀ ਜ਼ਿੰਦਗੀ ਪਈ ਹੈ ਜੀ, ਖੁਸ਼ੀਆਂ ਦਾ ਤਾਂ ਪਤਾ ਲੱਗੂ ਹਜੇ।
ਓਕੇ, ਮਤਲਬ ਹੁਣ ਤੱਕ ਪੂਰੀ ਹੋਇਆ, ਖੁਸ਼ੀਆਂ ਖੁਸ਼ੀਆਂ ਦਿੱਤੀਆਂ ਹੋਈਆਂ ਰੱਬ ਨੇ, ਕਹਿੰਦਾ ਸਾਰੀਆਂ ਖੁਸ਼ੀਆਂ ਤੁਹਾਡੇ ਲਈ ਹੈ।
ਹਾਂਜੀ ਹਾਂਜੀ, ਤੁਸੀਂ ਦੱਸ ਰਹੇ ਜੀ ਕੁਛ ਗੀਤ ਤੁਹਾਡਾ, ਕੀ ਤੁਸੀਂ ਦੱਸ ਨਹੀਂ ਪਾ ਰਹੇ ਸੀ, ਤੁਸੀਂ ਦੱਸੋ ਜੀ, ਤੁਸੀਂ ਕਹਿ ਰਹੇ ਸੀ ਨਾ।
ਨਹੀਂ, ਮੈਂ ਦੱਸ ਰਿਹਾ ਸੀ, ਮੈਂ ਚਲੋ ਉਹ ਤਾਂ ਮੈਂ ਹੌਲੀ ਹੌਲੀ ਦੱਸ ਹੀ ਰਿਹਾ ਐਕਚੁਅਲੀ, ਪਰ ਮੈਨੂੰ ਮੇਰੇ ਲਈ ਕਾਲਾਂ ਇੰਪੋਰਟੈਂਟ ਹੋ ਜਾਂਦੀਆਂ ਨੇ ਕਿ ਉਹ ਕਾਲਾਂ ਲੈ ਕੇ ਐਂਡ ਤੇ ਰਿਲੈਕਸ ਹੋ ਕੇ ਆਪਾਂ ਸਾਰਿਆਂ ਨੂੰ ਦੱਸਾਂਗੇ, ਕੋਈ ਚੱਕਰ ਨਹੀਂ ਉਹਦੇ ਬਾਰੇ ਵੀ। ਤੇ ਬਿਲਕੁਲ ਬਿਲਕੁਲ, ਬਾਕੀ ਬਾਈ ਜੀ ਕੋਈ ਖੁਆਇਸ਼ ਹੋਵੇ ਪਰਮਾਤਮਾ ਤੁਹਾਡੇ ਕੋਲ ਆ ਕੇ ਕਵੇ ਕਿ ਮੰਗ ਕੋਈ ਏਦਾਂ ਦੀ ਖੁਆਇਸ਼ ਇੱਕ ਮੈਂ ਜਿਹੜੀ ਪੂਰੀ ਕਰ ਦੂੰਗਾ, ਹੁਣੇ ਕੋਈ ਏਦਾਂ ਦੀ ਖੁਆਇਸ਼ ਸੋਚੀ?
ਹਾਂਜੀ ਹਾਂਜੀ ਹਾਂਜੀ, ਟੋਪਿਕ ਬਹੁਤ ਵਧੀਆ ਇਹ, ਮੈਂ ਇਹੀ ਕਰੂੰਗਾ, ਮੈਂ ਪਰਸਨਲ ਤੌਰ ਤੇ ਨਹੀਂ ਕਹੂੰਗਾ ਕੁਛ ਵੀ, ਪਰ ਮੈਂ ਆਪਣੀ ਕਮਿਊਨਿਟੀ ਦੇ ਲਈ ਬਹੁਤ ਜ਼ਿਆਦਾ ਮੰਗੂਗਾ ਕਿ ਆਪਣੀ ਕਮਿਊਨਿਟੀ ਬਹੁਤ ਵਧੀਆ ਰਹੇ, ਕਿਉਂਕਿ ਅੱਜ ਕੱਲ ਆਪਣੀ ਕਮਿਊਨਿਟੀ ਮੈਂ ਜਿਵੇਂ ਦੇਖਦੇ ਚਲੋ ਵਧੀਆ ਹੈਗੀ ਆ ਵੈਸੇ, ਪਰ ਵਿੱਚੋਂ ਜਿਹੜੇ ਆਪਣੇ ਖਰਾਬ ਵੀ ਹੋ ਜਾਂਦੇ ਉਹ ਵੀ ਵਧੀਆ ਰਹਿਣ, ਮੈਂ ਆਹ ਕਹਿੰਦਾ, ਮਤਲਬ ਸਟੂਡੈਂਟ ਦੀ ਪੂਰੀ ਹੈਲਪ ਹੋਵੇ ਇੱਧਰ, ਆਹ ਚੀਜ਼ਾਂ ਰਹੂਗਾ। ਉਹ ਪਰਸਨਲ ਤੌਰ ਤੇ ਤਾਂ ਕੀ ਆਪਾਂ ਨਾ ਚੱਲਦਾ ਹੀ ਰਹਿਣਾ ਜੀ ਸਾਰਾ ਕੁਛ ਜ਼ਿੰਦਗੀ ਚ ਨਾ, ਅਪ ਡਾਊਨ ਸਭ ਕੁਛ ਰਹਿਣਾ ਵਾ, ਜੇ ਦੁੱਖ ਨੀ ਹੋਊਗਾ ਦੁੱਖ ਨੂੰ ਖੁਸ਼ੀ ਦਾ ਵੀ ਇੰਨਾ ਵਧੀਆ ਨੀ ਪਤਾ ਲੱਗਣਾ, ਉਹਦਾ ਚੱਲਦਾ ਰਹੂਗਾ ਕੋਈ ਨੀ। ਆਪਣੀ ਕਮਿਊਨਿਟੀ ਦੇ ਲਈ ਮੈਂ ਜਰੂਰ ਮੰਗਣਾ ਚਾਹੂੰਗਾ ਜੀ, ਆਪਣੀ ਕਮਿਊਨਿਟੀ ਨੂੰ ਬਸ ਬਹੁਤ ਜ਼ਿਆਦਾ ਪ੍ਰਮਾਤਮਾ ਬਖਸ਼ਿਤ ਬਖਸ਼ੇ।
ਬਾਰਾਂ ਟਾਈਮ
ਹੋਇਆ, 2.5 ਸਾਲ ਹੀ ਹੋਏ ਨੇ।
ਓਕੇ, खुशी दे कारण कह सकदे हो। चलो बई दी कॉल ड्रॉप होगी कट होगी किसी कारण करके है। आस्ट्रेलिया वाले की बई फिर तो सारे खुश होंगे ने, अमरीका वाले भी कह लो कैनेडा वाले भी कह लो, जो डॉलर का रेट ज्यादा मिलता तो खुशी तो अपने आप दुगनी हो जाती है, यह कि गल आ। चलो गलबात करते पे सी सब तो बद खुशी कदों मिली सी ना, सब तो बद खुशी जो गल करिए मैंने तो उदो मिली थी जो तेन जो किसी ने ना कहा शो च क्या हो मैसेज किए कि भाई शो तुसी बहुत वधिया करदे हो जा बहुत वधिया तुसी बोलदे हो जा मतलब एज ए रेडियो बारे फीडबैक दिता हो मैनू, मैनू सब तो बात खुशी हुंदी आ, खुशी हुंदी भी आ डेली हुंदी आ जो तुसी फीडबैक दिंदे हो ना कि भाई आ बहुत वधिया सोच आ थोड़ी जां बहुत वधिया तुसी शो करदे हो, उदो सब तो ज़्यादा वध खुशी हुंदी आ ना कि जो तुहानू कोई प्यार करदा तुहानू तुहाडा कोई रिगार्ड करदा ना, वो सब तो बड़ी खुशी हुंदी आ। बाकी फैमिली नाल रिश्तेदार नाल सारे वो तो बड़े मौके बनते हैं भाई इंडिया बच्चे हूँ तुहाडे, इह तां सवाल तुहाडे लई सीगा ते बाकी चलो एनीवे कोई चक्कर नहीं। अगर किसी ने कॉल करनी आ तां एक दो मिनट का समा होर हैगा, उस तो बाद मैं जिहड़ा हैगा ड्रॉप कर देना, फिर प्रोग्राम नूं इत्थे ही समाप्त करांगे। तो हर एक ने अपनी अपनी कॉल की प्रोग्राम दे विच हिस्सा लिया ते गलबात की, बहुत बहुत शुक्रिया। तो टॉक शो का जरा डेढ़ घंटे का सफर आ जरा अज का जरा पूरा किया गया। तो बाकी फिलहाल तुम शो कि लग्या अपने फीडबैक अपने सुझाव जरूर भेज रहा करो, सुझाव भेजने लिए वट्सएप नंबर पर ही मैसेज कर सकते हो +91902333024 जाने कि 90233333024 के उ। बाकी ईमेल भी कर सकते हो, ईमेल तो साढ़ा पता है info@desiworldradio.com। बाकी पन्नू वीर कह रहे हैं कि बाई जी कोई रिश्ता नहीं आया गा, लगता सिंगल रहना आप दोनों ने। बई कोई चक्कर नहीं, मैं तुम टेंशन क्यों लेंदे हो, रिश्ते रुश्ते तो बथेरे भेज देंगे थोनों, है गल ही कोई नहीं, आप कल करते हैं बारे दो हाथ है कोई गल नहीं। तो तुम जड़ी कंट्री तुंग रखोगे उधर रिश्ता लिया देने दसो सही तुम है ये गल है ना। तो बहुत बहुत शुक्रिया। तो बाकी हूँ कॉला चलो आप नहीं लवेंगे प्रोग्राम के, प्रोग्राम के मैसेज आया होगा पंगू फ्रॉम इटली तो बाई होर वॉइस नोट की कहना चाहते ने जाते जाते भी आप जरूर सुनते हैं।
हाँ जी अनवीर सत श्रीकाल भाई, रिंकू नू अथॉरिटी लैटर मिल गया शायद, उसके पेपर जमा हो गए होने, बाकी पता नहीं मुड़के उन्हें फोन भी नहीं करिया, ते जड़ी अथॉरिटी लैटर मिल गया पेपर जरूर उसके जमा हो जाने भाई।
चलो बहुत चंगी गल आ फिर तो बई जी, चलो अपडेट दिती वधिया अपडेट दिती फिर तो, ते चलो बहुत शुक्रिया, परमात्मा करे जो है ना जिवें कुछ मंगदा परमात्मा तो उन्हूं मिल जाए, मेरी तो दुआ भी यही सी। बंदना पम्मी एंड परमजीत इटली तो सत श्रीकाल, हरमन जी नाइशो सत श्रीकाल जी, थैंक यू सो मच जी, बहुत बहुत धन्यवाद थोड़ा, बहुत बहुत शुक्रिया। तो चलो ठीक है जी, फिर मिलते हैं आप कल नूं, ते अज दे लई प्रोग्राम दे विच इन्ना ही, ते मेरे वालों जाने की थोड़े अपने होस्ट एंड दोस्त हरमन जोत सिद्धू वालों प्यार भरी सत श्री अकाल, वाहेगुरू जी का खालसा वाहेगुरू जी की फतेह। मिलते हैं कल नूं ठीक शामी 7 बजे, तद तक जुड़े रहो सुनते रहो ते बने रहो देसी वर्ल्ड रेडियो दे नाल।